سویر دی فیزاج سرگشت کی کرده ہوئی سویر دی تازگی سن تازہ خبرہ مہتوپورن جانکاریاں منموہت سنگیت صحت سمبندی سلسلے ملاقاتاں دا دور اتے سرگوشیاں ملبن تو مانو میرے نال یعنی امردیت کور نال ہرمن ریڈیو دے پروگرام لہراں دے وچ سویرے 8 بجے تو 10 بجے تک ਹਰਮਨ ਰੇਡੀਓ ਤੇ ਪ੍ਰੋਗਰਾਮ ਲਾਰਾ ਲੈ ਕੇ ਇੱਕ ਵਾਰ ਫੇਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ ਮੈਂ ਅਮਰਦੀਪ ਕੌਰ ਮੈਲਬਨ ਤੋਂ ਸੋ ਅੱਜ ਦਾ ਲਹਿਰਾ ਪ੍ਰੋਗਰਾਮ ਤੁਸੀਂ ਸੁਣੋਗੇ ਮੇਰੇ ਨਾਲ ਮੈਲਬਨ ਤੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਅਰਦਾਸ ਹਮੇਸ਼ਾ ਵਾਂਗ ਇਹੀ ਕਿ ਤੁਹਾਡੀ ਜ਼ਿੰਦਗੀ ਦੀ ਹਰ ਕਿਹੜੀ ਹਰ ਪਲ ਜਿਹੜਾ ਜੀ ਉਹ ਸੁੱਖਾਂ ਲੱਦਾ ਹੋਵੇ ਤੁਸੀਂ ਖੁਸ਼ੀਆਂ ਖੇੜੇ ਮਾਣਦੇ ਰਹੋ ਦੋਸਤੋ ਦਿਨ ਮੰਗਲਵਾਰ ਹੈ ਤੇ ਮਈ ਮਹੀਨਾ ਜਿਹੜਾ ਆ ਉਹ ਵੀ ਆਪਣੇ ਅੰਤਲੇ ਪਲਾਂ ਵੱਲ ਵੱਧ ਰਿਹਾ ਸਾਲ 2018 ਦੇ ਮਈ ਮਹੀਨੇ ਦੀ 29 ਤਰੀਕ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਵਤ 550 ਦੇ ਜੇਠ ਮਹੀਨੇ ਦੀ ਜਦਕਿ 16 ਤਰੀਕ ਹੋਈ ਹੈ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਕਿ ਮੈਲਬਨ ਸਿਡਨੀ ਕੈਨਬਰਾ ਤੇ ਬ੍ਰਿਸਬੇਨ ਦੇ ਵਿਚ 8:02 ਦਾ ਸਮਾਂ ਇਸ ਵੇਲੇ ਹੋ ਚੁੱਕਿਆ ਜਦਕਿ ਪਰਥ ਦੇ ਵਿਚ ਅਜੇ 6:02 ਹੋਏ ਨੇ ਤੇ ਐਡੀਲੇਡ ਦੇ ਵਿਚ ਸਮਾਂ ਜਿਹੜਾ 7:32 ਦਾ ਹੋਇਆ ਆਸਟ੍ਰੇਲੀਆ ਤੋਂ ਬਾਅਦ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ 10:02 ਦਾ ਸਮਾਂ ਹੋ ਚੁੱਕਿਆ ਤੇ ਹੋਰ ਵੀ ਉਹ ਸ਼ਹਿਰ ਉਹ ਦੇਸ਼ ਜਿਨ੍ਹਾਂ ਦੇ ਵਿਚ ਅਜੇ ਮੰਗਲਵਾਰ ਚੜਿਆ ਹੀ ਹੈ ਉਹਨਾਂ ਦਾ ਜ਼ਿਕਰ ਵੀ ਕਰ ਲੈਂਦੇ ਹਾਂ ਸੋ ਦੁਬਈ ਦੇ ਵਿਚ ਵੀ ਵੱਡਾ ਤੜਕਾ ਮੰਗਲਵਾਰ ਚੜ ਚੁੱਕਿਆ 2:03 ਦਾ ਸਮਾਂ ਮੰਗਲਵਾਰ ਦਾ ਦਿਨ ਤੇ ਇਸੇ ਤਰ੍ਹਾਂ ਹਾਂਗਕਾਂਗ ਦੇ ਵਿਚ ਵੀ 6:03 ਦਾ ਸਮਾਂ ਇਸ ਵੇਲੇ ਲਗਭਗ ਪਰਥ ਵਾਲਾ ਜਿਹੜਾ ਸਮਾਂ ਹੈ ਜੀ ਹਾਂਗਕਾਂਗ ਦੇ ਵਿਚ ਸੋ ਮੰਗਲਵਾਰ ਉੱਥੇ ਵੀ ਚੜ ਚੁੱਕਿਆ ਤੇ 29 ਮਈ ਹੋ ਚੁੱਕੀ ਹੈ ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਮੰਗਲਵਾਰ ਚੜ ਚੁੱਕਿਆ 29 ਮਈ ਹੋ ਚੁੱਕੀ ਹੈ ਸਮਾਂ ਜਿਹੜਾ ਜੀ ਇਸ ਵੇਲੇ ਪੰਜਾਬ ਚਲੀਏ ਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ 3:33 ਦਾ ਸਮਾਂ ਉੱਥੇ ਵੀ ਵੱਡਾ ਤੜਕਾ ਤੇ ਪੰਜਾਬ ਦੇ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਟੈਕਨੀਕਲ ਸਪੋਰਟ ਦੇ ਲਈ ਪ੍ਰੋਗਰਾਮ ਦੀ ਬੈਕ ਤੇ ਸ਼ਾਮਲ ਹੋਏ ਨੇ ਸਰਬਜੀਤ ਸਿੰਘ ਹੋਰੀ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਵੀ ਕਹਿੰਦੇ ਹਾਂ ਤੇ ਨਾਲ ਹੀ ਨਾਲ ਧੰਨਵਾਦ ਉਹਨਾਂ ਦਾ ਸਾਨੂੰ ਵੱਡੇ ਤੜਕੇ ਸਪੋਰਟ ਦੇਣ ਦੇ ਲਈ ਇਸ ਤੋਂ ਬਾਅਦ ਗੱਲ ਕਰਦੇ ਉਹਨਾਂ ਮੁਲਕਾਂ ਦੀ ਜਿੱਥੇ ਅਜੇ ਚੱਲ ਰਿਹਾ ਜੀ ਸੋਮਵਾਰ ਚੱਲ ਰਿਹਾ ਕੈਨੇਡਾ ਦੇ ਵਿਚ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਬਾਅਦ ਦੁਪਹਿਰ ਦਾ ਸਮਾਂ 3:04 ਹੋਏ ਨੇ ਇਸੇ ਤਰ੍ਹਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ 6:04 ਹੋ ਚੁੱਕੇ ਨੇ ਉੱਥੇ ਸ਼ਾਮ ਪੈ ਚੁੱਕੀ ਹੈ ਟੋਰਾਂਟੋ ਦੇ ਵਿਚ ਤੇ ਐਲਏ ਦੇ ਵਿਚ ਦੋਸਤੋ 3:04 ਹੋਏ ਨੇ ਲਗਭਗ ਟੋਰਾਂਟੋ ਵਾਲਾ ਸਮਾਂ ਐਲਏ ਦੇ ਵਿਚ ਸੋ ਬਾਅਦ ਦੁਪਹਿਰ ਸੋਮਵਾਰ ਦੀ ਹੋ ਚੁੱਕੀ ਹੈ ਸੋ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿਚ ਪ੍ਰੋਗਰਾਮ ਲਹਿਰਾਂ ਦੇ ਵਿਚ ਸ਼ਾਮਲ ਹੁੰਦੇ ਹੋ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਤੇ ਬਹੁਤ ਬਹੁਤ ਨਿੱਘੀ ਜੀ ਆਇਆਂ ਨੂੰ ਸੋ ਨਿੱਘੀ ਕਹਿਣੀ ਸਾਡੇ ਆਸਟ੍ਰੇਲੀਆ ਦੇ ਵਿਚ ਤਾਂ ਬਣਦੀ ਹੈ ਕਿਉਂਕਿ ਮੌਸਮ ਜਿਹੜਾ ਉਲਟਾ ਚੱਲ ਰਿਹਾ ਹੈ ਨਾ ਸੋ ਤੁਸੀਂ ਸਾਰੇ ਭਾਵੇਂ ਗਰਮੀ ਦਾ ਜਿਹੜਾ ਮੌਸਮ ਆ ਉਹ ਹੰਡਾ ਰਹੇ ਹਾਂ ਪਰ ਅਸੀਂ ਇੱਥੇ ਠੰਡ ਜਿਹੜੀ ਹੈ ਨਾ ਉਹਨੂੰ ਮਨਾ ਰਹੇ ਹਾਂ ਅਸਲ ਦੇ ਵਿਚ ਠੰਡ ਇਸ ਤਰ੍ਹਾਂ ਮਨਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਵਿਚ ਜਿਹੜਾ ਇਹ ਸਮਾਂ ਉਹ ਸਿਆਲ ਦਾ ਹੁੰਦਾ ਤੇ ਸਿਆਲ ਦੇ ਨਾਲ ਨਾਲ ਬਹੁਤੀ ਥਾਈ ਮੀਂਹ ਜਿਹੜਾ ਆ ਉਹ ਵੀ ਪੈ ਰਿਹਾ ਆ ਕੁਛ ਸ਼ਹਿਰਾਂ ਦੇ ਵਿਚ ਔਰ ਕੁਛ ਸ਼ਹਿਰਾਂ ਦੇ ਵਿਚ ਮੌਸਮ ਜਿਹੜਾ ਸੁਹਾਵਣਾ ਵੀ ਹੈਗਾ ਸੋ ਆਸਟ੍ਰੇਲੀਆ ਦੇ ਮੌਸਮ ਦੇ ਉੱਤੇ ਵੀ ਜ਼ਰੂਰ ਨਜ਼ਰ ਮਾਰਾਂਗੇ ਪਰ ਫਿਲਹਾਲ ਗੱਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਪ੍ਰੋਗਰਾਮ ਦੇ ਵਿਚ ਕੀ ਹੋਣ ਜਾ ਰਿਹਾ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਖ਼ਬਰਾਂ ਦਾ ਸਿਲਸਿਲਾ ਲੈ ਕੇ ਆਵਾਂਗੇ ਪਰ ਅੱਜ ਦੇ ਸਿਲਸਿਲੇ ਦੇ ਵਿਚ ਮਿੰਟੂ ਬਰਾੜਪੁਰੀ ਸ਼ਾਮਲ ਨਹੀਂ ਹੋ ਸਕਣਗੇ ਉਹਨਾਂ ਦੀ ਕੋਈ ਮਜਬੂਰੀ ਦੇ ਕਾਰਨ ਉਹ ਅੱਜ ਪ੍ਰੋਗਰਾਮ ਦੇ ਵਿਚ ਸ਼ਾਮਲ ਨਹੀਂ ਹੋ ਪਾਉਣਗੇ ਪਰ ਅਸੀਂ ਤੁਹਾਡੇ ਨਾਲ ਖ਼ਬਰਾਂ ਜਿਹੜੀਆਂ ਜੀ ਉਸੇ ਤਰ੍ਹਾਂ ਸਾਂਝੀਆਂ ਕਰਾਂਗੇ ਜ਼ਰੂਰ ਤੇ ਇੱਕ ਜਿਹੜੀ ਸੰਪਾਦਕੀ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਔਰ ਇਸ ਤੋਂ ਬਾਅਦ ਅੱਜ ਗੱਲਾਂ ਬਾਤਾਂ ਦਾ ਜਿਹੜਾ ਵਿਸ਼ਾ ਉਹ ਅਸੀਂ ਖੁੱਲ੍ਹਾ ਰੱਖਣਾ ਚਾਹਵਾਂਗੇ ਔਰ ਅਸੀਂ ਚਾਹਵਾਂਗੇ ਕਿ ਤੁਸੀਂ ਆਪਣੇ ਵੱਲੋਂ ਕਿਸੇ ਵੀ ਵਿਸ਼ੇ ਦੇ ਉੱਤੇ ਜੇਕਰ ਸਾਡੇ ਨਾਲ ਅੱਜ ਗੱਲ ਕਰਨੀ ਚਾਹੋ ਤਾਂ ਜ਼ਰੂਰ ਕਰਿਓ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਸਿਮਰਦੀਪ ਕੌਰ ਅੱਜ ਸ਼ਾਮਲ ਹੋਣਗੇ। ਪਿਛਲੇ ਹਫ਼ਤੇ ਉਹ ਹਾਜ਼ਰੀ ਨਹੀਂ ਸੀ ਲਗਾ ਪਾਏ ਔਰ ਇਸ ਹਫ਼ਤੇ ਇਸ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਸ ਸਿਲਸਿਲੇ ਦੇ ਵਿੱਚ ਅੱਜ ਉਹ ਜ਼ਰੂਰ ਹਾਜ਼ਰ ਹੋਣਗੇ। ਤੇ ਪ੍ਰੋਗਰਾਮ 'ਚ ਹੋਰ ਕੀ ਹੋਣਾ, ਹੋਰ ਹੋਣੇ ਨੇ ਜੀ ਤੁਹਾਡੇ ਅਹਿਮ ਸੁਨੇਹੇ। ਤੁਹਾਡੇ ਸੁਨੇਹੇ ਜਿਹੜੇ ਉਹ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਜਾਂਦੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ, ਔਰ ਅਸੀਂ ਜੀਆਂ ਨੂੰ ਕਹਿੰਦੇ ਹਾਂ ਜਿਹੜੇ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਵੀ। ਤੇ ਸੁਨੇਹਿਆਂ ਦੇ ਨਾਲ ਨਾਲ ਹੀ ਅਸੀਂ ਜ਼ਰੂਰੀ ਜਿਹੜਾ ਸਮਝਦੇ ਹੁੰਦੇ ਹਾਂ ਹੁੰਦਾ ਜੀ ਗੀਤ ਸੰਗੀਤ। ਸੋ ਗੀਤ ਸੰਗੀਤ ਤੋਂ ਬਿਨਾਂ ਵੀ ਪ੍ਰੋਗਰਾਮ ਅਧੂਰਾ ਹੁੰਦਾ। ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਆਉਂਦੇ ਹਾਂ ਬਹੁਤ ਜਲਦੀ ਵਾਪਸ ਮੌਸਮ ਦੀ ਜਾਣਕਾਰੀ ਲੈ ਕੇ।
ਉਹ ਲੇਖਾਂ ਨੂੰ ਹਰਾਉਣਾ ਕਿਹੜਾ ਔਖਾ ਕੰਮ ਯਾਰਾ, ਹੋਵੇ ਮਿਹਨਤੀ ਜੇ ਬੰਦਾ ਪਰ ਲੱਗ ਜੇ ਕਿਨਾਰਾ। ਲੇਖਾਂ ਨੂੰ ਹਰਾਉਣਾ ਕਿਹੜਾ ਔਖਾ ਕੰਮ ਯਾਰਾ, ਹੋਵੇ ਮਿਹਨਤੀ ਜੇ ਬੰਦਾ ਪਰ ਲੱਗ ਜੇ ਕਿਨਾਰਾ। ਸ਼ਾਰਟ ਕੱਟ ਹਰ ਕੋਈ ਰਿੰਦਾ ਪਾਲਦਾ, ਕੁਝ ਕਰਕੇ ਤਾਂ ਇੱਥੇ ਤੂੰ ਬੈਠਾ ਸੱਜਣਾ। ਉਹ ਕਾਮਯਾਬੀ ਨੀ ਉਹ ਤੇਰੇ ਪੈਰ ਚੁੰਮੂਗੀ, ਉਹ ਪੱਲਾ ਪਹਿਰਾ ਤੇ ਤਾਂ ਖੜਕੇ ਬੈਠਾ ਸੱਜਣਾ। ਕਾਮਯਾਬੀ ਨੀ ਉਹ ਤੇਰੇ ਪੈਰ ਚੁੰਮੂਗੀ, ਉਹ ਪੱਲਾ ਪਹਿਰਾ ਤੇ ਤਾਂ ਖੜਕੇ ਬੈਠਾ ਸੱਜਣਾ। ਕਾਮਯਾਬੀ ਨੀ ਉਹ ਤੇਰੇ ਪੈਰ ਪਹਿਰਾ ਤੇ ਤਾਂ ਖੜਕੇ ਬੈਠਾ ਸੱਜਣਾ। ਉਹ ਵੇਖ ਕੇ ਮੁਸੀਬਤਾਂ ਨੂੰ ਜਾਂਦੇ ਕਈ ਡੋਲਨੇ, ਦੁੱਖਾਂ ਵਾਲੇ ਗਲਾਂ ਵਿੱਚ ਪੈਂਦੇ ਫਿਰੇ ਢੋਲਨੇ। ਸਿੱਖ ਲੈ ਤੂੰ ਜਰਨੀ ਉਹ ਹਾਰ ਸੱਜਣਾ। ਉਹ ਕਾਮਯਾਬੀ ਨੀ ਉਹ ਤੇਰੇ ਪੈਰ ਚੁੰਮੂਗੀ, ਉਹ ਪਹਿਲਾਂ ਪਹਿਰਾਂ ਤੇ ਤਾਂ ਖੜਕੇ ਬੈਠਾ ਸੱਜਣਾ। ਕਾਮਯਾਬੀ ਨੀ ਉਹ ਤੇਰੇ ਪੈਰ ਚੁੰਮੂਗੀ, ਉਹ ਪਹਿਲਾਂ ਪਹਿਰਾਂ ਤੇ ਤਾਂ ਖੜਕੇ ਬੈਠਾ ਸੱਜਣਾ। ਗਾਲੀਆਂ ਨਾ ਕਰ ਥੋੜਾ ਹੌਸਲਾ ਤਾਂ ਰੱਖ ਵੇ, ਮਾੜੇ ਦਿਨ ਦੇਖੀ ਫੇਰ ਕਿੱਦਾਂ ਅੱਗੇ ਲੱਗਦੇ। ਗਾਲੀਆਂ ਨਾ ਕਰ ਥੋੜਾ ਹੌਸਲਾ ਤਾਂ ਰੱਖ ਵੇ, ਮਾੜੇ ਦਿਨ ਦੇਖੀ ਫੇਰ ਕਿੱਦਾਂ ਅੱਗੇ ਲੱਗਦੇ। ਚਾਲ ਚਾਲ ਵੀ ਤਾਂ ਬਸ ਹੋ ਜਾਣੀਆਂ, ਪਰ ਕਰਦੀ ਨਾ ਤੂੰ ਵੀ ਕਦੇ ਮਾਣ ਸੱਜਣਾ। ਕਾਮਯਾਬੀ ਵੀ ਉਹ ਤੇਰੇ ਪੈਰ ਚੁੰਮੂਗੀ, ਉਹ ਪਹਿਲਾਂ ਪਹਿਰਾਂ ਤੇ ਤਾਂ ਖੜਕੇ ਵਖਾ ਸੱਜਣਾ। ਕਾਮਯਾਬੀ ਵੀ ਉਹ ਤੇਰੇ ਪੈਰ ਚੁੰਮੂਗੀ, ਉਹ ਪਹਿਲਾਂ ਪਹਿਰਾਂ ਤੇ ਤਾਂ ਖੜਕੇ ਵਖਾ ਸੱਜਣਾ। ਹੌਸਲੇ ਬੁਲੰਦ ਨਾਮ ਮਾਲਕ ਦਾ ਜਪਦੇ, ਕੀ ਦੀ ਐ ਮਜਾਲ ਜਿਹੜਾ ਆ ਕੇ ਇੱਥੇ ਦੱਬ ਜੇ। ਹੌਸਲੇ ਬੁਲੰਦ ਨਾਮ ਮਾਲਕ ਦਾ ਜਪਦੇ, ਕੀ ਦੀ ਆ ਮਜਾਲ ਜਿਹੜਾ ਆ ਕੇ ਇੱਥੇ ਦੱਬ ਜੇ। ਆਉਣ ਵਾਲੇ ਮੂਹਰੇ ਆਹੀ ਜਾਂਦੇ ਨੇ, ਜਿੰਨਾ ਕਰਕੇ ਵਖਾਉਣਾ ਹੁੰਦਾ ਨਾਮ ਸੱਜਣਾ। ਕਾਮਯਾਬੀ ਨੀ ਉਹ ਤੇਰੇ ਪੈਰ ਚੁੰਮੂਗੀ, ਉਹ ਪਹਿਲਾਂ ਪਹਿਰਾਂ ਤੇ ਤਾਂ ਖੜਕੇ ਵਖਾ ਸੱਜਣਾ। ਕਾਮਯਾਬੀ ਨੀ ਉਹ ਤੇਰੇ ਪੈਰ ਚੁੰਮੂਗੀ, ਉਹ ਪਹਿਲਾਂ ਪਹਿਰਾਂ ਤੇ ਤਾਂ ਖੜਕੇ ਵਖਾ ਸੱਜਣਾ।
ਜੀ ਕਾਮਯਾਬੀ ਵੀ ਤੇਰੇ ਪੈਰ ਚੁੰਮੂਗੀ, ਪਹਿਲਾਂ ਪੈਰਾਂ ਤੇ ਤਾਂ ਖੜ ਕੇ ਵਿਖਾ ਸੱਜਣਾ। ਬਿਲਕੁਲ ਜੀ, ਕਾਮਯਾਬੀ ਜ਼ਰੂਰ ਪੈਰ ਚੁੰਮਦੀ ਹੈ ਜੇ ਅਸੀਂ ਆਪਣੇ ਚ ਹੌਸਲਾ ਪੈਦਾ ਕਰੀਏ, ਹਨਾ, ਜੇ ਆਪ ਹਿੰਮਤ ਕਰੀਏ, ਹੌਸਲਾ ਕਰੀਏ ਕਾਮਯਾਬ ਹੋਣ ਦਾ ਤਾਂ ਫੇਰ ਕਾਮਯਾਬੀਆਂ ਜ਼ਰੂਰ ਸਾਡਾ ਪੈਰ ਚੁੰਮਦੀਆਂ ਨੇ। ਤੇ ਗੀਤ ਜਿਹੜਾ ਤੁਸੀਂ ਸੁਣਿਆ ਜੀ ਹਰਕੀਰਤ ਦੀ ਆਵਾਜ਼ ਦੇ ਵਿੱਚ, ਹਰਕੀਰਤ ਚੀਨਾ ਦੀ ਆਵਾਜ਼ ਦੇ ਵਿੱਚ, ਮੁੰਡਾ ਬਿਲਕੁਲ ਨਵਾਂ ਪਰ ਗੀਤ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਤੇ ਪ੍ਰੋਗਰਾਮ ਦੇ ਵਿੱਚ ਪਹਿਲਾ ਵਿਚਾਰ ਵੀ ਬਹੁਤ ਸੋਹਣਾ ਜਿਹਾ ਸਾਡੇ ਤੱਕ ਪਹੁੰਚ ਗਿਆ, ਬਹੁਤ ਸੋਹਣੀ ਜਿਹੀ ਤਸਵੀਰ ਦੇ ਨਾਲ। ਸੋ ਬਹੁਤ ਸੋਹਣਾ ਇੱਕ ਕੁਦਰਤੀ ਜਿਹੜਾ ਵਾਤਾਵਰਨ ਆ ਉਹਦੇ ਵਿੱਚ ਸੂਰਜ ਦੀਆਂ ਕਿਰਨਾਂ ਰੁੱਖਾਂ ਦੇ ਉੱਤੇ ਪੈ ਰਹੀਆਂ ਤੇ ਛਣ ਛਣ ਕੇ ਉਹਦਾ ਚਾਨਣ ਜਿਹੜਾ ਉਹ ਆ ਰਿਹਾ। ਤੇ ਵਿਚਾਰ ਜਿਹੜਾ ਜੀ ਕਹਿੰਦੇ ਜੇ ਤੁਹਾਡੇ ਚ ਟੁੱਟ ਕੇ ਵੀ ਜ਼ਿੰਦਗੀ ਜਿਉਣ ਦਾ ਦਮ ਹੈ ਤਾਂ ਦੁਨੀਆਂ ਦੀ ਕੋਈ ਵੀ ਮੁਸੀਬਤ ਤੁਹਾਨੂੰ ਰੁਸ਼ਨਾਉਣ ਤੋਂ ਨਹੀਂ ਰੋਕ ਸਕਦੀ। ਸ਼ੁਭ ਸਵੇਰ ਦੋਸਤੋ। ਸੋ ਜਗਤਾਰ ਸਿੰਘ ਗਿੱਲ ਭਾਜੀ ਹਾਂਗਕਾਂਗ ਵਾਲੇ ਜਿਹੜੇ ਆ ਉਹ ਇਹ ਵਿਚਾਰ ਭੇਜ ਰਹੇ ਨੇ। ਸੋ ਵਾਕਈ ਬਹੁਤ ਸੋਹਣਾ ਵਿਚਾਰ ਹੈ ਜੀ, ਹਮੇਸ਼ਾ ਵਾਂਗ ਜਿਵੇਂ ਤੁਸੀਂ ਹਮੇਸ਼ਾ ਹੀ ਬਹੁਤ ਸੋਹਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ, ਇਹ ਵੀ ਵਿਚਾਰ ਜਿਹੜਾ ਇੱਕ ਵਾਰ ਸਾਨੂੰ ਇੱਕ ਨਵਾਂ ਜਿਹੜਾ ਹੁਲਾਰਾ ਉਹ ਜ਼ਰੂਰ ਦਿੰਦਾ ਹੈ। ਸੋ ਗੀਤ ਵੀ ਬਿਲਕੁਲ ਅਸੀਂ ਇਸੇ ਤਰ੍ਹਾਂ ਦਾ ਸੁਣਿਆ। ਤੇ ਦੋਸਤੋ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਕਿ ਪੋਜ਼ਿਟਿਵਿਟੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਜੇ ਪੋਜ਼ਿਟਿਵਿਟੀ ਸਾਡੀ ਜ਼ਿੰਦਗੀ ਦੇ ਵਿੱਚ ਹੈ ਤਾਂ ਜ਼ਿੰਦਗੀ ਦੀਆਂ ਮੁਸ਼ਕਲਾਂ ਔਕੜਾਂ ਜਿਹੜੀਆਂ ਉਹ ਸਾਨੂੰ ਤੰਗ ਨਹੀਂ ਕਰਦੀਆਂ, ਅੱਗੇ ਵਧਣ ਤੋਂ ਸਾਡਾ ਰਾਹ ਨਹੀਂ ਰੋਕਦੀਆਂ। ਪਰ ਜੇ ਜ਼ਿੰਦਗੀ ਦੇ ਵਿੱਚ ਕਿਤੇ ਵੀ ਨੈਗੇਟਿਵਿਟੀ ਸਾਡੇ ਅੰਦਰ ਆ ਜਾਂਦੀ ਹੈ, ਜੇ ਸਾਡੀ ਸੋਚ ਜਿਹੜੀ ਆ ਉਹ ਢਹਿੰਦੇ ਪਾਸੇ ਵੱਲ ਤੁਰਨੀ ਸ਼ੁਰੂ ਹੋ ਜਾਏ ਤਾਂ ਫੇਰ ਮੈਨੂੰ ਲੱਗਦਾ ਕਿ ਬਹੁਤਾ ਸਮਾਂ ਜਿਹੜਾ ਉਹ ਜ਼ਿੰਦਗੀ ਦਾ ਅਸੀਂ ਕੱਢ ਨਹੀਂ ਪਾਉਂਦੇ, ਹਨਾ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਉਸਾਰੂ ਸੋਚ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਅਪਣਾਉਣੀ। ਸੋ ਇਹੋ ਜਿਹੇ ਵਿਚਾਰ, ਇਹੋ ਜਿਹੇ ਗੀਤ ਜਿਹੜੇ ਆ ਉਹ ਵੀ ਮਦਦ ਕਰਦੇ ਨੇ। ਔਰ ਸਾਨੂੰ ਮੈਨੂੰ ਲੱਗਦਾ ਕਿ ਜੇ ਅਸੀਂ ਸਾਹਿਤ ਪੜ੍ਹਦੇ ਹਾਂ, ਚੰਗਾ ਸਾਹਿਤ ਪੜ੍ਹਦੇ ਹਾਂ, ਚੰਗਾ ਸਾਹਿਤ ਜਿਹੜਾ ਆ ਉਹ ਵੀ ਸਾਨੂੰ ਇੱਕ ਤਰ੍ਹਾਂ ਦੀ ਜਿਹੜੀ ਹਿੰਮਤ ਆ, ਇੱਕ ਤਰ੍ਹਾਂ ਦਾ ਜਿਹੜਾ ਹੌਸਲਾ ਆ ਉਹ ਜ਼ਰੂਰ ਦਿੰਦਾ। ਸੋਹਣੇ ਜਿਹੜੇ ਵਧੀਆ ਲੋਕ ਆ, ਜਿਹੜੇ ਕਾਮਯਾਬ ਲੋਕ ਆ, ਜਿਨ੍ਹਾਂ ਨੇ ਮੁਸ਼ਕਲਾਂ ਦੇਖੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ, ਜਿਹੜੇ ਔਕੜਾਂ ਤੋਂ ਉੱਪਰ ਉੱਠ ਕੇ ਜ਼ਿੰਦਗੀ ਚ ਕਾਮਯਾਬ ਹੋਏ ਆ, ਉਹਨਾਂ ਦੀਆਂ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ, ਉਹਨਾਂ ਦੀਆਂ ਸਵੈ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਤਾਂ ਕਿ ਉਹਨਾਂ ਦੀ ਜ਼ਿੰਦਗੀ ਤੋਂ ਅਸੀਂ ਕੋਈ ਸਬਕ ਲੈ ਸਕੀਏ। ਕਹਿੰਦੇ ਹੁੰਦੇ ਆ ਜਿਹੜੇ ਲੋਕ ਫੇਲ ਹੋਏ ਹੁੰਦੇ ਆ, ਜਿਹੜੇ ਲੋਕ ਅਸਫਲ ਹੋਏ ਹੁੰਦੇ ਆ, ਤੇ ਜਦੋਂ ਉਹ ਸਫਲ ਹੁੰਦੇ ਆ ਅਸਫਲ ਹੋਣ ਤੋਂ ਬਾਅਦ, ਉਹ ਜਿਹੜੀ ਕਹਾਣੀ ਆ ਨਾ ਉਹ ਹਮੇਸ਼ਾ ਹੀ ਉਤਸ਼ਾਹ ਵਧਾਉਣ ਵਾਲੀ ਹੁੰਦੀ ਹੈ। ਸੋ ਸਾਹਿਤ ਪੜ੍ਹੀਏ ਤਾਂ ਇਹੋ ਜਿਹਾ ਪੜ੍ਹੀਏ, ਗੀਤ ਸੁਣੀਏ, ਮਿਊਜ਼ਿਕ ਸੁਣੀਏ ਤਾਂ ਇਹੋ ਜਿਹਾ ਹੀ ਸੁਣੀਏ। ਸੋ ਇਹ ਗੀਤ ਹੋ ਗਏ, ਵਿਚਾਰ ਹੋ ਗਏ, ਇਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਹੁਲਾਰਾ ਜਿਹੜਾ ਸਾਨੂੰ ਜ਼ਰੂਰ ਦਿੰਦੇ। ਸੋ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਹਾਜ਼ਰੀ ਲਵਾਈ ਹੈ ਸੋਹਣੇ ਵਿਚਾਰ ਦੇ ਨਾਲ। ਤੇ ਉਮੀਦ ਕਰਦੇ ਹਾਂ ਹੋਰ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੇ ਮੈਸੇਜਸ ਆ ਉਹਨਾਂ ਦੇ ਨਾਲ ਸਾਡਾ ਜਿਹੜਾ ਰਾਬਤਾ ਉਹ ਬਣੇਗਾ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਅੱਗੇ ਬਿੱਟੂ ਮਿਲਡੂਰਾਹੁਰੀ ਵੀ ਸ਼ਾਮਲ ਹੋ ਗਏ ਆ ਪ੍ਰੋਗਰਾਮ ਦੇ ਵਿੱਚ, ਤੇ ਮਿਲਡੂਰੇ ਵਾਲੇ ਹੋ ਤੁਸੀਂ, ਮੌਸਮ ਦੱਸਿਆ। ਸੋ ਆਪਾਂ ਵੀ ਅੱਜ ਮੌਸਮ ਤੇ ਝਾਤ ਤਾਂ ਅਜੇ ਮਾਰਨੀ ਆ, ਪਰ ਚਲੋ ਤੁਹਾਡੇ ਮੌਸਮ ਦੇ ਨਾਲ ਹੀ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ। ਸੋ ਬਿੱਟੂ ਜੀ ਕਹਿੰਦੇ ਜੀ ਮਿਲਡੂਰੇ ਦੇ ਵਿੱਚ ਅੱਜ ਪਾਰਟਲੀ ਕਲਾਊਡੀ ਦੱਸਿਆ ਗਿਆ, ਬੱਦਲਬਾਈ ਜਿਹੜੀ ਆ ਉਹ ਅਸਮਾਨ ਦੇ ਵਿੱਚ ਦਿਖਾਈ ਦੇਣੀ ਆ, ਪਰ ਨਾਲ ਹੀ ਨਾਲ ਸ਼ਾਵਰ ਦੇ ਵੀ ਜਿਹੜੇ ਚਾਂਸ ਆ ਉਹ ਦੱਸੇ ਗਏ ਆ ਜੀ। ਪਰ ਜਿਹੜਾ ਤਾਪਮਾਨ ਆ ਉਹ ਵੱਧ ਤੋਂ ਵੱਧ 18 ਡਿਗਰੀ ਸੈਲਸੀਅਸ ਤੱਕ ਜਾਣਾ। ਇਸ ਵੇਲੇ 12.7 ਡਿਗਰੀ ਜਿਹੜਾ ਸੈਲਸੀਅਸ ਤਾਪਮਾਨ ਉੱਥੇ ਬਣਿਆ ਹੋਇਆ, ਤੇ ਰਾਤ ਠੰਡੀ ਆ ਜੀ, 5 ਡਿਗਰੀ ਸੈਲਸੀਅਸ ਆ ਅੱਜ ਮਿਲਡੂਰਾ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਮੌਸਮ ਦੇ ਨਾਲ ਸਾਂਝ ਪਾਈ ਹੈ ਬਿੱਟੂ ਜੀ, ਔਰ ਮਿਲਡੂਰੇ ਦਾ ਜਿਹੜਾ ਮੌਸਮ ਸਾਡੇ ਨਾਲ ਸਾਂਝਾ ਕੀਤਾ, ਧੰਨਵਾਦ। ਅੱਗੇ ਸਾਡੇ ਨਾਲ ਕੁਝ ਹੋਰ ਦੋਸਤ ਵੀ ਜੁੜੇ, ਅਸੀਂ ਉਹਨਾਂ ਦੇ ਮੈਸੇਜਸ ਵੀ ਲਵਾਂਗੇ, ਪਰ ਫਿਲਹਾਲ ਇੱਕ ਝਾਤ ਆਪਾਂ ਵੀ ਮੌਸਮ ਦੇ ਉੱਤੇ ਪਾ ਲਈਏ ਜੀ। ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਅੱਜ ਮੌਸਮ ਕੀ ਕਹਿ ਰਿਹਾ। ਵੈਸੇ ਸਾਡੇ ਜੇ ਮੈਲਬਨ ਦੀ ਗੱਲ ਕਰਾਂ ਤਾਂ ਮੈਲਬਨ ਦੇ ਵਿੱਚ ਤਾਂ ਸਵੇਰ ਦਾ ਹੀ ਰਾਤ ਦਾ ਹੀ ਖੈਰ ਮੀਂਹ ਜਿਹੜਾ ਆ ਉਹ ਪੈ ਰਿਹਾ, ਤੇ ਹੁਣ ਵੀ ਮੱਠੀ ਮੱਠੀ ਜਿਹੜੀ ਬਾਰਿਸ਼ ਆ ਉਹ ਹੋ ਰਹੀ ਆ, ਤੇ ਸਾਰੇ ਦਿਨ ਦੇ ਵਿੱਚ ਵੀ ਇਸੇ ਤਰ੍ਹਾਂ ਰੁਕ ਰੁਕ ਕੇ ਸ਼ਾਵਰ ਜਿਹੜੇ ਆ ਉਹ ਦੱਸੇ ਗਏ ਆ। ਅੱਜ ਵਿੱਚ ਵਿੱਚ ਧੁੱਪ ਜਿਹੜੀ ਆ ਸੂਰਜ ਦੇਵਤਾ ਜਿਹੜੇ ਆ ਉਹ ਵੀ ਕਿਤੇ ਕਿਤੇ ਦਰਸ਼ਨ ਦੇ ਸਕਦੇ ਆ, ਪਰ ਤਾਪਮਾਨ ਜਿਹੜਾ ਦੱਸਿਆ ਗਿਆ ਜੀ 13 ਡਿਗਰੀ ਘੱਟ ਤੋਂ ਘੱਟ ਤੇ 17 ਡਿਗਰੀ ਵੱਧ ਤੋਂ ਵੱਧ। ਸਿਡਨੀ ਦੇ ਵਿੱਚ ਵੀ ਇਹ ਇਸੇ ਤਰ੍ਹਾਂ ਦਾ ਜਿਹੜਾ ਮੌਸਮ ਆ, ਪਰ ਉੱਥੇ ਸ਼ਾਵਰ ਜਿਹੜੇ ਆ ਉਹ ਬਾਅਦ ਦੁਪਹਿਰ ਦੱਸੇ ਗਏ ਆ, 11 ਡਿਗਰੀ ਘੱਟ ਤੋਂ ਘੱਟ ਤੇ 23 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਸੋ ਸਿਡਨੀ ਦੇ ਵਿੱਚ ਵੈਸੇ ਤਾਪਮਾਨ ਜਿਹੜਾ ਜੀ ਉਹ ਸੋਹਣਾ ਹੈ ਅੱਜ, ਤੇ ਬ੍ਰਿਸਬੇਨ ਦੇ ਵਿੱਚ 15 ਡਿਗਰੀ ਘੱਟ ਤੋਂ ਘੱਟ ਤੇ 24 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ। ਤੇ ਇੱਥੇ ਸੋਹਣਾ ਜੀ ਮੌਸਮ ਮੋਸਟਲੀ ਸਨੀ ਦੱਸਿਆ ਗਿਆ। ਪਰਥ ਦੇ ਵਿੱਚ 7 ਡਿਗਰੀ ਘੱਟ ਤੋਂ ਘੱਟ ਤੇ 21 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਤੇ ਇੱਥੇ ਵੀ ਧੁੱਪ ਦੱਸੀ ਗਈ ਹੈ। ਐਡੀਲੈਂਡ ਦੇ ਵਿੱਚ ਅੱਜ 12 ਡਿਗਰੀ ਘੱਟ ਤੋਂ ਘੱਟ ਤੇ 16 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ। ਲਗਭਗ ਮੈਲਬਰਨ ਵਾਲਾ ਜਿਹੜਾ ਤਾਪਮਾਨ ਹੈ ਤੇ ਇੱਥੇ ਵੀ ਜੀ ਮੀਂਹ ਜਿਹੜਾ ਆ ਉਹ ਵਧਣਾ ਆ ਸੋ ਸ਼ਾਵਰਸ ਇਨਕਰੀਜ਼ਿੰਗ ਦੱਸੇ ਗਏ ਆ ਤੇ ਕੈਨਬਰਾ ਦੇ ਵਿੱਚ 2 ਡਿਗਰੀ ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ ਜਦਕਿ ਹੋਬਾਰਟ ਦੇ ਵਿੱਚ 11 ਡਿਗਰੀ ਘੱਟ ਤੋਂ ਘੱਟ ਤੇ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣਾ ਸੋ ਕੈਨਬਰਾ ਦੇ ਵਿੱਚ ਵੀ ਲੇਟ ਸ਼ਾਵਰ ਦੱਸੇ ਗਏ ਨੇ ਤੇ ਹੋਬਾਰਟ ਦੇ ਵਿੱਚ ਵਿੰਡੀ ਵੀ ਦੱਸਿਆ ਗਿਆ ਨਾਲ ਸ਼ਾਵਰਸ ਦੇ ਤੇ ਡਾਰਵਿਨ ਦੇ ਵਿੱਚ ਤਕਰੀਬਨ ਜਿੱਦਾਂ ਦਾ ਹਮੇਸ਼ਾ ਮੌਸਮ ਹੁੰਦਾ 21 ਡਿਗਰੀ ਘੱਟ ਤੋਂ ਘੱਟ 32 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ ਤੇ ਧੁੱਪ ਜਿਹੜੀ ਉਹ ਬਣੀ ਰਹਿਣੀ ਹੈ ਸੋ ਡਾਰਵਿਨ ਦੇ ਵਿੱਚ ਤਕਰੀਬਨ ਜਿਹੜਾ ਮੌਸਮ ਆ ਉਹ ਇੱਕੋ ਜਿਹਾ ਹੀ ਰਹਿੰਦਾ ਜ਼ਿਆਦਾਤਰ ਸੋ ਇਹ ਸੀ ਜੀ ਸਾਡੇ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ ਦਾ ਮੌਸਮ ਤੇ ਹੁਣ ਆਪਾਂ ਮੌਸਮ ਜਿਹੜਾ ਜੀ ਉਹ ਪ੍ਰੋਗਰਾਮ ਦਾ ਵੀ ਬਦਲਣਾ ਤੇ ਪ੍ਰੋਗਰਾਮ ਦਾ ਮੌਸਮ ਬਦਲਣ ਦੇ ਲਈ ਸਾਨੂੰ ਵਧਣਾ ਪੈਣਾ ਗੀਤ ਸੰਗੀਤ ਦੇ ਵੱਲ ਸੋ ਇੱਕ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਫਿਰ ਤੁਹਾਡੇ ਸੁਨੇਹਿਆਂ ਦੇ ਨਾਲ ਤੇ ਅਗਲੇ ਸਿਲਸਿਲੇ ਦੇ ਨਾਲ ਆਉਂਦੇ ਹਾਂ ਵਾਪਸ ਦੋਸਤੋ ਸਿਕੰਦਰ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਔਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਬਿਲਕੁਲ ਜੀ ਪਿੰਡ ਦੀ ਸੱਥ ਵਿੱਚ ਪਰਦੇਸਾਂ ਦੀਆਂ ਗੱਲਾਂ ਤੁਰੀਆਂ ਨਾ ਮੁੜਿਆਂ ਦੇ ਮਾਪੇ ਇੱਕ ਵਾਰੀ ਫਿਰ ਰੋਏ ਭੱਠੀ ਤੇ ਮੁਟਿਆਰਾਂ ਦਾਣੇ ਵਾਂਗੂ ਭੁੱਜੀਆਂ ਮਾਵਾਂ ਨੇ ਦਰਦਾਂ ਦੇ ਬਿਸਤਰ ਕੱਢ ਕੱਢ ਧੋਏ ਸੋ ਇੱਕ ਸਮਾਂ ਇਹੋ ਜਿਹਾ ਵੀ ਸੀ ਜਦੋਂ ਪਰਿਵਾਰਾਂ ਸਮੇਤ ਵਿਦੇਸ਼ਾਂ ਦੇ ਵਿੱਚ ਵਸਣਾ ਬੜਾ ਔਖਾ ਹੁੰਦਾ ਸੀਗਾ ਹਨਾ। ਹੁਣ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਟੂਡੈਂਟ ਵੀਜ਼ਾ ਜਿਹੜੇ ਆ ਉਹ ਖੁੱਲ ਗਏ ਆ, ਚਾਹੇ ਕੈਨੇਡਾ ਦੀ ਧਰਤੀ ਆ, ਚਾਹੇ ਆਸਟ੍ਰੇਲੀਆ ਦੀ ਧਰਤੀ ਆ, ਚਾਹੇ ਕੁਛ ਹੋਰ ਕੰਟਰੀਜ਼ ਜਿਹੜੀਆਂ ਉਹਨਾਂ ਦੇ ਵਿੱਚ ਵੀ ਸਟੂਡੈਂਟ ਵੀਜ਼ੇ ਤੇ ਆਉਣ ਵਾਲੇ ਲੋਕਾਂ ਦੇ ਨਾਲ ਉਹਨਾਂ ਦੀਆਂ ਅਗਲੀਆਂ ਜਿਹੜੀਆਂ ਓਪਰਚੁਨਿਟੀਜ਼ ਆ, ਜਿਹੜੇ ਪੱਕੇ ਹੋਣ ਦੇ ਜਿਹੜੇ ਮੌਕੇ ਆ, ਉਹ ਵੀ ਕਾਫੀ ਸਕਾਰਾਤਮਕ ਰੂਪ ਦੇ ਵਿੱਚ ਦਿਖਾਈ ਦਿੰਦੇ ਆ। ਸੋ ਪਰਮਾਨੈਂਟ ਜਾਂ ਪੱਕੇ ਤੌਰ ਤੇ ਕਿਸੇ ਵੀ ਦੇਸ਼ ਦੇ ਵਿੱਚ ਵਸਣਾ ਜਿਹੜਾ ਆ ਉਹ ਭਾਵੇਂ ਇੱਕ ਪਾਸਾ ਜਿਹੜਾ ਆ, ਕਿਉਂਕਿ ਸਿੱਕੇ ਦੇ ਦੋਨੋਂ ਪਾਸੇ ਹੁੰਦੇ ਆ, ਔਰ ਇੱਕ ਪਾਸਾ ਜਿਹੜਾ ਆ ਉਹ ਬਹੁਤ ਜ਼ਿਆਦਾ ਸੁੱਖਦਾਈ ਲੱਗਦਾ ਆ ਪਿੱਛੇ ਬੈਠਿਆਂ ਨੂੰ ਹਨਾ, ਪਰ ਅਸਲ ਦੇ ਵਿੱਚ ਜੇ ਉਹਦਾ ਦੂਜਾ ਪਾਸਾ ਦੇਖੀਏ ਤਾਂ ਉਹ ਵੀ ਦੁੱਖਦਾਈ ਹੁੰਦਾ, ਕਿਉਂਕਿ ਆਪਣੀ ਧਰਤੀ ਤੋਂ ਇੱਕ ਵਿਛੜਨ ਦਾ ਜਿਹੜਾ ਦਰਦ ਆ, ਆਪਣਿਆਂ ਤੋਂ ਟੁੱਟਣ ਦਾ ਜਿਹੜਾ ਇੱਕ ਦਰਦ ਆ, ਉਹ ਹਮੇਸ਼ਾ ਹੀ ਸਮੋਇਆ ਹੁੰਦਾ। ਸੋ ਪਹਿਲੇ ਸਮਿਆਂ ਵਾਂਗ ਭਾਵੇਂ ਉਹ ਓਨਾ ਤੀਬਰ ਨਹੀਂ ਆ, ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਇਲੀਗਲ ਤਰ੍ਹਾਂ ਦੇ ਜਿਹੜੇ ਤਰੀਕੇ ਹੁੰਦੇ ਸੀਗੇ ਹਨਾ, ਔਰ ਉਹਨਾਂ ਔਖੇ ਰਾਹਾਂ ਦੇ ਨਾਲ ਦੂਜੀਆਂ ਧਰਤੀਆਂ ਦੇ ਉੱਤੇ ਪਹਿਲਾਂ ਪਹੁੰਚਣਾ ਬਹੁਤ ਵੱਡੀ ਮੁਸ਼ਕਲ ਸੀ, ਔਰ ਫਿਰ ਜਦੋਂ ਪਹੁੰਚ ਜਾਂਦਾ ਸੀਗਾ ਤੇ ਫਿਰ ਆਪਣੇ ਪਰਿਵਾਰਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਉੱਥੇ ਬੁਲਾਉਣਾ, ਉਹ ਵੀ ਬਹੁਤ ਵੱਡੀ ਚੁਣੌਤੀ ਹੁੰਦੀ ਸੀ, ਬਹੁਤ ਵੱਡੀ ਵੰਗਾਰ ਹੁੰਦੀ ਸੀ। ਬਹੁਤ ਸਾਰੇ ਜਿਹੜੇ ਪਹਿਲੇ ਪੁਰਾਣੇ ਸਮਿਆਂ ਦੇ ਵਿੱਚ ਵਸੇ ਹੋਏ ਲੋਕ ਆ, ਚਾਹੇ ਉਹ ਕੈਨੇਡਾ ਦੇ ਵਿੱਚ ਜਾ ਕੇ ਵਸਿਆ, ਚਾਹੇ ਉਹ ਅਮਰੀਕਾ ਦੇ ਵਿੱਚ ਜਾ ਕੇ ਵਸਿਆ, ਚਾਹੇ ਉਹ ਆਸਟ੍ਰੇਲੀਆ ਦੀ ਧਰਤੀ ਤੇ ਵੀ ਕੁਛ ਲੋਕ ਜਿਹੜੇ ਆ ਉਹ ਆਏ ਹੋਣਗੇ ਇਸ ਤਰ੍ਹਾਂ, ਪਰ ਉਹਨਾਂ ਦੇ ਲਈ ਓਨਾ ਸੌਖਾ ਨਹੀਂ ਹੋਣਾ ਕਿ ਉਹ ਕਿੰਨੇ ਸਾਲਾਂ ਬਾਅਦ ਉਹ ਆਪਣੀ ਘਰ ਵਾਲੀ ਨੂੰ ਬੁਲਾਉਣ ਚ ਕਾਮਯਾਬ ਹੋਏ ਹੋਣੇ ਆ, ਕਿੰਨੇ ਸਾਲਾਂ ਬਾਅਦ ਉਹ ਆਪਣੇ ਬੱਚਿਆਂ ਨੂੰ ਬੁਲਾਉਣ ਚ ਕਾਮਯਾਬ ਹੋਏ ਹੋਣੇ ਆ, ਔਰ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਇੱਕ ਗੋਲਡਨ ਪੀਰੀਅਡ ਹੁੰਦਾ, ਇੱਕ ਸੁਨਹਿਰੀ ਸਮਾਂ ਜਿਹੜਾ ਹੁੰਦਾ ਆ, ਉਹ ਇਸ ਤਰ੍ਹਾਂ ਦੀ ਘਾਲਣਾ ਦੇ ਵਿੱਚ ਹੀ ਲੰਘ ਗਿਆ ਹੋਣਾ। ਸੋ ਬੜਾ ਮੁਸ਼ਕਲ ਹੁੰਦਾ ਜੀ, ਔਰ ਜਦੋਂ ਪ੍ਰਵਾਸ ਕਰਨ ਦੀ ਗੱਲ ਆਉਂਦੀ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਮਜਬੂਰੀਆਂ ਆ ਉਹ ਹੋਣ ਕਾਰਨ ਹੀ ਕੋਈ ਪ੍ਰਵਾਸ ਕਰਦਾ, ਪਰ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਕਰੇਜ਼ ਹੈ, ਇੱਕ ਪਾਗਲਪਨ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਹਮੇਸ਼ਾ ਤੋਂ ਹੀ ਰਿਹਾ ਕਿ ਜਿਹੜੀ ਪਰਾਈ ਧਰਤੀ ਦੇ ਉੱਤੇ ਜਾਂ ਸੱਤ ਸਮੁੰਦਰੋਂ ਪਾਰ ਵਸਣ ਦੀ ਜਿਹੜੀ ਗੱਲ ਆ ਜਾਂ ਪਾਰ ਵਸਣ ਦੀ ਜਿਹੜੀ ਇੱਛਾ ਆ ਉਹ ਹਮੇਸ਼ਾ ਹੀ ਤੀਬਰ ਰਹੀ ਹੈ ਸਾਡੇ ਲੋਕਾਂ ਦੇ ਵਿੱਚ। ਖੈਰ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਕਰਦੇ ਜਾਵਾਂਗੇ, ਪਰ ਸਾਡੇ ਨਾਲ ਕੁਛ ਦੋਸਤ ਜੁੜੇ ਹੋਏ ਆ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਚਾਲ ਸਾਹਿਬ ਨੇ ਵੀ ਹਾਜ਼ਰੀ ਲਗਵਾਈ ਹੈ, ਸੋ ਉਹਨਾਂ ਨੇ ਕਿਆ ਬਾਤ ਹੈ ਜੀ, ਸਿਡਨੀ ਦੇ ਓਪਰਾ ਦਾ ਜਿਹੜੀ ਬਿਲਡਿੰਗ ਹੈ ਜੀ, ਓਪਰਾ ਹਾਊਸ ਦੀ, ਉਹਦੀ ਬਹੁਤ ਸੋਹਣੀ ਤਸਵੀਰ ਜਿਹੜੀ ਆ ਉਹ ਭੇਜੀ ਹੈ, ਦੋ ਤਿੰਨ ਤਸਵੀਰਾਂ ਉਹਨਾਂ ਨੇ ਇਕੱਠੀਆਂ ਭੇਜੀਆਂ ਨੇ, ਔਰ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਰੰਗਾਂ ਦੇ ਵਿੱਚ ਕਲਾਕਿਰਤੀਆਂ ਜਿਹੜੀਆਂ ਆ ਉਹ ਉਹਨਾਂ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀਆਂ। ਸੋ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ ਤੁਹਾਡਾ। ਵਿਵਿਡ ਸ਼ੋ ਕਹਿੰਦੇ ਸਿਡਨੀ ਦੇ ਵਿੱਚ ਪਿੱਛੇ ਹੋਇਆ, ਔਰ ਉਹਦੀਆਂ ਤਸਵੀਰਾਂ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਚਾਹਵਾਂਗੀ ਕਿ ਸਾਡਾ ਜਿਹੜਾ ਲਾਈਵ ਬਲੌਗ ਹੈ ਉਹਦੇ ਚ ਇਹ ਤਸਵੀਰਾਂ ਜਿਹੜੀਆਂ ਜ਼ਰੂਰ ਸਾਂਝੀਆਂ ਕੀਤੀਆਂ ਜਾਣ, ਔਰ ਸਾਡੇ ਸਰੋਤੇ ਜਿਹੜੇ ਆ ਉਹ ਵੀ ਇਹਨਾਂ ਖੂਬਸੂਰਤ ਤਸਵੀਰਾਂ ਦਾ ਜਿਹੜਾ ਆਨੰਦ ਹੈ ਉਹ ਜ਼ਰੂਰ ਲੈ ਸਕਣ। ਔਰ ਇਹਨਾਂ ਨੇ ਨਾਲ ਹੀ ਨਾਲ ਨਾ ਇੱਕ ਚੁਟਕਲਾ ਵੀ ਭੇਜਤਾ, ਸੋ ਆਪਾਂ ਚੱਲ ਸਾਹਿਬ ਅੱਜ ਬਾਅਦ ਚ ਨਹੀਂ ਸੁਣਾਉਣਾ, ਕਈ ਵਾਰ ਬਾਅਦ ਦੇ ਵਿੱਚ ਪ੍ਰੋਗਰਾਮ ਜ਼ਿਆਦਾ ਬਿਜ਼ੀ ਹੋ ਜਾਂਦਾ ਫਿਰ ਸਾਡਾ ਚੁਟਕਲਾ ਰਹਿ ਜਾਂਦਾ ਹਨਾ, ਤੇ ਆਪਾਂ ਹੁਣੇ ਹੀ ਇੱਥੇ ਹੀ ਸਾਂਝ ਪਾ ਲੈਣੀ ਆ ਚੁਟਕਲੇ ਦੇ ਨਾਲ ਵੀ। ਕਹਿੰਦੇ ਵੀ ਜਾਗਰ ਆਪਣੀ ਸੱਸ ਦੇ ਘਰ ਵਾਲੀ ਨਾਲ ਨਾ ਕਿਸੇ ਬਾਬੇ ਦੀ ਕਥਾ ਸੁਣਨ ਵਾਸਤੇ ਗਿਆ। ਬਾਬਾ ਕਹਿੰਦਾ ਬਈ ਜਿਹੜੇ ਜਿਹੜੇ ਸਵਰਗਾਂ ਨੂੰ ਜਾਣਾ ਚਾਹੁੰਦੇ ਨੇ ਹੱਥ ਖੜਾ ਕਰੋ। ਜਾਗਰ ਦੀ ਘਰ ਵਾਲੀ ਤੇ ਸੱਸ ਸਮੇਤ ਕਹਿੰਦੇ ਸਾਰੀ ਸੰਗਤ ਹੀ ਹੱਥ ਖੜੇ ਕਰ ਗਈ, ਪਰ ਆਪਣਾ ਜਾਗਰ ਕਹਿੰਦੇ ਵੀ ਉਹ ਉਵੇਂ ਹੀ ਬੈਠਾ ਰਿਹਾ ਹਨਾ। ਉਹਨੂੰ ਬਾਬੇ ਨੇ ਕਿਹਾ ਕਿਉਂ ਭਗਤਾ ਤੂੰ ਨੀ ਜਾਣਾ ਸਵਰਗ? ਜਾਗਰ ਕਹਿੰਦਾ ਜਦੋਂ ਆਹ ਦੋਵੇਂ ਚਲੀਆਂ ਗਈਆਂ ਤਾਂ ਮੇਰਾ ਤਾਂ ਇੱਥੇ ਹੀ ਸਵਰਗ ਆ। ਉਦੋਂ ਦਾ ਬਾਬੇ ਨੇ ਜਾਗਰ ਨੂੰ ਗਿਆਨੀ ਵੇਖ ਕੇ ਆਪਣੀ ਟੀਮ ਚ ਸ਼ਾਮਲ ਕਰ ਲਿਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਸੋ ਬਹੁਤ ਵਧੀਆ ਜੀ। ਇਹੋ ਜੇ ਜਿਹੜੇ ਹਾਸੇ ਠੱਠੇ ਆ ਉਹ ਚੱਲਦੇ ਰਹਿਣੇ ਜ਼ਰੂਰੀ ਆ। ਦੇਖੋ ਮੈਨੂੰ ਲੱਗਦਾ ਵੀ ਜਿਹੜੀ ਇਹ ਪਤੀ ਜਿਹੜੀ ਜੂਨ ਹੈ ਨਾ ਇਹ ਕਾਫੀ ਸਤਾਈ ਹੋਈ ਜੂਨ ਆ, ਕਿਉਂਕਿ ਜਦੋਂ ਵੀ ਕੋਈ ਵੀ ਲਤੀਫੇ ਆਉਂਦੇ ਆ ਚੁਟਕਲੇ ਆਉਂਦੇ ਆ ਤਾਂ ਇਹ ਆਖਿਰਕਾਰ ਵਿਚਾਰੇ ਸਤਾਏ ਹੋਏ ਸਤੇ ਹੋਏ ਹੀ ਪੇਸ਼ ਹੁੰਦੇ ਆ, ਚਾਹੇ ਪਤਨੀ ਦੇ ਸਤਾਏ ਹੋਏ ਹੋਣ, ਚਾਹੇ ਸੱਸ ਸਹੁਰੇ ਦੇ ਸਤਾਏ ਹੋਏ ਹੋਣ, ਚਾਹੇ ਪਤਨੀ ਦੇ ਭਰਾਵਾਂ ਦੇ ਸਤਾਏ ਹੋਏ। ਤੋ ਮਤਲਬ ਮੈਨੂੰ ਸਮਝ ਨੀ ਕਈ ਵਾਰ ਆਉਂਦੀ ਵੀ ਦੇਖੋ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਚੱਲਣ ਵਾਲੇ ਇਹ ਲੋਕ ਸਿਰਫ ਤੇ ਸਿਰਫ ਇੱਕ ਪਤਨੀ ਨੂੰ ਜਿਹੜਾ ਬਰਦਾਸ਼ਤ ਕਰਨਾ ਜਿਹੜਾ ਆ ਉਹ ਔਖਾ ਹੁੰਦਾ ਹੈ, ਇੱਕ ਆਦਮੀ ਦੇ ਲਈ ਇੱਕ ਘਰ ਵਾਲੀ ਨੂੰ ਕਰਨਾ ਔਖਾ ਆ, ਹਨਾ। ਉਹੀ ਮਤਲਬ ਉਹਦੀ ਸਾਰੀ ਆਜ਼ਾਦੀ ਦੇ ਉੱਤੇ ਮੈਨੂੰ ਲੱਗਦਾ ਕਿ ਇੰਨਾ ਕੁ ਉਹਨੂੰ ਆਪਣੀ ਆਜ਼ਾਦੀ ਦੇ ਉੱਤੇ ਕਾਬੂ ਲੱਗਦਾ ਆਪਣੀ ਪਤਨੀ ਦਾ ਕਿ ਸਿਰਫ ਉਹਦੇ ਤੋਂ ਪਰੇਸ਼ਾਨ ਹੁੰਦਾ, ਜਦਕਿ ਦੇਖੋ ਉਹਦੀ ਘਰ ਵਾਲੀ ਜਿਹੜੀ ਉਹਦਾ ਘਰ ਤਾਂ ਸਾਂਭਦੀ ਸਾਂਭਦੀ ਉਹਦੇ ਬੱਚਿਆਂ ਨੂੰ ਸਾਂਭਦੀ ਆ, ਉਹਦੇ ਸਾਰੇ ਕੰਮ ਕਾਜ ਸਾਂਭਦੀ ਆ, ਤੇ ਕਿਤੇ ਵੀ ਏਦਾਂ ਨੀ ਹੁੰਦਾ ਵੀ ਘਰ ਵਾਲੀ ਜਿਹੜੀ ਆ ਉਹ ਘਰ ਵਾਲੇ ਦੇ ਉੱਤੇ ਇਹੋ ਜਿਹੇ ਲਤੀਫੇ ਘੜੇ, ਹਨਾ। ਸੋ ਚਲੋ ਜੀ, ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹਿਣੀਆਂ। ਧੰਨਵਾਦ ਚਾਲ ਸਾਹਿਬ, ਤੁਸੀਂ ਇਸ ਸੋਹਣੇ ਜਿਹੇ ਲਤੀਫੇ ਦੇ ਨਾਲ ਅੱਜ ਸਾਡੇ ਨਾਲ ਸਾਂਝ ਬਣਾਈ ਔਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਬਹੁਤ ਸੋਹਣਾ ਜਿਹਾ ਜੀ ਮਾਹੌਲ ਬਣਾਤਾ ਪ੍ਰੋਗਰਾਮ ਦਾ। ਧੰਨਵਾਦ, ਏਦਾਂ ਹੀ ਬਣੇ ਰਹੋ ਸਾਡੇ ਨਾਲ। ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਬਲਵਿੰਦਰ ਸਿੰਘ ਹੋਰਾਂ ਨੇ ਵੀ ਸਾਂਝ ਪਾਈ ਹੈ ਜੀ। ਬਲਵਿੰਦਰ ਕਹਿੰਦੇ, ਮੈਂ ਸਤਿ ਸ਼੍ਰੀ ਅਕਾਲ ਦੀਦੀ ਜੀ, ਕਹਿੰਦੇ ਕੀ ਹਾਲ ਨੇ ਪ੍ਰੋਗਰਾਮ, ਕਹਿੰਦੇ ਬਹੁਤ ਵਧੀਆ ਚੱਲ ਰਿਹਾ, ਡਰਾਈਵਿੰਗ ਕਰਦੇ ਆ ਤੁਹਾਨੂੰ ਸੁਣ ਰਹੇ ਹਾਂ, ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ। ਬਲਵਿੰਦਰ ਸਿੰਘ ਵਿਰਕ, ਕਿਆ ਬਾਤ ਹੈ ਬਲਵਿੰਦਰ ਸਿੰਘ ਜੀ, ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ। ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਤੇ ਸਾਨੂੰ ਖੁਸ਼ੀ ਹੋਈ ਹੈ, ਕਿਉਂਕਿ ਜੇ ਤੁਹਾਨੂੰ ਪ੍ਰੋਗਰਾਮ ਪਸੰਦ ਆ ਜਾਂਦਾ ਨਾ ਤੇ ਫਿਰ ਸਾਡੇ ਦਿਲ ਨੂੰ ਵੀ ਥੋੜਾ ਜਿਹਾ ਸਕੂਨ ਮਿਲਦਾ ਵੀ ਚਲੋ ਠੀਕ ਹੈ ਤੁਹਾਨੂੰ ਪਸੰਦ ਆ ਰਿਹਾ, ਹਨਾ। ਤੇ ਬਾਕੀ ਜੀ ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਵੀ ਖੁਸ਼ ਰੱਖੇ, ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਅਸੀਂ ਵੀ ਇਹੀ ਆਸ ਕਰਦੇ ਹਾਂ, ਇਹੀ ਅਰਦਾਸ ਕਰਦੇ ਹਾਂ ਤੇ ਬਣੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ। ਤੇ ਇਸ ਤੋਂ ਪਹਿਲਾਂ ਵੀ ਸਾਡੇ ਨਾਲ ਸਾਂਝ ਪਾਈ ਸੀ ਜੀ ਗਗਨਦੀਪ ਸਿੰਘ ਮਾਨ ਹੋਰਾਂ ਨੇ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਜੀ, ਇਹਨਾਂ ਨੇ ਮੈਨੂੰ ਲੱਗਦਾ ਬਹੁਤ ਤੜਕੇ ਦੀ ਸਾਂਝ ਪਾਈ ਹੋਈ ਹੈ, ਸੋ ਪ੍ਰੋਗਰਾਮ ਦਾ ਕੋਈ ਰੀਬ੍ਰੋਡਕਾਸਟ ਚੱਲਿਆ ਹੋਣਾ ਉਹਦੇ ਚ ਇਹਨਾਂ ਨੇ ਸਾਂਝ ਪਾਈ ਹੈ। ਸੋ ਐਨੀਵੇ ਗਗਨਦੀਪ, ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਹੁਣ ਵੀ ਸੁਣ ਰਹੇ ਹੋ ਪ੍ਰੋਗਰਾਮ। ਤੇ ਇਸ ਤੋਂ ਬਾਅਦ ਸਾਡੇ ਨਾਲ ਸਾਂਝ ਪਾਈ ਹੈ ਜੀ ਵਰਿੰਦਰ ਚੀਮਾ ਹੋਰਾਂ ਨੇ, ਸੋ ਵਰਿੰਦਰ ਚੀਮਾ ਮਿਲਡੂਰਾ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ, ਬਹੁਤ ਬਹੁਤ ਸਵਾਗਤ ਵਰਿੰਦਰ ਜੀ ਤੁਹਾਡਾ। ਔਰ ਇਹਨਾਂ ਨੇ ਵੀ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ ਸਾਨੂੰ, ਕਹਿੰਦੇ ਨੀਅਤ ਸਾਫ਼ ਔਰ ਮਕਸਦ ਸਹੀ ਹੋ ਤੋ ਯਕੀਨਨ ਕਿਸੀ ਨਾ ਕਿਸੀ ਰੂਪ ਮੈਂ ਈਸ਼ਵਰ ਵੀ ਆਪਕੀ ਮਦਦ ਕਰਦੇ ਹੈ। ਗੁਡ ਮਾਰਨਿੰਗ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਜ਼ਰੂਰੀ ਹੋ ਜਾਂਦਾ ਮੈਨੂੰ ਲੱਗਦਾ ਕਿ ਇੱਕ ਨੀਅਤ ਹੀ ਸਾਫ਼ ਹੋਣੀ ਜਿਹੜੀ ਹੈ ਨਾ ਉਹ ਬਹੁਤ ਵੱਡੀ ਗੱਲ ਹੈ, ਕਿਉਂਕਿ ਕਰਨ ਚ ਇਹ ਗੱਲਾਂ ਬਹੁਤ ਛੋਟੀਆਂ ਲੱਗਦੀਆਂ ਪਰ ਅਸਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ। ਅਸੀਂ ਬਹੁਤ ਵਾਰ ਬਹੁਤ ਚੀਜ਼ਾਂ ਦਾ ਆਸਰਾ ਲੈਂਦੇ ਹਾਂ, ਹਨਾ। ਕਈ ਵਾਰ ਅਸੀਂ ਪਹਿਰਾਵਾ ਉਦਾਂ ਦਾ ਪਵਾ ਕੇ ਆਪਣੇ ਆਪ ਚ ਦੂਸਰਿਆਂ ਨੂੰ ਇੱਦਾਂ ਦਿਖਾਉਣਾ ਚਾਹੁੰਦੇ ਹਾਂ ਕਿ ਆਪਾਂ ਤਾਂ ਬੜੇ ਹੀ ਸਾਫ਼ ਸੁਥਰੇ ਜਿਹੇ ਅਕਸ ਦੇ ਬੰਦੇ ਆ, ਹਨਾ। ਪਰ ਅਕਸ ਕਹਿੰਦੇ ਹੁੰਦੇ ਉਦੋਂ ਤੱਕ ਸਾਫ਼ ਨਹੀਂ ਹੁੰਦਾ ਜਦੋਂ ਤੱਕ ਤੁਹਾਡੀ ਨੀਅਤ ਨਾ ਸਾਫ਼ ਹੋਵੇ, ਜਦੋਂ ਤੱਕ ਤੁਹਾਡਾ ਮਕਸਦ ਨਾ ਸਹੀ ਹੋਵੇ, ਹਨਾ, ਜਿਉਣ ਦਾ। ਸੋ ਬਹੁਤ ਸੋਹਣਾ ਵਿਚਾਰ ਹੈ ਵਰਿੰਦਰ ਜੀ, ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਅੱਗੇ ਕੁਲਦੀਪ ਕੌਰ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਕੁਲਦੀਪ, ਪਹਿਲਾਂ ਤਾਂ ਮੈਂ ਮਾਫ਼ੀ ਚਾਹਾਂਗੀ, ਤੁਹਾਡੀ ਪਿਛਲੀ ਕਵਿਤਾ ਜਿਹੜੀ ਸੀ ਉਹ ਮੈਂ ਪ੍ਰੋਗਰਾਮ ਚ ਪੜ੍ਹ ਨਹੀਂ ਸੀ ਸਕੀ ਔਰ ਮੇਰੇ ਤੋਂ ਸਕਿੱਪ ਹੋ ਗਈ ਸੀਗੀ। ਮੈਨੂੰ ਪਹਿਲਾਂ ਉਮੀਦ ਸੀ ਕਿ ਮੈਂ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਪੜ੍ਹਾਂਗੀ, ਪਰ ਅਗਲਾ ਹਿੱਸਾ ਜਿਹੜਾ ਸੀ ਪ੍ਰੋਗਰਾਮ ਦਾ ਬਿਜ਼ੀ ਹੋਣ ਕਾਰਨ ਮੈਂ ਪੜ੍ਹ ਨਹੀਂ ਸੀ ਸਕੀ, ਉਹਦੇ ਲਈ ਸਭ ਤੋਂ ਪਹਿਲਾਂ ਮੈਂ ਮਾਫ਼ੀ ਦਰਜ ਕਰਦੀ ਹੈ ਤੇ ਹੁਣ ਤੁਹਾਡਾ ਮੈਂ ਲੈਂਦੀ ਹਾਂ ਸੁਨੇਹਾ। ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਵੀ ਗੁਰੂ ਫਤਿਹ ਤੁਹਾਨੂੰ। ਆਪਣਾ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ। ਗੁਰੂ ਸਾਹਿਬ ਜੀ ਆਪਣੇ ਤੇ ਆਪ ਕਿਰਪਾ ਕਰਕੇ ਆਪਣੇ ਨਾਲ ਜੋੜ ਲੈਣ, ਕਿਆ ਬਾਤ ਹੈ ਜੀ। ਬਿਲਕੁਲ, ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਜੀ ਔਰ ਪਰਮਾਤਮਾ ਦੀ ਜਿਹੜੀ ਮਿਹਰ ਹੈ ਉਸ ਦਾਤੇ ਦੀ ਜਿਹੜੀ ਮਿਹਰ ਹੈ, ਗੁਰੂ ਸਾਹਿਬ ਦੀ ਮਿਹਰ ਜਿਹੜੀ ਸਾਡੇ ਸਾਰਿਆਂ ਤੇ ਬਣੀ ਰਹੇ। ਬਾਕੀ ਕਹਿੰਦਾ ਇੱਕ ਵਾਰੀ ਨਾ ਝੂਠੀ ਮੁੱਠੀ ਸਕੂਲੋਂ ਅੱਧੀ ਛੁੱਟੀ ਵੇਲੇ ਛੁੱਟੀ ਮਾਰਨ ਦੇ ਚੱਕਰ ਚ ਢਿੱਲਾ ਜਿਹਾ ਹੋ ਕੇ ਹੈਡ ਮਾਸਟਰ ਕੋਲ ਚਲਾ ਗਿਆ ਤੇ ਕਿਹਾ ਜੀ ਸਰ ਬੁਖਾਰ ਹੋਇਆ, ਛੁੱਟੀ ਦੇ ਦਿਓ। ਕਹਿੰਦਾ ਕਿੰਨਾ ਬੁਖਾਰ ਆ? ਮੈਨੂੰ ਹੁਣ ਕਹਿੰਦੇ ਸਮਝ ਨਾ ਲੱਗੇ ਵੀ ਹੁਣ ਕੀ ਕਹਾਂ। ਕਹਿੰਦੇ ਮੈਂ ਆਪਣੇ ਕੋਲੋਂ ਕਹਿਤਾ 150। ਮਾਸਟਰ ਕਹਿੰਦਾ ਮਾਮਾ 150 ਹੁੰਦਾ ਤੇ ਤੂੰ ਉੱਬਲ ਨਾ ਜਾਂਦਾ ਆਲੂਆਂ ਵਾਂਗੂ। ਕਿਆ ਬਾਤ ਹੈ, ਇਹ ਵੀ ਨਾ ਬਿਲਕੁਲ ਜੀ, ਬਚਪਨ ਜਿਹੜਾ ਹੁੰਦਾ ਨਾ ਵੈਸੇ ਕੋਈ ਮੋੜ ਕੇ ਨਹੀਂ ਲਿਆ ਸਕਦਾ ਔਰ ਬਚਪਨ ਦੀਆਂ ਗੱਲਾਂ ਜਿਹੜੀਆਂ ਕਿਆ ਹੀ ਬਾਤ ਹੁੰਦੀਆਂ, ਹਨਾ। ਕਹਿੰਦੇ ਨਾ ਵੀ ਕਿਸੇ ਨੇ ਫੇਸਬੁੱਕ ਦੇ ਉੱਤੇ ਨਾ ਇੱਕ ਲਤੀਫਾ ਸਾਂਝਾ ਕੀਤਾ ਸੀਗਾ, ਫਿਰ ਮੈਨੂੰ ਵੀ ਯਾਦ ਆ ਗਿਆ। ਕਹਿੰਦੇ ਨਾ ਅੱਜ ਕੱਲ ਜਿਹੜਾ ਦੌਰ ਹੈ, ਕਿਉਂਕਿ ਹੁਣ ਬੱਚਿਆਂ ਦੇ ਕੋਲ ਹਾਸਾ ਠੱਠਾ ਜਾਂ ਜਿਹੜੇ ਬਾਹਰ ਖੁੱਲੇ ਜਿਹੜੇ ਮਾਹੌਲ ਦੇ ਵਿੱਚ ਖੇਡਣ ਕੁੱਦਣ ਦਾ ਜਿਹੜਾ ਸਮਾਂ ਉਹ ਤਾਂ ਘੱਟ ਹੀ ਆ, ਹਨਾ। ਪਰ ਦੂਜੇ ਪਾਸੇ ਮਾਰਕਸ ਜਿਹੜੇ ਆ, ਪਰਸੈਂਟੇਜ ਜਿਹੜੀ ਆ, ਉਹ ਸਾਡੇ ਮਾਪਿਆਂ ਨੂੰ ਵੀ ਹੁਣ ਬੜੀ ਮਾਇਨੇ ਰੱਖਦੀ ਆ ਵੀ ਮੇਰੇ ਬੱਚੇ ਦੇ ਇੰਨੇ ਪਰਸੈਂਟ ਆਉਣੇ ਚਾਹੀਦੇ, ਇੰਨੇ ਪਰਸੈਂਟ ਆਉਣੇ ਚਾਹੀਦੇ, ਹਨਾ। ਤੇ ਕਹਿੰਦੇ ਵੀ ਅੱਜ ਕੱਲ੍ਹ ਜਿਹੜੇ ਬੱਚਿਆਂ ਦੇ ਨੰਬਰ ਆਉਂਦੇ ਆ ਨਾ ਉਹ ਆਉਂਦੇ ਆ 91%, ਹਨਾ, 95%, 98%, 99%, 99.5%, ਹਨਾ। ਤੇ ਕਹਿੰਦੇ ਵੀ ਇੰਨੇ ਜ਼ਿਆਦਾ ਮਾਰਕਸ ਜਿਹੜੇ ਮਤਲਬ ਅੱਜ ਕੱਲ ਆਉਂਦੇ ਆ, ਪਹਿਲਾਂ ਕਦੇ ਸੋਚਦਾ ਵੀ ਨਹੀਂ ਸੀ ਬੰਦਾ ਵੀ ਇੰਨੇ ਮਾਰਕਸ ਕਦੇ ਆਉਣਗੇ, ਹਨਾ। ਤੇ ਕੋਈ ਪੁਰਾਣੇ ਟਾਈਮ ਦਾ ਬੰਦਾ ਕਹਿੰਦਾ ਵੀ ਸਾਡੇ ਵੇਲੇ ਤਾਂ ਕਹਿੰਦਾ ਇੰਨਾ ਕੁ ਬੁਖਾਰ ਹੀ ਚੜ੍ਹਦਾ ਹੁੰਦਾ ਸੀ, 99.5 ਤੇ 99 ਡਿਗਰੀ। ਸੋ ਬਿਲਕੁਲ ਜੀ, ਮਾਹੌਲ ਬਦਲ ਗਿਆ, ਦੌਰ ਬਦਲ ਗਿਆ, ਹਨਾ, ਸਮਾਂ ਬਦਲ ਗਿਆ। ਪਰ ਬਚਪਨ ਜਿਹੜਾ ਮੈਨੂੰ ਲੱਗਦਾ ਆਪਣਾ ਸਾਰਿਆਂ ਦਾ ਇੱਕੋ ਜਿਹਾ ਹੀ ਸੀ, ਬੜਾ ਸਿੱਧ ਪੱਧਰਾ ਜਿਹਾ, ਬੜਾ ਸਾਦ ਮੁਰਾਦਾ ਜਿਹਾ। ਧੰਨਵਾਦ ਕੁਲਦੀਪ, ਤੁਸੀਂ ਇਹ ਲਤੀਫਾ ਵੀ ਸਾਡੇ ਨਾਲ ਸਾਂਝਾ ਕੀਤਾ ਔਰ ਇਹਨਾਂ ਨੇ ਬਹੁਤ ਸੋਹਣੀ ਕਵਿਤਾ ਵੀ ਸਾਂਝੀ ਕੀਤੀ ਹੈ। ਜੇ ਇਜਾਜ਼ਤ ਦੋਸਤੋ ਤੁਹਾਡੀ ਹੋਵੇ ਤਾਂ ਮੈਂ ਉਹ ਕਵਿਤਾ ਵੀ ਸਾਂਝੀ ਕਰਦੇ ਆ। ਵੈਸੇ ਇਜਾਜ਼ਤ ਤਾਂ ਹੁਣ ਤੁਸੀਂ ਮੈਨੂੰ ਲਿਖ ਕੇ ਦਿਓਗੇ ਤੇ ਮੈਨੂੰ ਜਿਹੜਾ ਤੁਹਾਡਾ ਮੈਸੇਜ ਇੱਥੇ ਤੱਕ ਪਹੁੰਚਣਾ ਉਹ ਦੇਰ ਬਾਅਦ ਪਹੁੰਚਣਾ। ਖੈਰ ਮੈਂ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਹੀ ਦਿੰਨੀ ਆ। ਕਹਿੰਦੇ ਢੂੰਡਾਂ ਕਿੱਥੋਂ ਮੁਸਲਿਮ ਇਮਾਨ ਵਾਲੇ ਤੇ ਲੱਭਾਂ ਹਿੰਦ ਤੇ ਕਿੱਥੋਂ ਬਸ਼ਿੰਦਿਆਂ ਨੂੰ। ਢੂੰਡਾਂ ਕਿੱਥੋਂ ਮੁਸਲਿਮ ਇਮਾਨ ਵਾਲੇ ਤੇ ਲੱਭਾਂ ਹਿੰਦ ਦੇ ਕਿੱਥੋਂ ਬਸ਼ਿੰਦਿਆਂ ਨੂੰ। ਸਿੱਖ ਸਦਾ ਜੋ ਸਿੱਖੀ ਜੇ ਮਿਲ ਜਾਸੀ, ਸਿੱਖੇ ਸਦਾ ਜੋ ਸਿੱਖੀ ਜੇ ਮਿਲ ਜਾਸੀ, ਕੁੱਟਾਂ ਚੂਰੀ ਦੇ ਸਾ ਪਰਿੰਦਿਆਂ ਨੂੰ, ਕੁੱਟਾਂ ਚੂਰੀ ਤੇ ਦੇਸਾਂ ਪਰਿੰਦਿਆਂ ਨੂੰ। ਹੱਥ ਸਦਾ ਵਜ਼ੀਰੀਓ ਹੋਣ ਖੁੱਲੇ, ਖੁੱਲਾ ਦੇਣ ਤੇ ਖੁੱਲੇ ਹੀ ਬਲਣ ਚੁੱਲੇ। ਜੀਬਾਂ ਕਰੋ ਜ਼ੁਬਾਨ ਤੇ ਪੂਰ ਚਾੜੋ, ਆਖਾਂ ਕੂੜ ਦੇ ਇਨ੍ਹਾਂ ਭੁਲਿੰਦਿਆਂ ਨੂੰ। ਕਿਆ ਬਾਤ ਹੈ ਜੀ, ਬੜੀ ਡੂੰਗੀ ਸੱਟ ਹੈ ਜੀ। ਕਹਿੰਦੇ ਹੱਥ ਸਦਾ ਵਜ਼ੀਰੀਓ ਹੋਣ ਖੁੱਲੇ, ਖੁੱਲਾ ਦੇਣ ਤੇ ਖੁੱਲੇ ਹੀ ਬਲਣ ਚੁੱਲੇ। ਜੀਬਾਂ ਕਰੋ ਜ਼ੁਬਾਨ ਤੇ ਪੂਰ ਚਾੜੋ, ਆਖਾਂ ਕੂੜ ਦੇ ਇਨ੍ਹਾਂ ਭੁਲਿੰਦਿਆਂ ਨੂੰ। ਬੱਗੇ ਰੰਗ ਤੇ ਬੱਗੇ ਪਹਿਰਾਵਿਆਂ ਨੂੰ, ਨਿਭਣਾ ਆਵੇ ਨਾ ਕੱਚਿਆਂ ਆਵਿਆਂ ਨੂੰ। ਗਿੱਲੀ ਮਿੱਟੀ ਜਵਾਨੀਆਂ ਕਰਨ ਖਿੰਗਰ, ਦੇਣ ਹਾਵਾਂ ਜੋ ਮਾਵਾਂ ਦਰਿੰਦਿਆਂ ਨੂੰ। ਜਿਹਨਾਂ ਵਿੱਚ ਸਿਆਸਤਾਂ ਜ਼ਹਿਰ ਦਿੱਤੇ, ਨਸ਼ੇ ਦਿੱਤੇ ਤੇ ਘਰਾਂ ਨੂੰ ਕਹਿਰ ਦਿੱਤੇ, ਵਾੜ ਸੜੇ ਤੇ ਅੱਗ ਨੇ ਰਾਹ ਪੈਣਾ, ਸਾੜੂ ਫੇਰ ਇਹ ਅਸਲ ਕਰਿੰਦਿਆਂ ਨੂੰ। ਕੁੱਖਾਂ ਵਾਲੀਆਂ ਵਲੇ ਨੇ ਰਾਹ ਵੇਖੋ, ਕੁੱਖਾਂ ਵਾਲੀਆਂ ਵਲੇ ਨੇ ਰਾਹ ਵੇਖੋ। ਚੁੰਨੀ ਢਿੱਡ ਤੋਂ ਹੁੰਦੀ ਨਾ ਲਾਹ ਵੇਖੋ, ਕਰਨ ਅਰਜ਼ ਤੇ ਮਾੜਿਓ ਵਰਜ਼ ਬੀਜਣ, ਕਰਨ ਅਰਜ਼ ਤੇ ਮਾੜਿਓ ਵਰਜ਼ ਬੀਜਣ। ਥੀਸਣ ਮਾਵਾਂ ਪੁੱਤਾਂ ਨੂੰ ਚੂਰੀਆਂ ਦਿੰਦਿਆਂ ਨੂੰ, ਮਾਵਾਂ ਪੁੱਤਾਂ ਨੂੰ ਚੂਰੀਆਂ ਦਿੰਦਿਆਂ ਨੂੰ। ਸੋ ਢੂੰਡਾਂ ਕਿੱਥੋਂ ਮੁਸਲਿਮ ਇਮਾਨ ਵਾਲੇ ਤੇ ਲੱਭਾਂ ਹਿੰਦ ਦੇ ਕਿੱਥੋਂ ਬਸ਼ਿੰਦਿਆਂ ਨੂੰ। ਸਿੱਖੇ ਸਦਾ ਜੋ ਸਿੱਖੀ ਜੇ ਮਿਲ ਜਾਸੀ, ਕੁੱਟਾਂ ਚੂਰੀ ਦੇ ਸਾਂ ਪਰਿੰਦਿਆਂ ਨੂੰ। ਕਿਆ ਬਾਤ ਹੈ, ਬਿਲਕੁਲ ਜੀ। ਔਰ ਜ਼ਰੂਰ ਜ਼ਰੂਰੀ ਹੋ ਜਾਂਦਾ ਕਿ ਸਾਡਾ ਜਿਹੜਾ ਅਕਸ ਹੈ ਅਸਲ ਦੇ ਵਿੱਚ ਉਹ ਸਾਫ਼ ਸੁਥਰਾ ਹੋਵੇ, ਹਨਾ। ਚਾਹੇ ਅਸੀਂ ਸਿਆਸਤ ਦੇ ਵਿੱਚ ਆ, ਚਾਹੇ ਅਸੀਂ ਰਾਜ ਭਾਗ ਦੇ ਮਾਲਕ ਆ, ਕਿਸੇ ਵੀ ਜ਼ਿੰਦਗੀ ਦੇ ਕਿਸੇ ਵੀ ਰੂਪ ਦੇ ਵਿੱਚ ਅਸੀਂ ਜੇ ਜ਼ਿੰਦਗੀ ਨਿਭਾ ਰਹੇ ਹਾਂ ਤਾਂ ਸਾਡਾ ਜਿਹੜਾ ਅਕਸ ਆ ਉਹ ਵੀ ਸਾਡੀ ਜਿਹੜੀ ਬਾਹਰੀ ਦੇਖਿਆ ਉਹਦੇ ਹਿਸਾਬ ਦੇ ਨਾਲ ਅੰਦਰੋਂ ਵੀ ਉਹੋ ਜਿਹਾ ਹੋਣਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਕੁਲਦੀਪ, ਤੁਸੀਂ ਸਾਂਝ ਪਾਈ ਇਸ ਕਵਿਤਾ ਦੇ ਨਾਲ। ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਚ। ਅੱਗੇ ਪਰਗਨ ਮਾਨ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾ ਰਹੇ ਨੇ ਤੇ ਉਹਨਾਂ ਨੂੰ ਵੀ ਅਸੀਂ ਸ਼ਾਮਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਬਹੁਤ ਬਹੁਤ ਧੰਨਵਾਦ। ਔਰ ਪਰਗਨ ਜੀ, ਮੈਨੂੰ ਲੱਗਦਾ ਪ੍ਰੋਗਰਾਮ ਚ ਅੱਜ ਪਹਿਲੀ ਵਾਰ ਆਏ ਹੋ, ਸੋਮਵਾਰ ਦੇ ਪ੍ਰੋਗਰਾਮ ਚ ਤੁਹਾਡਾ ਆਉਣਾ ਘੱਟ ਹੁੰਦਾ, ਪਰ ਆਇਆ ਕਰੋ, ਚੰਗਾ ਲੱਗਦਾ ਸਾਨੂੰ ਵੀ ਜਦੋਂ ਤੁਸੀਂ ਪ੍ਰੋਗਰਾਮ ਚ ਆਉਂਦੇ ਹੋ ਤੇ ਸਾਡਾ ਜਿਹੜਾ ਖੂਨ ਹੈ ਨਾ ਉਹ ਵੀ ਦੁੱਗਣਾ ਹੋ ਜਾਂਦਾ ਹੈ। ਸੋ ਬਹੁਤ ਬਹੁਤ ਸਵਾਗਤ ਤੇ ਧੰਨਵਾਦ ਇੱਕ ਵਾਰ ਫਿਰ ਤੋਂ। ਤੇ ਹੁਣ ਜੀ ਪ੍ਰੋਗਰਾਮ ਚ ਸਿਲਸਿਲਾ ਜਿਹੜਾ ਜੀ ਅਸੀਂ ਖ਼ਬਰਾਂ ਦਾ ਛੇੜਨਾ, ਖ਼ਬਰਾਂ ਦਾ ਸਿਲਸਿਲਾ ਜਿਹੜਾ ਉਹ ਛੇੜਨ ਤੋਂ ਪਹਿਲਾਂ ਆਪਾਂ ਇੱਕ ਗੀਤ ਜ਼ਰੂਰ ਤੁਹਾਡੀ ਨਜ਼ਰ ਕਰਦੇ ਹਾਂ, ਕਿਉਂਕਿ ਅੱਜ ਬਰਾੜ ਸਾਹਿਬ ਦੀ ਜਿਹੜੀ ਗੈਰ ਹਾਜ਼ਰੀ ਹੈ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਗੀਤਾਂ ਨੂੰ ਜਿਹੜੀ ਜਗ੍ਹਾ ਅੱਜ ਜ਼ਰੂਰ ਦੇ ਸਕਦੇ ਹਾਂ, ਕਿਉਂਕਿ ਮੇਰੇ ਪ੍ਰੋਗਰਾਮ ਚ ਅਕਸਰ ਗੀਤਾਂ ਦੀ ਘਾਟ ਜਿਹੜੀ ਉਹ ਰੜਕਦੀ ਹੁੰਦੀ ਹੈ ਸਾਡੇ ਦੋਸਤਾਂ ਨੂੰ। ਸੋ ਇੱਕ ਗੀਤ ਬਹੁਤ ਜਲਦੀ ਆਉਂਦੇ ਹਾਂ ਜੀ ਖ਼ਬਰਾਂ ਦੇ ਸਿਲਸਿਲੇ ਦੇ ਨਾਲ।
ਸਰਦਾਰ ਪਿੱਛੇ ਲੱਗਦਾ ਏ ਜੀ, ਖਾਣ ਪਿੱਛੇ ਲੱਗਦਾ ਏ ਸਾਬ। ਸਰਦਾਰ ਪਿੱਛੇ ਲੱਗਦਾ ਏ ਜੀ, ਖਾਣ ਪਿੱਛੇ ਲੱਗਦਾ ਏ ਸਾਬ। ਰੱਬਾ ਮੈਨੂੰ ਇੱਕੋ ਜਾਪ ਦੇ, ਓ ਰੱਬਾ ਮੈਨੂੰ ਇੱਕੋ ਜਾਪ ਦੇ, ਚੜਦਾ ਤੇ ਲੈਂਦਾ ਪੰਜਾਬ। ਰੱਬਾ ਮੈਨੂੰ ਇੱਕੋ ਜਾਪ ਦੇ। ਉਹ ਕੌਮਾਂ ਵਿੱਚੋਂ ਕੌਮਾਂ ਹੀ ਬਣਾ ਲਈਆਂ ਨੇ, ਜਾਤਾਂ ਗੋਤਾਂ ਦੀਆਂ ਦੇ ਰੱਬਾ ਮੈਨੂੰ ਇੱਕੋ ਜਾਪ ਦੇ ਓ ਰੱਬਾ ਮੈਨੂੰ ਇੱਕੋ ਜਾਪ ਦੇ
ਜੀ ਦੋਸਤੋ ਇਹ ਗੀਤ ਅਸੀਂ ਸੁਣਿਆ ਜੀ ਔਰ ਗੀਤ ਰਣਜੀਤ ਬਾਵਾ ਦੀ ਆਵਾਜ਼ ਚ ਸੀ ਤੇ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਵੈਸੇ ਬਹੁਤ ਸੋਹਣੀ ਸ਼ਬਦਾਵਲੀ ਵੀ ਸੀ ਔਰ ਬਹੁਤ ਕੁਛ ਜੇ ਸੁਨੇਹਾ ਜੇ ਲਿਆ ਜਾ ਸਕੇ ਤਾਂ ਸਿੱਖਣ ਨੂੰ ਵੀ ਸੀ ਹਨਾ ਗੀਤ ਦੇ ਵਿੱਚ ਜਿਸ ਤਰ੍ਹਾਂ ਦਾ ਰੌਲਾ ਗੌਲਾ ਜਿਹੜਾ ਅੱਜ ਕੱਲ੍ਹ ਪੈ ਰਿਹਾ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਵੀ ਕਰਨੀ ਚਾਹਾਂਗੇ ਇਸ ਵਿਸ਼ੇ ਦੇ ਉੱਤੇ ਜੇਕਰ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਭੇਜਣੇ ਚਾਹੋ ਸਾਡੇ ਨਾਲ ਗੱਲਬਾਤ ਕਰਨੀ ਚਾਹੋ ਤਾਂ ਮੈਨੂੰ ਖੁਸ਼ੀ ਹੋਊਗੀ ਅੱਜ ਅਸੀਂ ਜੇ ਗੱਲਬਾਤ ਕਰ ਸਕੀਏ ਵੈਸੇ ਸਾਡੀ ਜਿਹੜੀ ਲੋੜ ਹੈ ਸਾਡਾ ਜਿਹੜਾ ਮਕਸਦ ਹੈ ਉਹ ਇਹ ਹੁੰਦਾ ਕਿ ਅਸੀਂ ਆਪਣੇ ਭਾਈਚਾਰੇ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਗੱਲਾਂ ਜਾਂ ਭਾਈਚਾਰੇ ਦੇ ਨਾਲ ਜਿਹੜੇ ਜੁੜੇ ਹੋਏ ਵਿਸ਼ੇ ਆ ਜਾਂ ਇਸ਼ੂਜ਼ ਆ ਹਨਾ ਉਹਨਾਂ ਦੇ ਉੱਤੇ ਗੱਲ ਕਰੀਏ ਉਹਨਾਂ ਤੋਂ ਕੁਛ ਜਿਹੜਾ ਸਿੱਖਣ ਦੀ ਕੋਸ਼ਿਸ਼ ਕਰੀਏ ਅਸੀਂ ਇੱਕ ਦੂਸਰੇ ਦੀਆਂ ਜਿਹੜੀਆਂ ਗੱਲਾਂ ਤੋਂ ਇੱਕ ਦੂਸਰੇ ਦੇ ਜਿਹੜੇ ਤਜਰਬੇ ਆ ਉਹਨਾਂ ਤੋਂ ਪਰ ਜੇ ਅਸੀਂ ਆ ਗੀਤ ਦੀ ਗੱਲ ਕਰੀਏ ਗੀਤ ਦੇ ਵਿੱਚ ਜਿਵੇਂ ਧਰਮਾਂ ਦਾ ਜਿਹੜਾ ਰੌਲਾ ਪੈ ਰਿਹਾ ਔਰ ਧਰਮਾਂ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਜਿਸ ਤਰ੍ਹਾਂ ਦੀ ਦੂਸ਼ਣਬਾਜ਼ੀ ਹੋ ਰਹੀ ਹੈ ਜਦਕਿ ਜਿਹੜਾ ਧਰਮ ਆ ਉਹ ਅਸਲ ਦੇ ਵਿੱਚ ਸਾਨੂੰ ਜਿਉਣ ਦੀ ਜਾਂਚ ਸਿਖਾਉਂਦਾ ਹਨਾ ਪਰ ਅਸੀਂ ਜਿਉਣ ਦੀ ਜਾਂਚ ਤੋਂ ਮੁਨਕਰ ਹੋ ਕੇ ਕਿਹੜੇ ਪਾਸੇ ਇਸ ਵੇਲੇ ਤੁਰ ਪਏ ਆ ਹਨਾ ਉਹ ਅਸੀਂ ਆਏ ਦਿਨ ਅਕਸਰ ਇੱਕ ਦਿਨ ਦੇ ਵਿੱਚ ਪਤਾ ਨੀ ਕਿੰਨੇ ਕ ਤਰ੍ਹਾਂ ਦੀਆਂ ਜਿਹੜੀਆਂ ਪੋਸਟਾਂ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਜਿਨ੍ਹਾਂ ਦੇ ਵਿੱਚ ਇੱਕ ਦੂਸਰੇ ਨੂੰ ਝੁਠਲਾਉਣ ਦੀ ਇੱਕ ਦੂਸਰੇ ਨੂੰ ਹੇਠਾਂ ਲਾਉਣ ਦੀ ਜਾਂ ਇੱਕ ਦੂਸਰੇ ਦੇ ਖਿਲਾਫ ਆਪਣੀ ਜਿਹੜੀ ਭੜਕਾਹਟ ਆ ਉਹ ਕੱਢਣ ਦੀ ਜਿਹੜੀ ਰੁਚੀ ਆ ਉਹ ਇੰਨੀ ਕੁ ਜ਼ਿਆਦਾ ਪ੍ਰਬਲ ਆ ਜਿਹੜੀ ਕਿ ਨਫ਼ਰਤ ਦੇ ਜਿਹੜੇ ਬੀਜ ਆ ਉਹ ਬੋ ਰਹੀ ਆ ਆਮ ਦੁਨੀਆਂ ਦੇ ਵਿੱਚ ਆਮ ਇਨਸਾਨਾਂ ਦੇ ਵਿੱਚ ਮਾਨਵਤਾ ਦਾ ਜਿਹੜਾ ਇੱਕ ਸੁਨੇਹਾ ਆ ਉਹ ਕਿਤੇ ਨਾ ਕਿਤੇ ਮਨਫੀ ਹੋ ਰਿਹਾ ਆ ਹਨਾ ਸੋ ਇਸ ਵਿਸ਼ੇ ਦੇ ਉੱਤੇ ਅਸੀਂ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਇਓ ਆਪਣੇ ਵਿਚਾਰਾਂ ਦੇ ਨਾਲ ਫਿਲਹਾਲ ਜਿਹੜਾ ਸਮਾਂ ਜੀ ਉਹ ਖ਼ਬਰਾਂ ਦਾ ਵੀ ਹੋ ਗਿਆ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜੇ ਹੋਏ ਨੇ ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਸੁਖਦੇਵ ਸਿੰਘ ਭਾਮ ਹੋਣੀ ਸਾਡੇ ਨਾਲ ਸ਼ਾਮਲ ਹੋਏ ਨੇ ਵਿਨੀਪੈਗ ਵਾਲੇ ਔਰ ਉਧਰੋਂ ਹਰਮੀਤ ਸਿੰਘ ਚਾਨਣਾ ਸਾਹਿਬ ਵੀ ਕਿਆ ਬਾਤ ਹੈ ਜੀ ਅੱਜ ਬੜੇ ਦੇਰ ਬਾਅਦ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ ਤੇ ਜੀ ਆਇਆਂ ਨੂੰ ਤੁਹਾਨੂੰ ਵੀ ਬਲਰਾਜ ਸਿੰਘ ਹੋਰੀ ਵੀ ਸ਼ਾਮਲ ਹੋਏ ਨੇ ਪ੍ਰੋਗਰਾਮ 'ਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪਰ ਫਿਲਹਾਲ ਆਪਾਂ ਖ਼ਬਰਾਂ ਦੇ ਉੱਤੇ ਇੱਕ ਝਾਤ ਮਾਰਨੀ ਆ ਕਿਉਂਕਿ ਖ਼ਬਰਾਂ ਜਿਹੜੀਆਂ ਉਹ ਮੈਂ ਫਿਲਹਾਲ ਸੁਰਖੀਆਂ ਦੇ ਵਿੱਚ ਲਵਾਂਗੀ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਖ਼ਬਰਾਂ ਦੇ ਵਿਸਥਾਰ ਵੱਲ ਪਰ ਸੁਰਖੀਆਂ ਤੋਂ ਬਾਅਦ ਇੱਕ ਖਾਸ ਮਹਿਮਾਨ ਸਾਡੇ ਨਾਲ ਸ਼ਾਮਲ ਹੋਣੇ ਆ ਅੱਜ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਜੀ ਕਿ 22ਵਾਂ ਸ਼ਹੀਦੀ ਟੂਰਨਾਮੈਂਟ ਜਿਹੜਾ ਗ੍ਰਿਫਥ ਦੇ ਵਿੱਚ ਹਰ ਸਾਲ ਹੁੰਦਾ ਆਸਟ੍ਰੇਲੀਆ ਦੇ ਵਿੱਚ ਔਰ ਗ੍ਰਿਫਥ ਦੇ ਵਿੱਚ ਇਸ ਵਾਰ ਵੀ ਹੋਣ ਜਾ ਰਿਹਾ 9 ਤੇ 10 ਜੂਨ ਨੂੰ ਹਨਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਇਸ ਟੂਰਨਾਮੈਂਟ ਬਾਬਤ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਹਾਂ ਤੇ ਜਿਨ੍ਹਾਂ ਵੀ ਦੋਸਤਾਂ ਨੇ ਉੱਥੇ ਜਾਣ ਦੇ ਲਈ ਬੁਕਿੰਗਸ ਵਗੈਰਾ ਕਰਵਾ ਲਈਆਂ ਹੋਣਗੀਆਂ ਉਹਨਾਂ ਨੂੰ ਤਾਂ ਬਹੁਤ ਬਹੁਤ ਮੁਬਾਰਕ ਹੈ ਜੀ ਕਿ ਤੁਸੀਂ ਪਹੁੰਚੋ ਉੱਥੇ ਪਰ ਜਿਹੜੇ ਲੋਕ ਅਜੇ ਵੀ ਇਸ ਕਸ਼ਮਕਸ਼ ਚ ਸੀਗੇ ਕਿ ਬੁਕਿੰਗ ਹੁਣ ਮਿਲ ਨਹੀਂ ਰਹੀ ਤੇ ਜਾਣ ਦਾ ਜਿਹੜਾ ਉਹਨਾਂ ਦਾ ਮੂਡ ਵੀ ਹੈਗਾ ਪਰ ਉਹ ਹੁਣ ਕਰਨ ਤੇ ਕੀ ਕਰਨ ਉਹਨਾਂ ਦੇ ਲਈ ਵੀ ਬਹੁਤ ਸੌਖਾ ਜਿਹਾ ਇੱਕ ਤਰੀਕਾ ਤੁਹਾਡੀ ਫੈਸਿਲਿਟੀ ਦੇ ਲਈ ਤੁਹਾਡੀ ਸਹੂਲਤ ਦੇ ਲਈ ਸੰਧੂ ਬੱਸ ਸਰਵਿਸ ਤੋਂ ਕਰਨ ਸੰਧੂ ਹੁਰੀ ਸਾਡੇ ਨਾਲ ਸਾਂਝ ਪਾਉਣ ਜਾ ਰਹੇ ਨੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਫਿਲਹਾਲ ਮੈਂ ਸੁਰਖੀਆਂ ਤੁਹਾਡੀ ਨਜ਼ਰ ਕਰਦੀ ਹਾਂ ਸੁਰਖੀਆਂ ਤੋਂ ਬਾਅਦ ਅਸੀਂ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਉਹਨਾਂ ਦੇ ਵਨ ਡੇ ਟੂਰ ਬਾਰੇ ਜਿਹੜਾ ਕਿ ਗ੍ਰਿਫਿਥ ਨੂੰ ਜਾਣਾ ਹੈ ਮੈਲਬਰਨ ਤੋਂ ਉਹਨਾਂ ਦਾ ਇੱਕ ਟੂਰ ਸੋ ਉਸ ਦਾ ਫਾਇਦਾ ਤੁਸੀਂ ਜ਼ਰੂਰ ਲੈ ਸਕਦੇ ਹੋ ਜੇ ਤੁਸੀਂ ਇਸ ਕਸ਼ਮਕਸ਼ ਚ ਹੋ ਕੇ ਅਸੀਂ ਜਾਣਾ ਤਾਂ ਹੈ ਪਰ ਬੁਕਿੰਗ ਨਹੀਂ ਹੈ ਹਨਾ ਸੋ ਜ਼ਰੂਰ ਗੱਲਬਾਤ ਜ਼ਰੂਰ ਸੁਣਿਓ ਫਿਲਹਾਲ ਰੁੱਖ ਕਰਦੇ ਹਾਂ ਜੀ ਖਬਰਾਂ ਵੱਲ ਸੋ ਖਬਰਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਉਹ ਹੈਗੀ ਹੈ ਜੀ ਸ਼ਾਹਕੋਟ ਦੇ ਵਿੱਚ ਜਿਹੜਾ ਮਤਦਾਨ ਹੋਇਆ ਸੋ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਜਿਹੜੀ ਹੈ ਉਹ ਹੋਈ ਹੈ ਸੋ 73% ਕਹਿੰਦੇ ਉੱਥੇ ਮਤਦਾਨ ਹੋਇਆ ਪਰ ਇੱਕਾ ਦੁੱਕਾ ਝੜਪਾਂ ਦੌਰਾਨ ਕਹਿੰਦੇ ਪਰ ਇਹ ਜਿਹੜੀ ਚੋਣ ਹੈ ਅਮਨ ਅਮਾਨ ਦੇ ਨਾਲ ਨੇਪਰੇ ਚੜੀ ਹੈ ਤੇ ਪ੍ਰਸ਼ਾਸਨ ਵੱਲੋਂ ਕਹਿੰਦੇ ਪ੍ਰਬੰਧ ਜਿਹੜੇ ਸੀ ਕਾਫੀ ਪੁਖਤਾ ਸੀਗੇ ਤੇ ਵੋਟਰਾਂ ਨੇ ਇਹਨਾਂ ਪੁਖਤਾ ਪ੍ਰਬੰਧਾਂ ਹੇਠ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ ਜਦਕਿ ਕੁਛ ਥਾਵਾਂ ਦੇ ਉੱਤੇ ਕਹਿੰਦੇ ਅਕਾਲੀਆਂ ਤੇ ਕਾਂਗਰਸੀਆਂ ਦੇ ਵਿੱਚ ਧੱਕਾ ਮੁੱਕੀ ਵੀ ਹੋਈ ਹੈ ਤੇ ਕੁਛ ਥਾਵਾਂ ਦੇ ਉੱਤੇ ਜਾਲੀ ਵੋਟਾਂ ਭੁਗਤਾਉਣ ਦੇ ਦੋਸ਼ ਜਿਹੜੇ ਆ ਉਹ ਵੀ ਲੱਗੇ ਆ ਸੋ ਲਗਭਗ 8:30 ਕਹਿੰਦੇ ਅਕਾਲੀ ਦਲ ਤੇ ਆਪ ਦੇ ਵਰਕਰਾਂ ਨੇ ਕਾਂਗਰਸ ਤੇ ਜਾਲੀ ਵੋਟਾਂ ਭੁਗਤਾਉਣ ਦੇ ਦੋਸ਼ ਲਾਏ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਬਾਹਰੋਂ ਬੰਦੇ ਬੁਲਾ ਕੇ NRIs ਦੀਆਂ ਲਗਭਗ 250 ਵੋਟਾਂ ਕਹਿੰਦੇ ਭੁਗਤਾਈਆਂ ਕਿਆ ਬਾਤ ਹੈ ਜੀ ਫਿਰ ਵੀ ਹੁਣ ਤਾਈਆਂ ਜਿਹੜੀਆਂ ਉਹ ਰਹਿ ਜਾਂਦੀਆਂ ਕਿਤੇ ਨਾ ਕਿਤੇ ਹਨਾ ਤੇ ਉਧਰ ਰਿਵਾਲਵਰ ਲੈ ਕੇ ਪੁੱਜੇ ਲਾਲੀ ਦੇ ਉੱਤੇ ਵੀ ਕਹਿੰਦੇ ਪਰਚਾ ਦਰਜ ਹੋਇਆ ਸੋ ਕਸਬਾ ਮਲਸੀਆਂ ਦੀ ਪੱਤੀ ਸਾਲਾ ਨਗਰ ਦੇ ਬੂਥ ਨੰਬਰ 90 ਤੇ 91 ਚ ਕਹਿੰਦੇ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਸੀ ਜਦੋਂ ਕਾਂਗਰਸ ਛੱਡ ਕੇ ਅਕਾਲੀ ਦਲ ਚ ਸ਼ਾਮਲ ਹੋਏ ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਨਾਇਬ ਸਿੰਘ ਕੁਹਾੜ ਦੇ ਪੁੱਤਰ ਪਵਿੱਤਰ ਸਿੰਘ ਕੁਹਾੜ ਬੂਥ ਦੇ ਅੰਦਰ ਪਹੁੰਚੇ ਸੀਗੇ ਸੋ ਖਬਰਾਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸਾਡੇ ਨਾਲ ਸਾਡੇ ਮਹਿਮਾਨ ਜਿਹੜੇ ਆ ਉਹ ਇਸ ਵੇਲੇ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਚ ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਅਮਰੀਤ ਭੈਣ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਜੀ ਸੋ ਕਰਨ ਸੰਧੂ ਭਾਜੀ ਸੰਧੂ ਬੱਸ ਲਾਈਨ ਸਰਵਿਸਿਸ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਜਿਵੇਂ ਕਿ ਮੈਂ ਦੋਸਤੋ ਜ਼ਿਕਰ ਕੀਤਾ ਸੀਗਾ ਕਿ ਗ੍ਰਿਫਿਥ ਟੂਰਨਾਮੈਂਟ ਦੇ ਸੰਬੰਧ ਦੇ ਵਿੱਚ ਇੱਕ ਬਹੁਤ ਵਧੀਆ ਸਹੂਲਤ ਦੇਣ ਜਾ ਰਹੇ ਆ ਸਭ ਤੋਂ ਪਹਿਲਾਂ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਔਰ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਸੋ ਕਰਨ ਜੀ ਦੱਸੋ ਜੀ ਸਾਡੇ ਸਰੋਤਿਆਂ ਨੂੰ ਕਿ ਜਿਹੜਾ 10 ਜੂਨ ਦਾ ਜਿਹੜਾ ਟੂਰ ਹੈ ਤੁਸੀਂ ਮੈਲਬਰਨ ਤੋਂ ਗ੍ਰਿਫਿਥ ਵਾਲਾ ਲੈ ਕੇ ਜਾ ਰਹੇ ਹੋ ਤੇ ਇਹ ਜਿਹੜਾ ਟੂਰ ਆ ਕਿੰਨੇ ਵਜੇ ਮੈਲਬਰਨ ਤੋਂ ਇੱਥੋਂ ਤੁਸੀਂ ਤੁਰਨਾ ਔਰ ਉੱਥੇ ਦਾ ਜਿਹੜਾ ਸਮਾਂ ਉਹ ਕੀ ਹੋਣਾ ਇਹਦੇ ਬਾਬਤ ਜ਼ਰੂਰ ਸਾਡੇ ਦੋਸਤਾਂ ਨੂੰ ਦੱਸੋ
ਹਾਂਜੀ ਭੈਣ ਜੀ ਪਹਿਲਾਂ ਤਾਂ ਮੈਂ ਅਮਨਦੀਪ ਭਾਜੀ ਦਾ ਬਦਲ ਸ਼ੁਕਰਗੁਜ਼ਾਰ ਹਾਂ ਜਿਹਨੇ ਮੈਨੂੰ ਟਾਈਮ ਦਿੱਤਾ ਇਸ ਮੰਚ ਤੇ ਆਉਣ ਦਾ ਤੇ ਇਹਦੇ ਚ ਭੈਣ ਜੀ ਆਪਾਂ ਸਾਡਾ ਤੀਜਾ ਲਗਾਤਾਰ ਤੀਸਰਾ ਸਾਲ ਹੈ ਕਿ ਆਪਾਂ ਹਰ ਸਾਲ ਬੱਸ ਲੁੱਥ ਲੈ ਕੇ ਜਾਈਦੀ ਆ ਤੇ ਇਸ ਵਾਰੀ ਵੀ 6 ਵਜੇ ਕਰੀਬਨ ਗੁਰਦੁਆਰਾ ਸਾਹਿਬ ਤੋਂ ਆਪਾਂ ਮਤਲਬ ਬੱਸ ਡਿਪਾਰਟ ਕਰੇਗੀ ਇਨ ਦਾ ਮਾਰਨਿੰਗ ਤੇ ਜਿਹੜਾ ਆਪਣਾ ਪਹਿਲਾ ਪੜਾਅ ਹੋਏਗਾ ਉਹ ਹੋਏਗਾ ਛੱਤਨ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਇੱਕ ਚਾਹ ਪਾਣੀ ਦੇ ਵੀ ਬ੍ਰੇਕ ਲਵਾਂਗੇ ਤੇ ਵੈਸੇ ਵੀ ਆਪਾਂ ਨੂੰ ਵੀ ਵਾਸ਼ਰੂਮ ਬ੍ਰੇਕ ਵੀ ਵੈਸੇ ਚਾਹੀਦੀ ਹੁੰਦੀ ਆ ਤੇ ਉਸ ਤੋਂ ਬਾਅਦ ਆਪਾਂ ਗ੍ਰਿਫਿਥ ਆਲਮੋਸਟ 11:30 ਦੇ ਨੇੜੇ ਤੇੜੇ ਆਪਾਂ ਪਹੁੰਚ ਜਾਈਦਾ ਤੇ ਉਸ ਤੋਂ ਬਾਅਦ ਫਾਈਨਲ ਮੈਚ ਜਦੋਂ ਫਿਨਿਸ਼ ਹੋ ਜਾਂਦਾ ਅਰਾਊਂਡ 5:00 ਕੁਆਟਰ ਪਾਸਟ 5 ਉਸ ਤੋਂ ਬਾਅਦ ਆਪਾਂ ਗ੍ਰਿਫਿਥ ਤੋਂ ਡਿਪਾਰਟ ਕਰਦੇ ਆ ਤੇ ਜਿਹੜਾ ਆਪਣਾ ਦੂਜਾ ਪੜਾਅ ਹੋਏਗਾ ਆਉਣ ਵੇਲੇ ਗ੍ਰਿਫਿਥ ਗੁਰਦੁਆਰਾ ਸਾਹਿਬ ਵੀਰਖੀ ਦਾ ਉੱਥੇ ਵੀ ਦਰਸ਼ਨ ਹੋ ਜਾਂਦੇ ਆ ਓਵਰਸੀਜ਼ ਪੇਰੈਂਟਸ ਆਏ ਹੋਏ ਜਾਂ ਜਿਹਨਾਂ ਨੇ ਨਹੀਂ ਗੁਰਦੁਆਰਾ ਸਾਹਿਬ ਉਹ ਵੀ ਦੇਖਿਆ ਤੇ ਉਸ ਤੋਂ ਆਨ ਦਾ ਵੇ ਬੈਕ ਆਪਾਂ ਨੂੰ ਡੈਫੀਨੇਟਲੀ ਇੱਕ ਬ੍ਰੇਕ ਕਿਤੇ ਨਾ ਕਿਤੇ ਲੈਣੀ ਪੈਂਦੀ ਆ ਤੇ ਆਲਮੋਸਟ ਅਰਾਊਂਡ 11:30 ਆਪਾਂ ਮੈਲਬਰਨ ਦੁਬਾਰਾ ਵਾਪਸ ਆ ਜਾਂਦੇ ਆ ਸੇਮ ਡੇ
ਜੀ ਜੀ ਔਰ ਮੈਂ ਹੁਣੇ ਗੱਲ ਕਰ ਰਹੀ ਸੀਗੀ ਕਿ ਗ੍ਰਿਫਿਥ ਦੇ ਵਿੱਚ ਇਹ 22ਵੀਂ ਦੀ ਟੂਰਨਾਮੈਂਟ ਹੋਣ ਜਾ ਰਿਹਾ ਵੈਸੇ ਹਰ ਸਾਲ ਹੀ ਵੱਡੀ ਗਿਣਤੀ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਆ ਉੱਥੇ ਸ਼ਾਮਲ ਹੁੰਦੇ ਆ ਆਸਟ੍ਰੇਲੀਆ ਭਰ ਤੋਂ ਵੱਖ ਵੱਖ ਸ਼ਹਿਰਾਂ ਤੋਂ ਲੋਕ ਪਹੁੰਚਦੇ ਔਰ ਮੈਲਬਰਨ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਦਰਸ਼ਕ ਆ ਉਹ ਉੱਥੇ ਪਹੁੰਚਦੇ ਆ ਹਨਾ ਔਰ ਕਰਨ ਭਾਜੀ ਬਹੁਤ ਸਾਰੇ ਜਿਹੜੇ ਦੋਸਤ ਆ ਉਹਨਾਂ ਨੇ ਤਾਂ ਮੈਨੂੰ ਲੱਗਦਾ ਵੀ ਪਿਛਲੇ ਸਾਲ ਹੀ ਬੁਕਿੰਗਸ ਵਗੈਰਾ ਆਪਣੀਆਂ ਕਰਵਾ ਦਿੱਤੀਆਂ ਹੁੰਦੀਆਂ ਪਰ ਕਿਉਂਕਿ ਜਿਹੜਾ ਗ੍ਰਿਫਿਥ ਸ਼ਹਿਰ ਆ ਉਹ ਬਹੁਤਾ ਵੱਡਾ ਸ਼ਹਿਰ ਨਹੀਂ ਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਬੁਕਿੰਗਸ ਜਿਹੜੀਆਂ ਉੱਥੇ ਉਪਲਬਧ ਹੁੰਦੀਆਂ ਨਹੀਂ ਆ ਹਨਾ ਸੋ ਇਸ ਕਰਕੇ ਰਾਤ ਰਹਿਣ ਵਾਲਾ ਜਿਹੜਾ ਕੰਮ ਹੈ ਉਹ ਕਈ ਵਾਰ ਮੁਸ਼ਕਲ ਹੋ ਜਾਂਦਾ ਕਿਉਂਕਿ ਜੇ ਤਾਂ ਤੁਹਾਡੇ ਰਿਸ਼ਤੇਦਾਰ ਉੱਥੇ ਹੈਗੇ ਆ ਫਿਰ ਤੁਸੀਂ ਰੁਕ ਸਕਦੇ ਹੋ ਰਿਸ਼ਤੇਦਾਰਾਂ ਦੇ ਕੋਲ ਵੀ ਹਨਾ ਪਰ ਜਿਸ ਹਿਸਾਬ ਦੇ ਨਾਲ ਟੂਰਨਾਮੈਂਟ ਦੀ ਹਰ ਸਾਲ ਦਰਸ਼ਕਾਂ ਦੀ ਟੂਰਨਾਮੈਂਟ ਦੇ ਵਿੱਚ ਗਿਣਤੀ ਵੱਧ ਰਹੀ ਆ ਉਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਕਿ ਹੁਣ ਇਹ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਸਵੇਰ ਵੇਲੇ ਜਾਓ ਔਰ ਸ਼ਾਮ ਰਾਤ ਤੱਕ ਤੁਸੀਂ ਵਾਪਸ ਆ ਜਾਓ ਹਨਾ ਔਰ ਜਿਹੜੇ ਦੋਸਤ ਹੱਲੇ ਵੀ ਇਸ ਕਸ਼ਮਕਸ਼ ਚ ਨੇ ਵੀ ਅਸੀਂ ਤਾਂ ਬੁਕਿੰਗ ਵੀ ਨਹੀਂ ਕਰਵਾਈ ਤੇ ਸਾਡਾ ਕੋਈ ਰਿਸ਼ਤੇਦਾਰ ਵੀ ਉੱਥੇ ਨਹੀਂ ਹੈਗਾ ਹਨਾ ਪਰ ਸਾਡਾ ਮਨ ਜ਼ਰੂਰ ਆ ਕਿ ਅਸੀਂ ਘੱਟੋ ਘੱਟ ਵੀ ਆਖਰੀ ਦਿਨ ਵਾਲੇ ਜਿਹੜੇ ਮੈਚ ਆ ਉਹ ਦੇਖ ਸਕੀਏ ਖੇਡ ਗਤੀਵਿਧੀਆਂ ਜਿਹੜੀਆਂ ਉਹ ਉੱਥੇ ਦੇਖ ਸਕੀਏ ਜਾਂ ਫਿਰ ਇੱਕ ਮੇਲੇ ਦਾ ਜਿਹੜਾ ਮਾਹੌਲ ਆ ਉਹ ਉੱਥੇ ਹੁੰਦਾ ਹਨਾ ਤੇ ਉਹ ਸਾਰਾ ਕੁਛ ਜਿਹੜਾ ਹੈ ਉਹ ਅਸੀਂ ਇੰਜੋਏ ਕਰ ਸਕੀਏ ਤੇ ਉਹਦੇ ਲਈ ਅਸੀਂ ਜ਼ਰੂਰ ਆਪਣੇ ਦੋਸਤਾਂ ਨੂੰ ਦੱਸਣਾ ਚਾਹਾਂਗੇ ਕਿ ਸੰਧੂ ਬੱਸ ਲਾਈਨਸ ਵੱਲੋਂ ਜਿਹੜਾ ਇਹ ਟੂਰ ਹੈ ਜੀ 10 ਜੂਨ ਵਾਲਾ ਆਯੋਜਿਤ ਕੀਤਾ ਜਾ ਰਿਹਾ ਤੇ ਬਹੁਤ ਸਹੀ ਜਿਹੜੇ ਪ੍ਰਾਈਸ ਜਾਂ ਟਿਕਟ ਪ੍ਰਾਈਸ ਜਿਹੜੇ ਆ ਉਹਦੇ ਲਈ ਰੱਖੇ ਆ ਅਸੀਂ ਚਾਹਾਂਗੇ ਸੰਧੂ ਸਾਹਿਬ ਤੁਸੀਂ ਥੋੜਾ ਜਿਹਾ ਟਿਕਟਸ ਦੇ ਬਾਰੇ ਵੀ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸ ਦਿਓ
ਹਾਂਜੀ ਭਾਜੀ ਇਹਦੇ ਚ ਟਿਕਟ ਜਿਹੜੇ ਪ੍ਰਾਈਜ਼ ਆ ਉਹਦੇ ਅਡਲਟ ਦਾ $55 ਹੈ ਜੀ ਤੇ ਚਾਈਲਡ ਦਾ ਜਿਹੜਾ 4 ਸਾਲ ਤੋਂ ਉੱਪਰ ਬੱਚਾ ਉਹਦੇ ਲਈ 35 ਹੈ ਤੇ ਜੇ ਕੋਈ ਫੈਮਿਲੀ ਦੋ ਬੱਚਿਆਂ ਦੇ ਨਾਲ ਦੋ ਅਡਲਟ ਜੇ ਜਾਣਾ ਚਾਹੁੰਦੇ ਨੇ ਐਜ਼ ਅ ਫੈਮਿਲੀ ਉਹਦੇ ਲਈ $160 ਹੈ ਜੀ ਤੇ ਇਹਦੇ ਚ ਮਤਲਬ ਵੀ ਆਪਾਂ ਸਵੇਰ ਦਾ ਕੀ ਕਰਦੇ ਹੁੰਦੇ ਆ ਨੋਰਮਲੀ ਕੁਛ ਨਾ ਕੁਛ ਆਪਣੇ ਵੱਲੋਂ ਕੋਸ਼ਿਸ਼ ਕਰੀਦੀ ਹੈ ਵੀ ਬਣਾ ਕੇ ਲੈ ਜਾਈਏ ਉੱਥੇ ਕਿਉਂਕਿ ਸ਼ਰਪੂ ਗੁਰਦੁਆਰਾ ਸਾਹਿਬ ਰੁਕੀਦਾ ਹੁੰਦਾ ਆਪਣੇ ਵੱਲੋਂ ਉੱਥੇ ਲੰਗਰ ਚ ਪਾ ਦੀਗਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਉੱਥੇ ਵੀ ਬਹੁਤ ਕੁਛ ਹੁੰਦਾ ਤੇ ਆਈ ਮੀਨ ਇੱਕ ਤਰ੍ਹਾਂ ਨਾਲ ਗਿਵ ਐਂਡ ਟੇਕ ਵੀ ਹੋ ਜਾਂਦੀ ਹੈ ਪਰ ਰੁਕਾਂਗੇ ਅਸੀਂ ਮਤਲਬ ਵੀ ਜਿਹੜੀ ਹੁੰਦੀ ਹੈ ਸਵੇਰ ਦਾ ਜਿਹੜਾ ਬ੍ਰੇਕਫਾਸਟ ਆ ਉਹ ਅਸੀਂ ਸ਼ਰਪੂ ਗੁਰਦੁਆਰਾ ਸਾਹਿਬ ਹੀ ਕਰਦੇ ਹੁੰਦੇ ਹਾਂ ਵੈਸੇ
ਜੀ 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 ਸੋ ਬਿਲਕੁਲ ਜੀ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਦਿਨਾਂ ਦਾ ਜਿਹੜਾ ਟੂਰ ਆ ਔਰ ਉਸ ਟੂਰ ਦੇ ਵਿੱਚ ਤੁਸੀਂ ਹੋਰ ਵੀ ਜਿਹੜੇ ਪੈਕੇਜ ਆ ਜਿਵੇਂ ਤੁਸੀਂ ਗੁਰਦੁਆਰਾ ਸਾਹਿਬਾਨ ਦੇ ਵੀ ਦਰਸ਼ਨ ਕਰੋਗੇ ਜੇ ਸ਼ੈਪਟਨ ਜੇਕਰ ਤੁਸੀਂ ਹਾਲੇ ਤੱਕ ਨਹੀਂ ਗਏ ਔਰ ਤੁਹਾਡੇ ਪੇਰੈਂਟਸ ਜੇਕਰ ਆਏ ਹੋਏ ਆ ਤੁਸੀਂ ਨਹੀਂ ਉਹਨਾਂ ਨੂੰ ਲੈ ਕੇ ਜਾ ਸਕਦੇ ਜੇਕਰ ਉਹ ਜਾਣ ਦੇ ਚਾਹਵਾਨ ਆ ਜਾਂ ਫਿਰ ਤੁਸੀਂ ਸਾਰੇ ਪਰਿਵਾਰ ਚੋਂ ਸਾਰੇ ਜਣੇ ਜੇ ਨਹੀਂ ਉਸ ਵੇਲੇ ਅਵੇਲੇਬਲ ਹੈਗੇ ਤੇ ਤੁਸੀਂ ਕੁਛ ਜਿਹੜੇ ਬੰਦੇ ਆ ਉਹ ਪਰਿਵਾਰ ਦੇ ਉਹ ਜ਼ਰੂਰ ਹਨਾ ਪੇਰੈਂਟਸ ਨੂੰ ਘੁਮਾ ਸਕਦੇ ਹੋ ਸ਼ੈਪਟਨ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਹੋਣੇ ਆ ਗ੍ਰਿਫਤ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਪਿਛਲੇ ਸਾਲ ਹੀ ਬਹੁਤ ਸੋਹਣੀ ਗੁਰਦੁਆਰਾ ਸਾਹਿਬ ਦੀ ਉੱਥੇ ਵੀ ਨਵੀਂ ਬਿਲਡਿੰਗ ਜਿਹੜੀ ਬਣੀ ਔਰ ਉੱਥੇ ਪ੍ਰਕਾਸ਼ ਹੋਇਆ ਗੁਰੂ ਸਾਹਿਬ ਦਾ ਔਰ ਉੱਥੇ ਵੀ ਦੇਖਣਾ ਬਣਦਾ ਔਰ ਸਭ ਤੋਂ ਵਧੀਆ ਗੱਲ ਜਿਹੜੀ ਇਹ ਹੈ ਕਿ ਗ੍ਰਿਫਤ ਦੇ ਵਿੱਚ ਪੰਜਾਬ ਜਿਹੜਾ ਇੱਕ ਨਵਾਂ ਉਸਰਿਆ ਹੋਇਆ ਇੱਕ ਨਵਾਂ ਵਸਿਆ ਹੋਇਆ ਪੰਜਾਬ ਹੈ ਯਾਨੀ ਨਵਾਂ ਵੀ ਨਹੀਂ ਹੈ ਪੁਰਾਣਾ ਹੀ ਹੈ ਪਰ ਇੱਕ ਪੰਜਾਬ ਦੀ ਧਰਤੀ ਤੋਂ ਬਾਅਦ ਉੱਠ ਕੇ ਤੁਸੀਂ ਜਦੋਂ ਗ੍ਰਿਫਤ ਜਾਂਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਵਾਕਈ ਤੁਸੀਂ ਪੰਜਾਬ ਚ ਆ ਗਏ ਤੇ ਸੋ ਮਿਸ ਨਾ ਕਰੋ ਤੇ ਇਸ ਤੋਂ ਇਲਾਵਾ ਸੰਧੂ ਸਾਹਿਬ ਤੁਸੀਂ ਇਸ ਟੂਰ ਦੇ ਬਾਰੇ ਕੋਈ ਹੋਰ ਜਾਣਕਾਰੀ ਜਿਹੜੀ ਹੈ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤੇ ਕਰੋ ਜ਼ਰੂਰ
ਬਸ ਮੇਰੀ ਭੈਣ ਜੀ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਵੀ ਜਾਣਾ ਚਾਹੁੰਦਾ ਸੰਗਤ ਤਾਂ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਤੇ ਸਪੈਸ਼ਲੀ ਓਵਰਸੀਜ਼ ਪੇਰੈਂਟਸ ਜਾਂ ਹੋਰ ਵੀ ਜਿਹੜੇ ਪੇਰੈਂਟਸ ਨੇ ਜਾਂ ਜਿਵੇਂ ਤੁਸੀਂ ਦੱਸਿਆ ਵੀ ਕੋਈ ਇਕੱਲੇ ਆ ਸਾਥ ਨਹੀਂ ਬਣ ਰਿਹਾ ਕੁਛ ਟਿਕਟਾਂ ਇਹੋ ਜਿਹੀਆਂ ਵਿਕੀਆਂ ਨੇ ਜਿਹੜੀਆਂ ਮੈਂ ਪਹਿਲੀ ਵਾਰੀ ਦੇਖਿਆ ਤੇ ਬੀਬੀਆਂ ਅੱਗੇ ਆਈਆਂ ਉਹ ਆਪਣੇ ਬੱਚਿਆਂ ਨੂੰ ਕਹਿੰਦੇ ਜੀ ਅਸੀਂ ਲੈ ਕੇ ਜਾਣਾ ਚਾਹੁੰਦੇ ਹਾਂ ਕਿਉਂਕਿ ਇਟਸ ਅ ਲੌਂਗ ਡਰਾਈਵ ਇਟਸ ਆਲਮੋਸਟ ਮਤਲਬ ਵੀ 450 ਕਿਲੋਮੀਟਰ 500 ਕਿਲੋਮੀਟਰ ਪੈ ਜਾਂਦਾ ਇੱਕ ਪਾਸਾ ਤੇ ਇੰਨੀ ਲੰਬੀ ਡਰਾਈਵ ਕਰਨੀ ਕਈਆਂ ਵਾਸਤੇ ਮਤਲਬ ਔਖਾਈ ਵਾਲਾ ਕੰਮ ਆ ਤੇ ਇੱਥੇ ਤੁਸੀਂ ਬਸ ਸਿਰਫ ਟਿਕਟ ਲੈ ਕੇ ਬੈਠਣਾ ਹੀ ਆ ਬਾਕੀ ਸਾਰਾ ਕੰਮ ਜਿਹੜਾ ਹੈਗਾ ਉਹ ਪ੍ਰੋਫੈਸ਼ਨਲ ਡਰਾਈਵਰਾਂ ਨੇ ਕਰਨਾ ਤੇ ਆਨੰਦ ਮਾਣੋ ਬੈਠੋ ਇੱਕ ਦੂਜੇ ਨੂੰ ਮਿਲੋ ਗਿਲੋ ਤੇ ਹੋਰ ਜਾਣ ਪਛਾਣ ਬਹੁਤ ਹੋ ਜਾਂਦੀ ਹੈ ਕਿਉਂਕਿ ਕਈ ਵਾਰੀ ਆਪਾਂ ਇੱਕੋ ਹੀ ਪਿੰਡੋਂ ਇੱਕੋ ਹੀ ਸ਼ਹਿਰੋਂ ਹੁੰਦੇ ਹਾਂ ਪਰ ਇੱਥੇ ਆਪਣਾ ਮੇਲ ਨਹੀਂ ਹੁੰਦਾ ਇਹੋ ਜਿਹੇ ਮੇਲਿਆਂ ਤੇ ਆ ਕੇ ਮੈਂ ਬਹੁਤ ਚੰਗੇ ਮੇਰੇ ਸੱਜਣ ਮਿੱਤਰ ਜਿਹੜਾ ਉਹਨਾਂ ਨੂੰ ਮੈਂ ਮਿਲਣ ਲੱਗਿਆ ਮੈਂ ਤਾਂ ਪਿਛਲੇ 5-6 ਸਾਲ ਤੋਂ ਜਾ ਰਿਹਾ ਪਰ ਜਦੋਂ ਮੈਂ ਬੱਸ ਲਈ ਹੈ ਉਦੋਂ ਵੀ ਆਪਾਂ ਬੱਸ ਵੀ ਹਰ ਸਾਲ ਲੈ ਕੇ ਜਾਈਦੀ ਹੈ ਤੇ ਵਧੀਆ ਇੱਕ ਰੌਣਕ ਵਾਲਾ ਮਾਹੌਲ ਹੈ ਜਿਹਨਾਂ ਨੇ ਨਹੀਂ ਹਾਲੇ ਤੱਕ ਇਹ ਮੇਲਾ ਦੇਖਿਆ ਉਹਨਾਂ ਲਈ ਮੈਂ ਕਹਿੰਦਾ ਵੀ ਹਰ ਬੰਦੇ ਨੂੰ ਅੱਗੇ ਆ ਕੇ ਦੇਖਣਾ ਚਾਹੀਦਾ ਇੱਕ ਨਵਾਂ ਪੰਜਾਬ ਹੈ ਸਾਰਿਆਂ ਨੂੰ ਵਧੀਆ ਗੱਲ ਹੈ ਲੰਗਰ ਮਤਲਬ ਵੀ ਇੱਕ ਸੇਵਾ ਪੇਂਡੂ ਖੇਡ ਮੇਲੇ ਦੀ ਇੱਕ ਤੁਹਾਨੂੰ ਝਲਕ ਪੈਂਦੀ ਹੈ ਤੇ ਸਾਰਿਆਂ ਨੂੰ ਹੋਣਾ ਚਾਹੀਦਾ ਤੇ ਉਸ ਪ੍ਰੋਗਰਾਮ ਨੂੰ ਹੋਰ ਅੱਗੇ ਸਫਲ ਬਣਾਉਣਾ ਚਾਹੀਦਾ ਬਹੁਤ ਵਧੀਆ ਉਪਰਾਲਾ ਕਰਦੇ ਆ ਤੇ ਪ੍ਰਮਾਤਮਾ ਕਰੇ ਕਿ ਇਹ ਮੇਲੇ ਆਪਣੇ ਇੱਥੇ ਮੈਲਬਨ ਚ ਵੀ ਲੱਗਣ ਤੇ ਹੋਰ ਆਪਾਂ ਪੰਜਾਬੀ ਵੱਧ ਕੇ ਅੱਗੇ ਤਰੱਕੀ ਕਰੀਏ ਜੀ
ਬਿਲਕੁਲ ਜੀ, ਜਿਹੜੀ ਮਹਿਮਾਨ ਨਵਾਜ਼ੀ ਹੈ ਗ੍ਰਿਫਤ ਵਾਲਿਆਂ ਦੀ ਉਹ ਸਲਾਹਣ ਯੋਗ ਆ, ਕਿਉਂਕਿ ਇੰਨੇ ਸਾਲਾਂ ਤੋਂ ਇਹ 22ਵਾਂ ਸ਼ਹੀਦੀ ਟੂਰਨਾਮੈਂਟ ਹੈ ਔਰ ਤੁਸੀਂ ਸੋਚੋ ਕਿ ਇੰਨੇ ਸਾਲਾਂ ਤੋਂ ਲਗਾਤਾਰ ਜਿਹੜੇ ਪ੍ਰਬੰਧ ਆ ਉਹ ਵੀ ਹੁਣ ਚੌਗਣੇ ਹੋ ਰਹੇ ਆ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਹੁਣ ਸਾਰੇ ਹੀ ਆਸਟ੍ਰੇਲੀਆ ਭਰ ਤੋਂ ਪਹੁੰਚਦੇ ਆ ਹਨਾ, ਔਰ ਗਿਣਤੀ ਵੀ ਵੱਧ ਰਹੀ ਆ ਤੇ ਉਹਦਾ ਆਕਾਰ ਵੀ ਵੱਡਾ ਹੋ ਰਿਹਾ ਜੋੜ ਮੇਲੇ ਦਾ। ਸੋ ਖੇਡ ਮੇਲਾ ਵੀ ਆ, ਜੋੜ ਮੇਲਾ ਵੀ ਆ, ਹਨਾ, ਤੁਸੀਂ ਹਰ ਤਰ੍ਹਾਂ ਦੇ ਰੂਪ ਦੇ ਵਿੱਚ ਉੱਥੇ ਉਸ ਮੇਲੇ ਨੂੰ ਦੇਖ ਸਕਦੇ ਹੋ। ਤੇ ਜਿਵੇਂ ਸੰਧੂ ਸਾਹਿਬ ਦਾ ਕਹਿਣਾ ਵੀ ਉੱਥੇ ਮੇਲ ਗੇਲ ਜਿਹੜੇ ਆ ਉਹ ਹੁੰਦੇ ਆ, ਤੁਹਾਨੂੰ ਆਪਣੇ ਪਿੰਡ ਦਾ ਕੋਈ ਮਿਲ ਜਾਂਦਾ, ਆਪਣੇ ਇਲਾਕੇ ਦਾ ਕੋਈ ਮਿਲ ਜਾਂਦਾ ਹਨਾ, ਤੇ ਕਿਉਂਕਿ ਕੋਈ ਸਿਡਨੀ ਰਹਿ ਰਿਹਾ ਜੀ, ਸਿਡਨੀ ਤੋਂ ਵੀ ਦਰਸ਼ਕ ਆਉਂਦੇ ਆ, ਕੋਈ ਮੈਲਬਰਨ ਰਹਿ ਰਿਹਾ, ਮੈਲਬਰਨ ਤੋਂ ਵੀ ਦਰਸ਼ਕ ਜਾਂਦੇ ਆ ਹਨਾ, ਇਸੇ ਤਰ੍ਹਾਂ ਨਿਊ ਸਾਊਥ ਵੇਲਸ ਦੇ ਹੋਰ ਬਹੁਤ ਸਾਰੇ ਸ਼ਹਿਰ ਆ ਜਿੱਥੋਂ ਉੱਥੇ ਪਹੁੰਚਦੇ ਆ ਲੋਕ, ਐਡੀਲੇਡ ਤੋਂ ਪਹੁੰਚਦੇ ਆ। ਸੋ ਵੱਖ ਵੱਖ ਸ਼ਹਿਰਾਂ ਤੋਂ, ਵੱਖ ਵੱਖ ਪਿੰਡਾਂ ਤੋਂ ਲੋਕ ਜਿਹੜੇ ਉਹ ਗ੍ਰਿਫਤ ਦੇ ਵਿੱਚ ਪਹੁੰਚਦੇ ਆ, ਔਰ ਜਿਨ੍ਹਾਂ ਨੂੰ ਤੁਸੀਂ ਅਚਾਨਕ ਮਿਲਦੇ ਹੋ ਫਿਰ ਤੁਹਾਨੂੰ ਉਹਨਾਂ ਦੇ ਨਾਲ ਇੱਕ ਸੋਹਣਾ ਜਿਹੜਾ ਰਿਸ਼ਤਾ ਹੈ ਤੁਹਾਡਾ ਬਣ ਜਾਂਦਾ, ਤੇ ਫਿਰ ਤੁਹਾਡਾ ਦਿਲ ਕਰਦਾ ਕਿ ਨਹੀਂ ਅਸੀਂ ਬਾਤਾਂ ਪਾਈਏ, ਉੱਥੇ ਪਹੁੰਚੀਏ, ਜਾਈਏ, ਮਿਲੀਏ, ਗਿਲੀਏ, ਹਨਾ। ਸੋ ਸੰਧੂ ਸਾਹਿਬ, ਅਸੀਂ ਇੱਕ ਵਾਰ ਫਿਰ ਗੁਜ਼ਾਰਿਸ਼ ਕਰਾਂਗੇ ਆਪਣੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਸਾਨੂੰ ਸੁਣ ਰਹੇ ਨੇ, ਕਿ 10 ਜੂਨ ਨੂੰ ਸੰਧੂ ਬੱਸ ਲਾਈਨਸ ਵੱਲੋਂ ਜਿਹੜੀ ਬੱਸ ਹੈ ਜੀ ਉਹ ਮੈਲਬਰਨ ਤੋਂ ਗ੍ਰਿਫਤ ਜਾਣੀ ਹੈ, ਸੋ ਵਿਸ਼ੇਸ਼ ਤੌਰ ਤੇ ਇਸ ਸ਼ਹੀਦੀ ਟੂਰਨਾਮੈਂਟ ਵਿੱਚ ਸ਼ਿਰਕਤ ਕਰਨ ਦੇ ਲਈ ਸੰਗਤ ਜਾਣੀ ਹੈ। ਸੋ ਤੁਸੀਂ ਵੀ ਜੇਕਰ ਬੁਕਿੰਗ ਕਰਵਾਉਣੀ ਹੈ ਜੀ, ਸਮਾਂ ਹੈਗਾ ਅਜੇ ਵੀ ਤੁਹਾਡੇ ਕੋਲ, ਤੁਸੀਂ ਕਰਨ ਸੰਧੂ ਹੋਰਾਂ ਨੂੰ ਸੰਪਰਕ ਕਰ ਸਕਦੇ ਹੋ। ਸੰਧੂ ਸਾਹਿਬ, ਤੁਸੀਂ ਆਪਣਾ ਨੰਬਰ ਜਿਹੜਾ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰੋ।
ਹਾਂਜੀ, ਪਹਿਲੀ ਇਹ ਹੈਗਾ ਜੀ 0424 11
ਜੀ
55 51 0424 11 55 51 ਤੇ ਤੁਸੀਂ ਕਦੇ ਵੀ ਫੋਨ ਕਰ ਸਕਦੇ ਹੋ ਜੀ, ਜਦੋਂ ਤੱਕ ਆਪਣੇ ਕੋਲ ਟਿਕਟਸ ਅਵੇਲੇਬਲ ਹੈਗੀਆਂ ਨੇ। ਤੇ ਮੈਂ ਫੇਰ ਅਮਨਦੀਪ ਭੈਣ ਜੀ ਤੁਹਾਡਾ ਤੇ ਅਮਨ ਭਾਜੀ ਦਾ ਦਿਲੋਂ ਧੰਨਵਾਦ ਕਰਦਾ ਜੀ, ਤੁਸੀਂ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਹ ਸੇਵਾ ਜਿਹੜੀ ਮੁਹੱਈਆ ਕਰ ਰਹੇ ਹੋ, ਕਿਉਂਕਿ ਸੇਵਾ ਕਹਿਣਾ ਵੀ ਇਹਨੂੰ ਜਾਇਜ਼ ਆ, ਬਹੁਤ ਮੁਸ਼ਕਲ ਆ ਕਈ ਵਾਰ ਬਹੁਤ ਥਾਵਾਂ ਦੇ ਉੱਤੋਂ ਜਾਣ ਦੀ ਜਿਹੜੀ ਹੈ ਇੱਕ ਯੋਜਨਾ ਜ਼ਰੂਰ ਬਣਦੀ ਹੈ ਹਨਾ, ਪਰ ਕਈ ਵਾਰ ਸਾਧਨ ਜਿਹੜੇ ਆ ਉਹ ਨਾ ਹੋਣ ਕਾਰਨ ਆਪਾਂ ਪਹੁੰਚ ਨਹੀਂ ਸਕਦੇ ਹੁੰਦੇ, ਔਰ ਤੁਸੀਂ ਸਾਧਨ ਉਪਲਬਧ ਕਰਵਾਉਂਦੇ ਹੋ, ਬੱਸ ਸੇਵਾ ਮੁਹੱਈਆ ਕਰਵਾਉਂਦੇ ਹੋ, ਔਰ ਬੜੇ ਥੋੜੇ ਜਿਹੇ ਜਿਹੜੇ ਚਾਰਜਸ ਆ ਤੁਹਾਡੇ ਪਰਿਵਾਰ ਦੇ ਲਈ, ਜਿਵੇਂ ਤੁਸੀਂ ਦੱਸਿਆ ਵੀ $166 ਸਾਰੇ ਤੁਸੀਂ ਚਾਰਜ ਕਰ ਰਹੇ ਹੋ, ਔਰ ਪਰਿਵਾਰ ਦੇ ਸਾਰੇ ਮੈਂਬਰ ਜਿਹੜੇ ਉਹ ਕਵਰ ਹੋ ਸਕਦੇ, ਔਰ ਆਰਾਮ ਦੇ ਨਾਲ ਲੁਤਫ ਉਠਾ ਕੇ ਸਫ਼ਰ ਦਾ ਵੀ ਤੁਸੀਂ ਇੰਜੋਏ ਕਰ ਸਕਦੇ ਹੋ, ਉੱਥੇ ਦਾ ਵੀ ਲੁਤਫ ਲੈ ਸਕਦੇ ਹੋ। ਸੋ ਸੰਧੂ ਸਾਹਿਬ, ਇੱਕ ਵਾਰ ਫੇਰ ਤੁਹਾਡਾ ਵੀ ਧੰਨਵਾਦ ਹੈ, ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ, ਇੱਕ ਵਾਰ ਅਸੀਂ ਵੀ ਗੁਜ਼ਾਰਿਸ਼ ਜ਼ਰੂਰ ਕਰ ਦਵਾਂਗੇ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਧੰਨਵਾਦ
ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਸੰਧੂ ਬੱਸ ਲਾਈਨਸ ਤੋਂ ਕਰਨ ਸੰਧੂ ਹੋਰੀ ਜਿਹੜੇ ਕਿ ਸਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰ ਰਹੇ ਸਨ ਗ੍ਰਿਫਤ ਸ਼ਹੀਦੀ ਟੂਰਨਾਮੈਂਟ ਦੇ ਉੱਤੇ, ਜਿਹੜਾ ਇੱਕ ਦਿਨਾਂ ਟੂਰ ਉਹ ਲੈ ਕੇ ਜਾ ਰਹੇ ਨੇ 10 ਜੂਨ ਨੂੰ। ਸੋ 10 ਜੂਨ ਨੂੰ ਉਹਨਾਂ ਨੇ ਦੱਸਿਆ ਜੀ ਕਿ ਸਵੇਰੇ ਕ੍ਰੇਗੀਵਨ ਸਾਹਿਬ ਗੁਰਦੁਆਰਾ ਤੋਂ ਉਹਨਾਂ ਦੀ ਜਿਹੜੀ ਬੱਸ ਹੈ ਉਹ ਚੱਲਣੀ ਹੈ, ਔਰ ਜੇਕਰ ਤੁਸੀਂ ਚਾਹਵਾਨ ਹੋ ਉਸ ਇੱਕ ਦਿਨ ਦੇ ਜਿਹੜੇ ਖੇਡ ਦੇ ਰੁਝੇਵੇਂ ਆ ਉੱਥੇ ਦੇਖਣ ਦੇ ਲਈ, ਉਸ ਜੋੜ ਮੇਲੇ ਨੂੰ ਦੇਖਣ ਦੇ ਲਈ ਜੇਕਰ ਤੁਹਾਡਾ ਉਤਸ਼ਾਹ ਹੈਗਾ ਤੁਹਾਡੇ ਚ, ਤੇ ਫਿਰ ਤੁਸੀਂ ਦੇਰ ਨਾ ਕਰੋ, ਬੁਕਿੰਗ ਕਰਵਾ ਦਿਓ। ਔਰ ਕਰਨ ਸੰਧੂ ਹੋਰਾਂ ਨੂੰ ਤੁਸੀਂ ਜਿਵੇਂ ਉਹਨਾਂ ਨੇ ਆਪਣਾ ਨੰਬਰ ਵੀ ਤੁਹਾਡੇ ਨਾਲ ਸਾਂਝਾ ਕੀਤਾ, ਉਹਨਾਂ ਦੇ ਨੰਬਰ 0424 115 51 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਆਪਣੀ ਜਿਹੜੀ ਬੁਕਿੰਗ ਹੈ ਉਹ ਕਰਵਾ ਸਕਦੇ ਹੋ। ਜੇਕਰ ਅਜੇ ਤੁਸੀਂ ਬੁਕਿੰਗ ਨਹੀਂ ਕਰਵਾਈ ਤੇ ਕਰਵਾ ਲਓ, ਔਰ ਤੁਸੀਂ ਉੱਥੇ ਪਹੁੰਚੋ ਔਰ ਇਸ ਸ਼ਹੀਦੀ ਟੂਰਨਾਮੈਂਟ ਦਾ ਜਿਹੜਾ ਲੁਤਫ ਆ ਉਹ ਜ਼ਰੂਰ ਲਓ। ਸੋ ਇਹ ਸੀ ਜੀ ਜਾਣਕਾਰੀ, ਤੇ ਹੁਣ ਨਾ ਇੱਕ ਬ੍ਰੇਕ ਵੀ ਲੈਣੀ ਬਣਦੀ ਹੈ ਆਪਣੀ, ਬ੍ਰੇਕ ਆਪਾਂ ਜ਼ਰੂਰ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਖਬਰਾਂ ਥੋੜੀਆਂ ਅੱਜ ਲੇਟ ਹੀ ਹੋ ਗਈਆਂ, ਕੋਈ ਗੱਲ ਨਹੀਂ, ਖਬਰਾਂ ਵੀ ਤੁਹਾਡੀ ਨਜ਼ਰ ਕਰਾਂਗੇ। ਬ੍ਰੇਕ ਤੋਂ ਵੀ ਪਹਿਲਾਂ ਸਾਨੂੰ ਇੱਕ ਫਰਮਾਇਸ਼ ਆਈ ਸੀ ਜੀ, ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹਿਆ ਬਲਰਾਜ ਸਿੰਘ ਹੋਰਾਂ ਨੇ। ਸੋ ਬਲਰਾਜ ਸਿੰਘ ਹੋਰਾਂ ਦੀ ਫਰਮਾਇਸ਼ ਤੇ ਆਪਾਂ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਯਾਰੋ ਯਾਰੋ, ਉਸ ਤੋਂ ਬਾਅਦ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਵਾਪਸ ਆਵਾਂਗੇ ਖਬਰਾਂ ਦੇ ਫੈਸਲੇ ਚ, ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਕੇ ਨਾ ਜਾਣੀ ਯਾਰਾ ਮਰ ਜਾਵਾਂਗੇ ਛੱਡ ਕੇ ਨਾ ਜਾਣੀ ਦੋਲਾ ਮਰ ਜਾਵਾਂਗੇ ਤੇਰੇ ਇਸ਼ਕੇ ਦੀ ਸੂਲੀ ਅਸੀਂ ਚੜ ਜਾਵਾਂਗੇ ਛੱਡ ਕੇ ਨਾ ਜਾਣੀ ਯਾਰਾ ਮਰ ਜਾਵਾਂਗੇ ਛੱਡ ਕੇ ਨਾ ਜਾਣੀ ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਕੂ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ ਟੂ ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 0415683482
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ ਹਿਊਜ ਰੇਂਜ ਆਫ ਇੰਡੀਅਨ ਏਸ਼ੀਅਨ ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ
ਰਾਇਲ ਗੋਲਡ 10 ਕਿਲੋ ਆਟਾ $6.99 ਵੈਜੀਟੇਬਲ ਆਇਲ $36 ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੀ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਦੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਟੈਂਡੀਲੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-9984-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟਰੀਟ ਡੈਂਡੀਨੋ ਮੈਲਬੋਰਨ ਫੋਨ ਨੰਬਰ 0387590629
ਓ ਯਾਰ ਗੱਡੀ ਮਾਈਲੇਜ ਹੀ ਨਹੀਂ ਦੇ ਰਹੀ ਸਰਵਿਸ ਵੀ ਕਰਾ ਲਈ ਫਿਰ ਵੀ ਉਹੀ ਹਾਲ ਪਰੇਸ਼ਾਨ ਹੋ ਗਿਆ ਮੈਂ ਓ ਇਸ ਤਰ੍ਹਾਂ ਸਰਵਿਸ ਦੇ ਨਾਲ ਕੁਝ ਨਹੀਂ ਹੋਣਾ ਤੂੰ ਆਪਣੀ ਗੱਡੀ ਵਿੱਚ ਪਾ ਪੋਲੀਟ੍ਰੋਨ MC ਆਲ ਐਡਿਕਟਿਵ ਜਿਹਦੇ ਨਾਲ ਗੱਡੀ ਦੀ 25% ਤੱਕ ਮਾਈਲੇਜ ਵੀ ਵਧੇਗੀ ਤੇ ਨਾਲ ਗੱਡੀ ਨੂੰ ਜ਼ਿਆਦਾ ਪਾਵਰ ਵੀ ਮਿਲੇਗੀ ਪਰ ਹਾਂ ਯਾਰ ਇੱਕ ਚੀਜ਼ ਕਟੇਗੀ ਉਹ ਕੀ ਉਹ ਘਬਰਾ ਨਾ ਮੈਂਟੀਨੈਂਸ ਦਾ ਖਰਚਾ ਉਹ ਵੀ 60% ਤੱਕ ਨਾਲੇ 25,000 ਕਿਲੋਮੀਟਰ ਤੱਕ ਇੰਜਨ ਆਇਲ ਬਦਲਣ ਦੀ ਵੀ ਲੋੜ ਨਹੀਂ ਜਿਆਦਾ ਜਾਣਕਾਰੀ ਲਈ ਕਾਲ ਕਰ 0420-810-117 ਤੇ ਜਾਂ ਖਰੀਦਣ ਦੇ ਲਈ ਪੋਲੀਟ੍ਰੋਨ ਆਸਟ੍ਰੇਲੀਆ.com.au ਤੇ ਲੌਗਇਨ ਕਰ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਬਾਬਾ ਸਵੀਟਸ ਸੌਂਗਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜੀ ਹਾਂ ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ ਇਹੀ ਨਹੀਂ ਭਾਂਤ ਭਾਂਤ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ ਛੋਲੇ ਭਟੂਰੇ ਚਾਟ ਪਾਪੜੀ ਟਿੱਕੀ ਚਾਟ ਸਮੋਸੇ ਪਕੌੜੇ ਜਲੇਬੀਆਂ ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟਨ
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ 10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE and IELTS at very affordable prices. Lakshya PTE Coaching Institute pure Australia vich apni sevaan de rahe ne. Face to face IELTS se PTE preparation classes to ilawa tusi online PTE classes vi laga sakde ho. Vadhi jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
If you are thinking about this, then first meet the builders and negotiators. Helping you get a sharp deal. ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
ਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਅੱਜ ਮੈਲਬਰਨ ਤੋਂ ਤੇ ਮੈਲਬਰਨ ਤੋਂ ਆਪਾਂ ਜਿਹੜਾ ਪ੍ਰੋਗਰਾਮ ਆ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਪ੍ਰੋਗਰਾਮ ਚ ਸਮਾਂ ਜਿਹੜਾ ਜੀ ਉਹ ਖ਼ਬਰਾਂ ਦੇ ਸਿਲਸਿਲੇ ਦਾ ਕਿਉਂਕਿ ਖ਼ਬਰਾਂ ਦਾ ਸਿਲਸਿਲਾ ਅਸੀਂ ਵਿਚਾਲੇ ਹੀ ਛੱਡਤਾ ਸੀਗਾ ਪਰ ਆਪਾਂ ਜ਼ਰੂਰ ਜੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਸੋ ਖ਼ਬਰ ਜਿਹੜੀ ਪਹਿਲੀ ਸੀ ਉਹ ਆਪਾਂ ਸਾਂਝੀ ਕਰਤੀ ਕਿ ਜਿਹੜੀ ਇੱਕ ਜ਼ਿਮਨੀ ਚੋਣ ਕੱਲ ਹੋ ਕੇ ਹਟੀ ਹੈ ਸ਼ਾਹਕੋਟ ਦੇ ਵਿੱਚ ਬੜੀ ਸਫਲਤਾ ਦੇ ਨਾਲ ਕਹਿੰਦੇ ਸਮਾਪਤ ਹੋਈ ਹੈ 73% ਮਤਦਾਨ ਉੱਥੇ ਹੋਇਆ ਪਰ ਇੱਕਾ ਦੁੱਕਾ ਘਟਨਾਵਾਂ ਤੋਂ ਬਾਅਦ ਜਿਹੜੀ ਇਹ ਚੋਣ ਹੈ ਵਧੀਆ ਰਹੀ ਹੈ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਖਬਰ ਹੈ ਜੀ ਉਹ ਆ ਰਹੀ ਹੈ ਸੈਂਟਰਲ ਜੇਲ੍ਹ ਚੋਂ ਸੋ ਸੈਂਟਰਲ ਜੇਲ ਚੋਂ ਕਹਿੰਦੇ ਮੁੱਖ ਮੰਤਰੀ ਨੂੰ ਲਾਈਵ ਧਮਕੀ ਦਿੱਤੀ ਗਈ ਹੈ ਤੇ ਫੇਸਬੁੱਕ ਤੇ ਲਾਈਵ ਹੋ ਕੇ ਇਹ ਜਿਹੜੀ ਧਮਕੀ ਹੈ ਇਹ ਦਿੱਤੀ ਹੈ ਜੀ ਜੀ ਸੈਂਟਰਲ ਮਾਡਰਨ ਜੇਲ ਚੋਂ ਮੋਬਾਈਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਧਮਕੀ ਵਾਲੀ ਵੀਡੀਓ ਕੋਈ ਜਾਰੀ ਹੋਈ ਹੈ ਤੇ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਸੋ ਸਥਾਨਕ ਮਾਡਰਨ ਜੇਲ ਚ ਬੰਦ ਗੋਬਿੰਦ ਸਿੰਘ ਵਾਸੀ ਵਾਲਮੀਕਿ ਕਲੋਨੀ ਜੈਤੋ ਨੇ ਕਹਿੰਦੇ ਮੁੱਖ ਮੰਤਰੀ ਖਿਲਾਫ਼ ਅਪਸ਼ਬਦ ਵੀ ਵਰਤੇ ਹੈ ਤੇ ਵੀਡੀਓ ਚ ਉਹਨੇ ਇਹ ਵੀ ਕਿਹਾ ਕਿ ਅਕਾਲ ਪੁਰਖ ਨੇ ਉਸਦੀ ਡਿਊਟੀ ਲਈ ਹੈ ਫੇਸਬੁੱਕ ਤੇ ਲਾਈਵ ਹੋ ਕੇ ਉਹਨੇ ਜੇਲ ਵਿਚ ਹਵਾਲਾਤੀਆਂ ਤੇ ਕੈਦੀਆਂ ਦੀ ਤਰਸਯੋਗ ਹਾਲਤ ਵੀ ਬਿਆਨ ਕੀਤੀ ਹੈ ਉੱਥੇ ਹੀ ਪ੍ਰਸ਼ਾਸਨ ਤੇ ਮਿਲੀ ਭੁਗਤ ਨਾਲ ਨਸ਼ੇ ਦਾ ਵਪਾਰ ਕਰਨ ਦੇ ਦੋਸ਼ ਵੀ ਲਗਾਏ ਆ ਸੋ ਪੂਰੀ ਵੀਡੀਓ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਜੀ ਕਿ ਗੋਬਿੰਦ ਸਿੰਘ ਵੱਲੋਂ ਜਿਹੜੀ ਜਾਰੀ ਕੀਤੀ ਗਈ ਵੀਡੀਓ ਹੈ 2 ਮਿੰਟ ਤੇ 48 ਸੈਕਿੰਡ ਦੀ ਹੈ ਪਹਿਲਾਂ ਗੋਬਿੰਦ ਸਿੰਘ ਨੇ ਫਰੀਦਕੋਟ ਜੇਲ੍ਹ ਦੇ ਗੁਰਦੁਆਰਾ ਸਾਹਿਬ ਚ ਪਾਵਨ ਗ੍ਰੰਥ ਲਈ ਇਕ ਹੀ ਬੈੱਡ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਚੁੱਕਿਆ ਤੇ ਉਸ ਦੇ ਬਾਅਦ ਉਹ ਮੁੱਖ ਮੰਤਰੀ ਖਿਲਾਫ਼ ਅਪਸ਼ਬਦ ਬੋਲਣ ਲੱਗ ਪਿਆ ਉਹਨੇ ਕਿਹਾ ਕਿ ਮੁੱਖ ਮੰਤਰੀ ਨੂੰ ਨਸ਼ਾ ਖਤਮ ਕਰਨ ਦੀ ਝੂਠੀ ਸਹੁੰ ਚੁੱਕਣ ਦੀ ਬਜਾਏ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਉਹਨੇ ਨਾਲ ਹੀ ਕਿਹਾ ਕਿ ਅਕਾਲ ਪੁਰਖ ਨੇ ਉਹਨਾਂ ਨੂੰ ਮਾਰਨ ਦੀ ਮੇਰੀ ਡਿਊਟੀ ਲਾਈ ਹੈ ਤੇ ਇਸ ਦੌਰਾਨ ਉਹਨੇ ਇਹ ਵੀ ਕਿਹਾ ਕਿ ਜੇਲ੍ਹ ਵਿਚ ਸ਼ਰੇਆਮ ਨਸ਼ੇ ਦੀ ਵੰਡ ਹੋ ਰਹੀ ਹੈ ਸੋ ਸਰੋਤਿਓ ਇਹ ਇੱਕ ਖਬਰ ਜਿਹੜੀ ਆ ਵੱਡੀ ਖਬਰ ਬਣ ਕੇ ਆਈ ਹੈ ਸੋ ਸੋਸ਼ਲ ਮੀਡੀਆ ਦਾ ਜਿਹੜਾ ਪ੍ਰਯੋਗ ਆ ਉਹ ਬਹੁਤ ਤਰ੍ਹਾਂ ਹੋ ਰਿਹਾ ਹਨਾ ਫੇਸਬੁੱਕ ਤੇ ਆਏ ਦਿਨ ਕੋਈ ਨਾ ਕੋਈ ਜਿਹੜੇ ਵਿਵਾਦ ਆ ਉਹ ਦੇਖਣ ਨੂੰ ਮਿਲਦੇ ਆ ਔਰ ਇਹਨਾਂ ਵਿਵਾਦਾਂ ਦੇ ਕਾਰਨ ਜਿਹੜਾ ਮਾਹੌਲ ਆ ਉਹ ਕਈ ਵਾਰ ਬਹੁਤ ਜ਼ਿਆਦਾ ਨਾਜ਼ੁਕ ਹੋ ਜਾਂਦਾ ਸੋ ਸੈਂਟਰਲ ਜੇਲ ਚੋਂ ਇੱਕ ਕੈਦੀ ਦੁਆਰਾ ਇਹੋ ਜਿਹੀ ਵੀਡੀਓ ਜਿਹੜੀ ਆ ਲਾਈਵ ਅਪਲੋਡ ਕਰਕੇ ਔਰ ਮੁੱਖ ਮੰਤਰੀ ਨੂੰ ਇਹੋ ਜਿਹੀ ਜਿਹੜੀ ਧਮਕੀ ਦੇਣੀ ਔਰ ਉੱਥੋਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਣਾ ਜਿਹੜਾ ਸੋ ਹੋ ਸਕਦਾ ਉਹਦਾ ਮੰਤਵ ਜਿਹੜਾ ਉੱਥੋਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਣਾ ਹੋਵੇ ਪਰ ਨਾਲ ਹੀ ਨਾਲ ਉਹਨੇ ਇਹ ਵੀ ਕਿਹਾ ਜੀ ਕਿ ਅਕਾਲ ਪੁਰਖ ਨੇ ਉਹਨਾਂ ਨੂੰ ਮਾਰਨ ਦੀ ਵੀ ਡਿਊਟੀ ਲਗਾਈ ਹੋਈ ਆ ਸੋ ਜੇ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਜਿਹੜਾ ਆ ਉਹ ਫਾਇਦਾ ਜਿਹੜਾ ਆ ਉਹ ਘੱਟ ਕਰ ਰਿਹਾ ਪਰ ਨੁਕਸਾਨ ਜਿਹੜਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੋ ਰਿਹਾ ਹੈ ਹਨਾ ਤੇ ਇਹ ਖਬਰ ਜਿਹੜੀ ਆ ਕਾਫੀ ਜ਼ਿਆਦਾ ਹੈਰਾਨ ਕਰਨ ਵਾਲੀ ਹੈ ਔਰ ਜੇ ਦੂਸਰਾ ਪਾਸਾ ਸੁਣਿਆ ਜਾਵੇ ਤਾਂ ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ ਜੇਲ੍ਹ ਵਿਚੋਂ ਫੇਸਬੁੱਕ ਤੇ ਲਾਈਵ ਹੋ ਕੇ ਮੁੱਖ ਮੰਤਰੀ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਦੇ ਦੋਸ਼ ਚ ਗੋਬਿੰਦ ਸਿੰਘ ਤੇ ਉਸਦੇ ਦੋਸਤ ਕੁਲਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਫੇਸਬੁੱਕ ਤੇ ਗੱਲਬਾਤ ਕਰਨ ਵਾਲੇ ਹਵਾਲਾਤੀਆਂ ਦਾ ਮੁਕੰਮਲ ਰਿਕਾਰਡ ਮੰਗਵਾਇਆ ਗਿਆ ਹਵਾਲਾਤੀਆਂ ਕੋਲ ਇੰਟਰਨੈਟ ਸਹੂਲਤ ਵਾਲਾ ਮੋਬਾਈਲ ਜਾਣ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਸੰਬੰਧੀ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਨੇ ਕਿਹਾ ਕਿ ਜੇਲ੍ਹ ਵਿਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਮਿਲਦਾ ਤੇ ਨਸ਼ੇ ਦੇ ਆਦਿ ਹਵਾਲਾਤੀ ਤੇ ਕੈਦੀਆਂ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਭੇਜ ਕੇ ਉਨ੍ਹਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਂਦਾ ਸੋ ਨਸ਼ੇ ਦੇ ਆਦਿ ਜਿਹੜੇ ਆ ਕਹਿੰਦੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੈਂਪਾਂ ਦੇ ਵਿਚ ਭੇਜਿਆ ਜਾਂਦਾ ਜਾਂ ਕੇਂਦਰਾਂ ਚ ਭੇਜਿਆ ਜਾਂਦਾ ਦੂਜੇ ਪਾਸੇ ਉਨ੍ਹਾਂ ਨੇ ਇਹ ਵੀ ਕਿਹਾ ਵੀ ਨਸ਼ਾ ਮਿਲਦਾ ਹੀ ਨਹੀਂ ਆ ਪਰ ਦੇਖੋ ਜੇਕਰ ਇੱਕ ਕੈਦੀ ਦੇ ਕੋਲ ਮੋਬਾਈਲ ਆ ਔਰ ਉਹਦੇ ਕੋਲ ਡਾਟਾ ਉਪਲਬਧ ਆ ਕਿ ਉਹ ਆਪਣੀ ਜਿਹੜੀ ਲਾਈਵ ਵੀਡੀਓ ਆ ਉਹ ਉਥੋਂ ਪੋਸਟ ਕਰ ਸਕੇ ਤਾਂ ਇਹਦਾ ਮਤਲਬ ਕੁਛ ਵੀ ਸੰਭਵ ਆ ਜੇਲ੍ਹ ਦੇ ਵਿਚ ਤਾਂ ਇੱਥੇ ਤਾਂ ਸਿੱਧਾ ਹੀ ਜਿਹੜਾ ਸਵਾਲ ਆ ਉਹ ਜੇਲ੍ਹ ਦੀ ਵਿਵਸਥਾ ਦੇ ਉੱਤੇ ਖੜਾ ਹੁੰਦਾ ਖੈਰ ਆਪਾਂ ਵਧਦੇ ਹਾਂ ਜੀ ਅਗਲੀ ਖਬਰ ਵੱਲ ਸੋ ਅਗਲੀ ਖਬਰ ਹੈ ਜੀ ਫਿਲਮ ਜਗਤ ਤੋਂ ਖਬਰ ਹੈ ਕਿ ਅਰਜੁਨ ਰਾਮਪਾਲ ਆਪਣੀ ਪਤਨੀ ਮੇਹਰ ਤੋਂ ਵੱਖ ਹੋ ਗਏ ਆ ਸੋ ਜਿਹੜੇ ਫਿਲਮੀ ਲੋਕ ਆ ਇਹਨਾਂ ਦੀ ਜ਼ਿੰਦਗੀ ਦੇ ਵਿਚ ਬਹੁਤ ਸਾਰੇ ਜਿਹੜੇ ਮੋੜ ਆ ਉਹ ਅਕਸਰ ਆਉਂਦੇ ਆ ਸੋ ਫਿਲਮ ਅਭਿਨੇਤਾ ਅਰਜੁਨ ਰਾਮਪਾਲ ਬਾਲੀਵੁੱਡ ਦੇ ਇੱਕ ਮੰਨੇ ਪ੍ਰਮੰਨੇ ਸ਼ਖਸੀਅਤ ਵੀ ਹੈ ਤੇ ਉਹਨਾਂ ਦਾ ਵਿਆਹ ਦਾ ਰਿਸ਼ਤਾ ਜਿਹੜਾ ਜੀ ਉਹ ਟੁੱਟ ਗਿਆ ਤੇ ਅਰਜੁਨ ਰਾਮਪਾਲ ਤੇ ਉਹਨਾਂ ਦੀ ਪਤਨੀ ਮੇਹਰ ਜੈਸਿਕਾ ਨੇ ਸੋਮਵਾਰ ਨੂੰ ਅਧਿਕਾਰਤ ਤੌਰ ਤੇ ਆਪਣੇ 20 ਸਾਲ ਪੁਰਾਣਾ ਵਿਆਹ ਦਾ ਜਿਹੜਾ ਰਿਸ਼ਤਾ ਜੀ ਉਹ ਖਤਮ ਕਰਨ ਦਾ ਐਲਾਨ ਕਰ ਦਿੱਤਾ ਦੋਵਾਂ ਦੇ ਰਿਸ਼ਤੇ ਚ ਖਟਾਸ ਤੇ ਟਕਰਾਅ ਦੀਆਂ ਖ਼ਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਸਨ ਪਰ ਅਰਜੁਨ ਰਾਮਪਾਲ ਤੇ ਮੇਹਰ ਜੈਸਿਕਾ ਨੇ ਖਾਮੋਸ਼ੀ ਬਣਾਈ ਰੱਖੀ ਸੀ ਸੋ ਸੋਮਵਾਰ ਨੂੰ ਦੋਵਾਂ ਵੱਲੋਂ ਜਾਰੀ ਸੰਯੁਕਤ ਬਿਆਨ ਚ ਕਿਹਾ ਗਿਆ ਕਿ ਸਾਡੇ ਰਸਤੇ ਹੁਣ ਵੱਖ ਹੋ ਗਏ ਆ ਪਰ ਸਾਡੇ ਵਿਚਕਾਰ ਪਿਆਰ ਤੇ ਲਗਾਓ ਦਾ ਰਿਸ਼ਤਾ ਕਾਇਮ ਰਹੇਗਾ ਸੋ ਭਵਿੱਖ ਚ ਲੋੜ ਪੈਣ ਤੇ ਅਸੀਂ ਇੱਕ ਦੂਜੇ ਦਾ ਕਹਿੰਦੇ ਜੀ ਸਾਥ ਦਿੰਦੇ ਰਵਾਂਗੇ ਤੇ ਬਿਆਨ ਚ ਵਖਰੇਵੇਂ ਦੇ ਕਿਸੇ ਕਾਰਨ ਦਾ ਜ਼ਿਕਰ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਗੱਲ ਦਾ ਕੋਈ ਜ਼ਿਕਰ ਹੈ ਕਿ ਵੱਖ ਹੋਣ ਨੂੰ ਕਾਨੂੰਨੀ ਰੂਪ ਦੇਣ ਲਈ ਦੋਵਾਂ ਵੱਲੋਂ ਤਲਾਕ ਦੀ ਪ੍ਰਕਿਰਿਆ ਅਪਣਾਈ ਜਾਵੇਗੀ ਜਾਂ ਨਹੀਂ ਸੋ ਦੋਵਾਂ ਨੇ ਆਪਣੀਆਂ ਧੀਆਂ ਮਾਹਿਕਾ ਤੇ ਮਾਰੀਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਦੀ ਪਰਵਰਿਸ਼ ਲਈ ਉਹ ਹਮੇਸ਼ਾ ਉਹਨਾਂ ਦੇ ਨਾਲ ਰਹਿਣਗੇ। ਸੋ ਲਓ ਜੀ, ਇੱਕ ਹੋਰ ਜਿਹੜੀ ਆ ਜੋੜੀ ਉਹ ਅੱਡ ਹੋ ਗਈ ਆ ਤੇ ਅਗਲੀ ਖਬਰ ਵੱਲ ਦੋਸਤੋ ਵੱਧਦੇ ਆ। ਅਗਲੀ ਖਬਰ ਹੈ ਜੀ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਕਵੀ ਜਿਹੜੇ ਕੁਮਾਰ ਵਿਸ਼ਵਾਸ ਤੇ ਮਾਣਹਾਨੀ ਦਾ ਜਿਹੜਾ ਕੇਸ ਕੀਤਾ ਹੋਇਆ ਸੀਗਾ ਉਹਨੂੰ ਵਾਪਸ ਲੈ ਲਿਆ। ਸੋ ਪੂਰੀ ਖਬਰ ਕੀ ਹੈ ਇਹਦੇ ਉੱਤੇ ਵੀ ਨਜ਼ਰ ਮਾਰਦੇ ਆ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਕਵੀ ਕੁਮਾਰ ਵਿਸ਼ਵਾਸ ਤੇ ਕੀਤਾ ਮਾਣਹਾਨੀ ਦਾ ਕੇਸ ਵਾਪਸ ਲੈ ਲਿਆ। ਇਸ ਦੇ ਨਾਲ ਹੀ ਕਈ ਮਹੀਨਿਆਂ ਤੋਂ ਚੱਲ ਰਹੇ ਇਸ ਮਾਮਲੇ ਦਾ ਅੰਤ ਵੀ ਹੋ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਵਿਸ਼ਵਾਸ ਨੇ ਅਰੁਣ ਜੇਤਲੀ ਨੂੰ ਇੱਕ ਚਿੱਠੀ ਲਿਖ ਕੇ ਪੂਰੇ ਮਾਮਲੇ 'ਚ ਆਪਣਾ ਪੱਖ ਸਪਸ਼ਟ ਕਰਦਿਆਂ ਖੇਦ ਪ੍ਰਗਟਾਇਆ ਸੀ। ਇਸੇ ਚਿੱਠੀ ਦੇ ਆਧਾਰ ਤੇ ਹੁਣ ਅਰੁਣ ਜੇਤਲੀ ਨੇ ਇਹ ਕੇਸ ਵਾਪਸ ਲਿਆ। ਕੁਮਾਰ ਵਿਸ਼ਵਾਸ ਨੇ ਅਰੁਣ ਜੇਤਲੀ ਨੂੰ ਚਿੱਠੀ ਲਿਖ ਕੇ ਆਪਣੇ ਬਿਆਨਾਂ ਲਈ ਮਾਫ਼ੀ ਮੰਗੀ ਤੇ ਮਾਣਹਾਨੀ ਦਾ ਕੇਸ ਵਾਪਸ ਲੈਣ ਦੀ ਅਪੀਲ ਕੀਤੀ। ਵਿੱਤ ਮੰਤਰੀ ਦੇ ਵਕੀਲ ਨੇ ਕਿਹਾ ਕਿ ਅਸੀਂ ਵਿਸ਼ਵਾਸ ਦਾ ਪੱਤਰ ਜਿਹੜਾ ਉਹ ਮਨਜ਼ੂਰ ਕਰ ਲਿਆ ਤੇ ਵਿਸ਼ਵਾਸ ਨੇ ਪੱਤਰ 'ਚ ਲਿਖਿਆ ਕਿ ਆਪਣੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਉਹਨਾਂ ਨੇ ਪਾਰਟੀ ਦੇ ਹੋਰ ਵਰਕਰਾਂ ਤੇ ਬੁਲਾਰਿਆਂ ਨੇ ਉਹਨਾਂ ਦੀ ਗੱਲ ਜਿਹੜੀ ਦੁਹਰਾਈ। ਸੋ ਪੱਤਰ 'ਚ ਵਿਸ਼ਵਾਸ ਨੇ ਕਹਿੰਦੇ ਇਹ ਵੀ ਦੋਸ਼ ਲਾਇਆ ਕਿ ਹੁਣ ਅਰਵਿੰਦ ਕੇਜਰੀਵਾਲ ਉਹਨਾਂ ਦੇ ਸੰਪਰਕ 'ਚ ਨਹੀਂ ਹਨ ਤੇ ਝੂਠ ਬੋਲ ਕੇ ਖੁਦ ਗਾਇਬ ਹੋ ਗਏ ਹਨ। ਵਿਸ਼ਵਾਸ ਨੇ ਅਰਵਿੰਦ ਕੇਜਰੀਵਾਲ ਖਿਲਾਫ ਬੇਹੱਦ ਤਲਖ ਗੱਲਾਂ ਜਿਹੜੀਆਂ ਜੀ ਕਹਿੰਦੇ ਇਸ ਪੱਤਰ ਦੇ ਵਿੱਚ ਲਿਖੀਆਂ ਤੇ ਇਹ ਪੱਤਰ ਦਰਜ ਕਰਾਉਣ ਤੋਂ ਬਾਅਦ ਅਰੁਣ ਜੇਤਲੀ ਨੇ ਜਿਹੜਾ ਇਹ ਮਾਣਹਾਨੀ ਦਾ ਕੇਸ ਹੈ ਇਹ ਵਾਪਸ ਲੈ ਲਿਆ। ਸੋ ਅਗਲੀ ਖਬਰ ਵੱਲ ਵਧਦੇ ਹਾਂ ਜੀ। ਅਗਲੀ ਖਬਰ ਆ ਰਹੀ ਹੈ ਪਾਕਿਸਤਾਨ ਤੋਂ। ਸੋ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਪਰ ਫਿਲਹਾਲ ਹਾਲ ਦੀ ਘੜੀ ਪਾਕਿਸਤਾਨ ਦੇ ਵਿੱਚ ਨਸੀਰੁਲ ਨੂੰ ਪ੍ਰਧਾਨ ਮੰਤਰੀ ਐਲਾਨਿਆ ਗਿਆ। ਸੋ ਕਾਰਜਕਾਰੀ ਪ੍ਰਧਾਨ ਮੰਤਰੀ ਉਹਨਾਂ ਨੂੰ ਚੁਣਿਆ ਗਿਆ। ਸੋ ਪਾਕਿਸਤਾਨ ਦੇ ਸਾਬਕਾ ਚੀਫ ਜਸਟਿਸ ਨਸੀਰੁਲ ਮੁਲਕ ਨੂੰ ਸੋਮਵਾਰ ਨੂੰ ਦੇਸ਼ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ। ਉਹਨਾਂ ਨੂੰ ਸ਼ੁੱਕਰਵਾਰ ਸਹੁੰ ਚੁਕਾਈ ਜਾਵੇਗੀ ਤੇ ਉਹਨਾਂ ਦਾ ਨਾਂ ਐਲਾਨ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅਬਾਸੀ ਤੇ ਵਿਰੋਧੀ ਧਿਰ ਦੇ ਨੇਤਾ ਖੁਰਸ਼ੀਦ ਸ਼ਾਹ ਨੇ ਬੈਠਕ ਤੋਂ ਬਾਅਦ ਸਾਂਝੀ ਪੱਤਰਕਾਰ ਵਾਰਤਾ 'ਚ ਕੀਤਾ ਤੇ ਇਹ ਐਲਾਨ ਦੇ ਨਾਲ ਹੀ ਕਹਿੰਦੇ 25 ਨੂੰ ਹੋਣ ਵਾਲੀਆਂ ਜਿਹੜੀਆਂ ਆਮ ਚੋਣਾਂ ਦੀ ਨਿਰਪੱਖਤਾ ਨੂੰ ਲੈ ਕੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਤੇ ਵਿਰੋਧੀ ਧਿਰ ਵਿਚਕਾਰ ਤਕਰਾਰ ਦਾ ਦੌਰ ਜਿਹੜਾ ਜੀ ਉਹ ਹੁਣ ਖਤਮ ਹੋ ਗਿਆ ਤੇ ਦੱਸਿਆ ਜਾ ਰਿਹਾ ਜੀ ਕਿ ਪਾਕਿਸਤਾਨ ਦੇ ਵਿੱਚ 10.5 ਕਰੋੜ ਵੋਟਰ ਜਿਹੜੇ ਕਿ ਆਉਣ ਵਾਲੀ ਚੋਣ ਦੇ ਵਿੱਚ ਭਾਗ ਲੈਣਗੇ ਤੇ ਪਾਕਿਸਤਾਨ ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਦੇਸ਼ ਦੇ 6 ਸੂਬਿਆਂ ਦੇ ਵਿੱਚ ਕੁੱਲ 10.5 ਕਰੋੜ ਵੋਟਰ ਹਨ ਤੇ ਇਨ੍ਹਾਂ 'ਚੋਂ 5.9 ਕਰੋੜ ਮਰਦ ਤੇ 4.6 ਕਰੋੜ ਮਹਿਲਾਵਾਂ ਵੋਟਰ ਹਨ। ਪਾਕਿਸਤਾਨ ਦੀ ਕੁੱਲ ਆਬਾਦੀ ਇਸ ਸਮੇਂ 20 ਕਰੋੜ ਤੋਂ ਵੀ ਜ਼ਿਆਦਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਗੈਰ ਮੁਸਲਿਮ ਵੋਟਰਾਂ 'ਚ ਸਭ ਤੋਂ ਜ਼ਿਆਦਾ ਹਿੰਦੂ ਨੇ। ਸੋ ਕਰੀਬ 30% ਗੈਰ ਮੁਸਲਿਮ ਵੋਟਰ ਹੈ ਜੀ ਪਾਕਿਸਤਾਨ ਦੇ ਵਿੱਚ ਤੇ ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਜਿਹੜੇ ਵੋਟਰ ਨੇ ਉਹ ਹਿੰਦੂ ਆ ਤੇ ਆਮ ਚੋਣਾਂ ਲਈ ਤਿਆਰ ਕੀਤੀ ਵੋਟਰਾਂ ਦੀ ਸੂਚੀ 'ਚ ਗੈਰ ਮੁਸਲਿਮ ਵੋਟਰਾਂ ਦੀ ਗਿਣਤੀ ਵੱਧ ਕੇ 36.3 ਲੱਖ ਹੋ ਗਈ ਆ। ਸੋ ਇਸ 'ਚ 17.7 ਲੱਖ ਜਿਹੜੇ ਹਿੰਦੂ ਵੋਟਰ ਨੇ। ਵੱਧਿਆਂ ਜੀ ਅਗਲੀ ਖਬਰ ਵੱਲ। ਸੋ ਅਗਲੀ ਖਬਰ ਜਿਹੜੀ ਆ ਉਹ ਆ ਰਹੀ ਆ ਅੰਤਰਰਾਸ਼ਟਰੀ ਖਬਰਾਂ 'ਚ ਤੇ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਇੱਕ ਜਿਹੜੀ ਵੱਡੀ ਖਬਰ ਹੈ ਜੀ ਉਹ ਹੈ ਅਮਰੀਕਾ ਦੇ ਵਿੱਚ ਤੂਫਾਨ ਦੇ ਕਾਰਨ 3 ਸੂਬਿਆਂ ਦੇ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਅਲਬਾਮਾ, ਫਲੋਰੀਡਾ ਤੇ ਮਿਸੀਸਿਪੀ 'ਚ ਅਲਬਰਟੋ ਤੂਫਾਨ ਦਾ ਕਹਿੰਦੇ ਖਤਰਾ ਦੱਸਿਆ ਜਾ ਰਿਹਾ। ਸੋ ਅਮਰੀਕਾ ਦੇ ਅਲਬਾਮਾ, ਫਲੋਰੀਡਾ ਤੇ ਮਿਸੀਸਿਪੀ ਸੂਬਿਆਂ ਨੇ ਅਲਬਰਟੋ ਤੂਫਾਨ ਨੂੰ ਲੈ ਕੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਤੇ ਇਹ ਤੂਫਾਨ ਮੈਕਸੀਕੋ ਦੀ ਖਾੜੀ ਤੋਂ ਉੱਤਰ ਦਿਸ਼ਾ 'ਚ ਅੱਗੇ ਵੱਧ ਰਿਹਾ ਸੀ। ਇਹਦੇ ਛੇਤੀ ਹੀ ਫਲੋਰੀਡਾ ਦੇ ਤੱਟੀ ਇਲਾਕਿਆਂ ਨਾਲ ਟਕਰਾਉਣ ਦੀ ਸ਼ੰਕਾ ਵੀ ਪ੍ਰਗਟਾਈ ਗਈ ਆ ਤੇ ਨੈਸ਼ਨਲ ਹਰੀਕੇਨ ਕੇਂਦਰ ਦਾ ਵੀ ਕਹਿਣਾ ਕਿ ਤੂਫਾਨ ਕਾਰਨ ਪੱਛਮੀ ਕਿਊਬਾ, ਦੱਖਣੀ ਫਲੋਰੀਡਾ ਦੇ ਆਸ ਪਾਸ ਦੇ ਇਲਾਕਿਆਂ 'ਚ ਭਾਰੀ ਬਾਰਿਸ਼ ਦੇ ਨਾਲ ਹੜ੍ਹ ਵੀ ਆ ਸਕਦੇ ਆ। ਸੋ ਇਹ ਮੌਸਮ ਦਾ ਜਿਹੜਾ ਪਹਿਲਾ ਤੂਫਾਨ ਹੈ ਤੇ ਇਸ ਨਾਲ ਭਾਰੀ ਬਾਰਿਸ਼ਾਂ ਤੇ ਹੜ੍ਹ ਆਉਣ ਦਾ ਜਿਹੜਾ ਖਦਸ਼ਾ ਆ ਉਹ ਕਾਫੀ ਵੱਡੇ ਪੱਧਰ ਦੇ ਉੱਤੇ ਦੇਖਿਆ ਜਾ ਰਿਹਾ ਆ। ਸੋ ਅਗਲੀ ਖਬਰ ਹੈ ਜੀ ਕਿ ਬ੍ਰੈਟਲੀ ਨੇ ਕੀਤਾ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦਾ ਦੌਰਾ ਤੇ ਯੂਨੀਵਰਸਲ ਨਿਊ ਬੋਰਨ ਹੀਅਰਿੰਗ ਸਕਰੀਨਿੰਗ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਉਚੇਚੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਬ੍ਰੈਟਲੀ ਨੇ। ਸੋ ਜਿਹੜੇ ਹੀਅਰਿੰਗ ਦੀ ਸਮੱਸਿਆ ਦੇ ਨਾਲ ਜੂਝ ਰਹੇ ਜਿਹੜੇ ਰੋਗੀ ਨੇ ਜੀ, ਉਹਨਾਂ ਦੇ ਨਾਲ ਉੱਥੇ ਸਾਂਝ ਪਾਈ ਹੈ ਬ੍ਰੈਟਲੀ ਨੇ, ਔਰ ਉਹਨਾਂ ਦਾ ਜਿਹੜਾ ਹਾਲ ਚਾਲ ਵੀ ਪੁੱਛਿਆ, ਔਰ ਉਸ ਸੰਬੰਧੀ ਜਾਗਰੂਕਤਾ ਬਾਰੇ ਆਪਣੇ ਜਿਹੜੇ ਵਿਚਾਰ ਆ ਉਹ ਵੀ ਸਾਂਝੇ ਕੀਤੇ ਆ। ਤੇ ਦੋਸਤੋ ਅੱਜ ਦੀਆਂ ਖ਼ਬਰਾਂ ਚ ਮੈਨੂੰ ਲੱਗਦਾ ਆਪਾਂ ਇੰਨਾ ਕੀ ਤੁਹਾਡੇ ਨਾਲ ਸਾਂਝਾ ਕਰਾਂਗੇ, ਉਸ ਤੋਂ ਬਾਅਦ ਅਸੀਂ ਇੱਕ ਮੁੱਦੇ ਦੇ ਉੱਤੇ ਵੀ ਗੱਲ ਕਰਨਾ ਚਾਹਾਂਗੇ। ਸੋ ਇੱਕ ਮੁੱਦਾ ਨਹੀਂ ਹੈ, ਤੁਸੀਂ ਅੱਜ ਖੁੱਲਾ ਜਿਹੜਾ ਆਪਣਾ ਰੱਖ ਸਕਦੇ ਹੋ ਵਿਚਾਰਾਂ ਦਾ ਸਿਲਸਿਲਾ, ਔਰ ਜਿਹੜੀ ਖੁੱਲੀ ਚਰਚਾ ਜਿਹੜੀ ਅਸੀਂ ਕਿਸੇ ਵੀ ਵਿਸ਼ੇ ਦੇ ਉੱਤੇ ਕਰ ਸਕਾਂਗੇ। ਸੋ ਤੁਸੀਂ ਜਿਸ ਵੀ ਵਿਸ਼ੇ ਦੇ ਉੱਤੇ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਤੁਸੀਂ ਟੈਲੀਗ੍ਰਾਮ ਦੇ ਰਾਹੀਂ ਸਾਨੂੰ ਮੈਸੇਜ ਭੇਜ ਸਕਦੇ ਹੋ, ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਹੋ 02-8589-98-11 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਸਾਡਾ ਈਮੇਲ ਪਤਾ। ਸੋ ਇਹ ਨੇ ਤਿੰਨ ਸਾਧਨ ਜਿਨ੍ਹਾਂ ਦੇ ਜ਼ਰੀਏ ਤੁਸੀਂ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਬਣਾ ਸਕਦੇ ਹੋ ਸਾਡੇ ਨਾਲ, ਔਰ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਇਹ ਵਿਚਾਰ ਚਰਚਾ ਜਿਹੜੀ ਆ ਤੁਹਾਡੇ ਨਾਲ ਜਾਰੀ ਰੱਖਾਂਗੇ। ਫਿਲਹਾਲ ਇੱਕ ਦੋ ਜਿਹੜੀਆਂ ਜ਼ਰੂਰੀ ਸੂਚਨਾਵਾਂ ਆ ਉਹ ਵੀ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਦਵਾਂ। ਸੋ ਜ਼ਰੂਰੀ ਸੂਚਨਾਵਾਂ ਦੇ ਵਿੱਚ ਇੱਕ ਪ੍ਰੋਜੈਕਟ ਜਿਹੜਾ ਕਿ ਮੈਲਬਰਨ ਦੇ ਏਪਿੰਗ ਇਲਾਕੇ ਦੇ ਵਿੱਚ ਹੋਣਾ, ਸੋ ਸਿੱਖ ਕਮਿਊਨਿਟੀ ਫੋਰਮ ਹੈ ਜੀ, ਜਿਹਦਾ ਨਾਮ ਹੈ ਬਿਲਡਿੰਗ ਬ੍ਰਿਜਸ। ਸੋ ਇਹ ਕਮਿਊਨਿਟੀ ਫੋਰਮ ਜਿਹੜਾ ਆ ਆਉਣ ਵਾਲੀ 30 ਮਈ ਨੂੰ ਹੋਣ ਜਾ ਰਿਹਾ, ਬੁੱਧਵਾਰ ਵਾਲੇ ਦਿਨ ਸ਼ਾਮ 5 ਵਜੇ ਤੋਂ 7 ਵਜੇ ਤੱਕ। ਸੋ ਤੁਸੀਂ ਇਹਦਾ ਫਾਇਦਾ ਲੈ ਸਕਦੇ ਹੋ ਜੇਕਰ ਤੁਸੀਂ ਇਸ ਇਲਾਕੇ ਦੇ ਵਸਨੀਕ ਹੋ। ਤੇ ਇਹ ਜਿਹੜਾ ਫੋਰਮ ਹੈ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਲਈ, ਸਿੱਖ ਭਾਈਚਾਰੇ ਦੇ ਲਈ ਰੱਖਿਆ ਗਿਆ ਹੈ, ਜਿਹਦੇ ਵਿੱਚ ਤੁਸੀਂ ਫਾਇਦਾ ਲੈ ਸਕੋਗੇ ਕਿ ਸਾਡੇ ਭਾਈਚਾਰੇ ਦੇ ਲੋਕਾਂ ਦੇ ਲਈ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਨੇ ਲੋਕਲ ਪੱਧਰ ਦੇ ਉੱਤੇ, ਤੁਸੀਂ ਮੌਜੂਦ ਜਿਹੜੀਆਂ ਸੁਵਿਧਾਵਾਂ ਉਹਨਾਂ ਦਾ ਕਿਸ ਤਰ੍ਹਾਂ ਫਾਇਦਾ ਲੈ ਸਕਦੇ ਹੋ, ਸੋਸ਼ਲ ਸਪੋਰਟ ਸਰਵਿਸਿਸ ਜਿਹੜੀਆਂ ਉਹ ਕਿਸ ਤਰ੍ਹਾਂ ਦੀਆਂ ਨੇ ਸਰਕਾਰ ਵੱਲੋਂ ਜਿਹੜੀਆਂ ਸਾਡੇ ਲਈ ਮੌਜੂਦ ਨੇ, ਔਰ ਸਾਨੂੰ ਉਹਨਾਂ ਦੀ ਜੇਕਰ ਜਾਂਚ ਨਹੀਂ ਹੈ, ਜੇਕਰ ਸਾਨੂੰ ਪਤਾ ਨਹੀਂ ਹੈ ਉਹਨਾਂ ਦੇ ਬਾਰੇ ਚ, ਤੇ ਤੁਸੀਂ ਇਸ ਫੋਰਮ ਦੇ ਵਿੱਚ ਜਾ ਕੇ ਤੁਸੀਂ ਇਹਨਾਂ ਸੁਵਿਧਾਵਾਂ ਦੇ ਬਾਰੇ ਜਾਣਕਾਰੀ ਲੈ ਸਕੋਗੇ। ਇਸੇ ਤਰ੍ਹਾਂ ਲੋਕਲ ਸਰਵਿਸਿਸ, ਕਮਿਊਨਿਟੀ ਇੰਗੇਜਮੈਂਟ ਪ੍ਰੋਗਰਾਮ, ਸੋਸ਼ਲ ਸਪੋਰਟ ਸਰਵਿਸਿਸ, ਤੇ ਨਾਲ ਹੀ ਨਾਲ ਇਹ ਜਿਹੜੀ ਵਰਕਸ਼ਾਪ ਹੈ ਜਾਂ ਇਹ ਜਿਹੜਾ ਫੋਰਮ ਹੈ ਇਹਦੇ ਵਿੱਚ ਤੁਸੀਂ ਮਿਲ ਸਕੋਗੇ ਜੀ ਕਮਿਊਨਿਟੀ ਦੇ ਕੁਛ ਹੋਰ ਲੀਡਰਸ ਦੇ ਨਾਲ, ਜਿਨ੍ਹਾਂ ਤੋਂ ਤੁਸੀਂ ਹੋਰ ਜਿਹੜੀ ਜਾਣਕਾਰੀ ਆਪਣੀਆਂ ਸਕਿੱਲਸ ਡਿਵੈਲਪ ਕਰਨ ਦੇ ਲਈ ਲੈ ਸਕੋਗੇ, ਔਰ ਆਈਡੀਆਜ਼ ਜਿਹੜੇ ਆਪਣੇ ਸ਼ੇਅਰ ਕਰਨ ਦੇ ਲਈ ਤੁਸੀਂ ਲੈ ਸਕੋਗੇ। ਸੋ ਇਹ ਜਿਹੜਾ ਸਿੱਖ ਕਮਿਊਨਿਟੀ ਫੋਰਮ ਜਿਹੜਾ ਹੈ ਜੀ ਇਹ ਸਾਂਝੇ ਤੌਰ ਤੇ ਕਰਵਾਇਆ ਜਾ ਰਿਹਾ ਸਿਟੀ ਆਫ ਬਿਟਲਸੀ ਤੇ ਜਿਹੜੀ ਇੱਥੋਂ ਦੀ ਆਸਟ੍ਰੇਲੀਅਨ ਪੁਲਿਸ ਆ ਉਹਦੇ ਵੱਲੋਂ ਕਰਵਾਇਆ ਜਾ ਰਿਹਾ। ਸੋ ਪੀਟਰ ਕੋਗਰ ਨੂੰ ਸੰਪਰਕ ਕੀਤਾ ਜਾ ਸਕਦਾ ਇਸ ਬਾਬਤ ਜੇਕਰ ਤੁਸੀਂ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ। 04175637688 ਉਹਨਾਂ ਦਾ ਨੰਬਰ ਹੈ, ਜਾਂ ਫਿਰ ਅਨੂ ਕ੍ਰਿਸ਼ਨਨ ਜਿਹੜੇ ਨੇ ਭਾਰਤੀ ਭਾਈਚਾਰੇ ਤੋਂ ਉਹਨਾਂ ਨੂੰ ਵੀ ਸੰਪਰਕ ਕੀਤਾ ਜਾ ਸਕਦਾ 04323343369 ਤੇ। ਸੋ ਇਸ ਫੋਰਮ ਦੇ ਵਿੱਚ ਤੁਸੀਂ ਸ਼ਾਮਲ ਹੋ ਕੇ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ, ਬਹੁਤ ਸਾਰੇ ਜਿਹੜੇ ਸੰਪਰਕ ਨੇ ਉਹਨਾਂ ਨੂੰ ਤੁਸੀਂ ਜਾਣ ਸਕੋਗੇ, ਔਰ ਫਾਇਦਾ ਜਿਹੜਾ ਆ ਜੇਕਰ ਤੁਸੀਂ ਲੈਣਾ ਚਾਹੋ ਤਾਂ ਜ਼ਰੂਰ ਲੈ ਸਕਦੇ ਹੋ। 30 ਮਈ ਸ਼ਾਮ 5 ਵਜੇ ਤੋਂ 7 ਵਜੇ ਤੱਕ ਦਾ ਹੈਰੀਟੇਜ ਰਿਸੈਪਸ਼ਨ ਸੈਂਟਰ ਹਾਈ ਸਟਰੀਟ 512-516 ਹਾਈ ਸਟਰੀਟ ਵਿਖੇ ਹੈ। ਸੋ ਜ਼ਰੂਰ ਤੁਸੀਂ ਪਹੁੰਚੋ ਔਰ ਆਪਣੀਆਂ ਜਿਹੜੀਆਂ ਜ਼ਰੂਰਤਾਂ ਆ ਜਾਂ ਲੋੜਾਂ ਆ ਉਹਦੇ ਮੱਦੇਨਜ਼ਰ ਉੱਥੇ ਜਿਹੜਾ ਫਾਇਦਾ ਹੈ ਉਹ ਲੈ ਸਕਦੇ ਹੋ। ਇਸੇ ਦੇ ਨਾਲ ਹੀ 31 ਮਈ ਨੂੰ ਵੀ ਇੱਕ ਜਿਹੜਾ ਫ੍ਰੀ ਕਮਿਊਨਿਟੀ ਵਰਕਸ਼ਾਪ ਹੋਣ ਜਾ ਰਹੀ ਹੈ ਬਿਗ ਆਈਡੀਆ ਨਾਮ ਦੀ। ਸੋ ਵਾਲਟ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹ ਫਾਇਦਾ ਲੈ ਸਕਦੇ ਆ, ਜਾਂ ਫਿਰ ਐਪਿੰਗ ਨਾਰਥ ਦੇ ਵਾਲਟ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹ ਫਾਇਦਾ ਲੈ ਸਕਦੇ ਆ ਜੀ। ਔਰ ਇਹ ਇੱਕ ਓਪਨ ਕਮਿਊਨਿਟੀ ਵਰਕਸ਼ਾਪ ਆ ਜਿਹਦੇ ਵਿੱਚ ਤੁਸੀਂ ਆਪਣੇ ਆਈਡੀਆਜ਼ ਜਿਹੜੇ ਆ ਉਹ ਦੇਣੇ ਆ ਕਿ ਬਿਹਤਰ ਜਿਹੜਾ ਹੋਰ ਕਿਸ ਤਰ੍ਹਾਂ ਤੁਸੀਂ ਉਸ ਏਰੀਏ ਦੇ ਵਿੱਚ ਸਹੂਲਤਾਂ ਲਿਆ ਕੇ ਬਣਾ ਸਕਦੇ ਹੋ ਉਸ ਏਰੀਏ ਨੂੰ। ਸੋ ਇਹਦਾ ਸਮਾਂ ਜਿਹੜਾ ਜੀ ਸ਼ਾਮ 6:30 ਤੋਂ 8 ਵਜੇ ਤੱਕ ਹੈ 31 ਮਈ ਕ੍ਰੀਡਸ ਫਾਰਮ ਲਿਵਿੰਗ ਐਂਡ ਲਰਨਿੰਗ ਸੈਂਟਰ ਦੇ ਵਿੱਚ ਇਹ ਜਿਹੜਾ ਓਪਨ ਵਰਕਸ਼ਾਪ ਰੱਖੀ ਗਈ ਹੈ, ਕਮਿਊਨਿਟੀ ਵਰਕਸ਼ਾਪ। ਔਰ ਮੈਨੂੰ ਲੱਗਦਾ ਕਿ ਐਪਿੰਗ ਨਾਰਥ ਔਰ ਵਾਲਟ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਭਾਈਚਾਰਾ, ਪੰਜਾਬੀ ਭਾਈਚਾਰਾ ਵਸਦਾ ਹੈ, ਔਰ ਤੁਸੀਂ ਆਪਣੇ ਉਸ ਏਰੀਏ ਦੇ ਵਿੱਚ ਕਿਹੜੀਆਂ ਸਹੂਲਤਾਂ ਚਾਹੁੰਦੇ ਹੋ, ਤੁਹਾਡੀਆਂ ਕੀ ਲੋੜਾਂ ਨੇ, ਇਸ ਬਾਬਤ ਤੁਸੀਂ ਆਪਣੇ ਵਿਚਾਰ ਉੱਥੇ ਸਾਂਝੇ ਕਰ ਸਕਦੇ ਹੋ। ਸੋ ਤੁਸੀਂ ਸ਼ਾਮਲ ਹੋ ਸਕਦੇ ਹੋ ਜੇ 31 ਮਈ ਨੂੰ ਇਸ ਓਪਨ ਕਮਿਊਨਿਟੀ ਵਰਕਸ਼ਾਪ ਦੇ ਵਿੱਚ, ਫ੍ਰੀ ਕਮਿਊਨਿਟੀ ਵਰਕਸ਼ਾਪ ਦੇ ਵਿੱਚ। ਤੇ ਦੋਸਤੋ ਅਸੀਂ ਕੁਛ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਸੀ। ਵੈਸੇ ਸ਼ਹੀਦੀ ਟੂਰਨਾਮੈਂਟ ਗ੍ਰਿਫਟ ਦੇ ਬਾਰੇ ਅਸੀਂ ਪਹਿਲਾਂ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ, ਇੱਕ ਵਾਰ ਫਿਰ ਤੁਹਾਨੂੰ ਯਾਦ ਕਰਵਾ ਦਿੰਦੇ ਹਾਂ ਕਿ 22ਵਾਂ ਜਿਹੜਾ ਸ਼ਹੀਦੀ ਟੂਰਨਾਮੈਂਟ ਆ ਇਹ 9 ਤੇ 10 ਜੂਨ ਨੂੰ ਹੋ ਰਿਹਾ, ਤੇ 10 ਜੂਨ ਨੂੰ ਮੈਲਬਰਨ ਤੋਂ ਗ੍ਰਿਫਟ ਦੇ ਲਈ ਬੱਸ ਸੇਵਾ ਜਿਹੜੀ ਆ ਉਹ ਮੁਹੱਈਆ ਕਰਵਾਈ ਜਾ ਰਹੀ ਹੈ ਸੰਧੂ ਬੱਸ ਲਾਈਨਸ ਵੱਲੋਂ। ਜੇਕਰ ਤੁਸੀਂ ਜਾਣਦੇ ਚਾਹਵਾਨ ਹੋ ਤਾਂ ਤੁਸੀਂ ਸੰਧੂ ਬੱਸ ਲਾਈਨ ਤੋਂ ਕਰਨ ਸੰਧੂ ਹੋਰਾਂ ਨੂੰ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਅਸੀਂ ਪਹਿਲਾਂ ਵੀ ਸਾਂਝਾ ਕੀਤਾ ਸੀਗਾ, ਇੱਕ ਵਾਰ ਫੇਰ ਅਸੀਂ ਨੰਬਰ ਜਿਹੜਾ ਹੈ ਜੀ ਉਹਨਾਂ ਦਾ ਸਾਂਝਾ ਕਰ ਦਿੰਦੇ ਹਾਂ ਤੁਹਾਡੇ ਨਾਲ, ਤਾਂ ਕਿ ਜੇਕਰ ਤੁਸੀਂ ਬੁਕਿੰਗ ਕਰਾਉਣਾ ਚਾਹੁੰਦੇ ਤਾਂ ਜ਼ਰੂਰ ਕਰੋ। 0424-115-550 ਉਹਨਾਂ ਦਾ ਨੰਬਰ ਹੈ। ਸੋ ਇਹ ਸੀ ਜੀ ਕੁਛ ਜ਼ਰੂਰੀ ਜਾਣਕਾਰੀਆਂ। ਜ਼ਰੂਰੀ ਜਾਣਕਾਰੀਆਂ ਤੋਂ ਬਾਅਦ ਹੁਣ ਇੱਕ ਛੋਟਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਗੀਤ ਤੋਂ ਬਾਅਦ ਖੁੱਲ੍ਹੇ ਵਿਚਾਰ ਚਰਚਾ ਵਾਲੇ ਸੈਗਮੈਂਟ ਦੇ ਨਾਲ, ਸਿਲਸਿਲੇ ਦੇ ਨਾਲ ਸਿਮਰਦੀਪ ਹੈਰੀ ਹੋਰਾਂ ਦੇ ਸਾਥ ਚ ਆਉਂਦੇ ਹਾਂ ਵਾਪਸ। ਜੀ ਦੋਸਤੋ, ਰੁਪਿੰਦਰ ਹਾਂਡਾ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ, ਔਰ ਉਮੀਦ ਕਰਦੀ ਹਾਂ ਪਸੰਦ ਜ਼ਰੂਰ ਆਇਆ ਹੋਣਾ, ਕਿਉਂਕਿ ਬਿਲਕੁਲ ਜੀ ਇੱਕ ਦਿਨ ਖੁੱਲ੍ਹ ਕੇ ਬੋਲਣ ਲਈ ਹਨਾ ਕਾਫੀ ਕੁਛ ਜਰਨਾ ਪੈਂਦਾ, ਕਿਉਂਕਿ ਹੌਸਲਾ ਕਰਨਾ ਪੈਂਦਾ, ਹਿੰਮਤ ਕਰਨੀ ਪੈਂਦੀ ਹੈ। ਤੇ ਪਰ ਜੇ ਅੱਜ ਦਾ ਦੌਰ ਦੇਖੀਏ ਤੇ ਖੁੱਲ੍ਹ ਕੇ ਬੋਲਣਾ ਜਿਹੜਾ ਹੈ ਕਾਫੀ ਨਜਾਇਜ਼ ਹੁੰਦਾ ਜਾ ਰਿਹਾ। ਜੇ ਅਸੀਂ ਸੋਸ਼ਲ ਮੀਡੀਆ ਦਾ ਜ਼ਮਾਨਾ ਦੇਖਦੇ ਹਾਂ, ਔਰ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਫੇਸਬੁੱਕ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਲਾਈਵ ਵੀਡੀਓਜ਼ ਦੇਖਦੇ ਹਾਂ ਜਿਹੜੇ ਕਿ ਸਮਾਜ ਦੇ ਵਿੱਚ ਜਿਹੜੀ ਤਲਖੀ ਪੈਦਾ ਕਰਨ ਦੇ ਵਿੱਚ ਜਾਂ ਮਾਹੌਲ ਜਿਹੜਾ ਆ ਉਹਨੂੰ ਨਾਜ਼ੁਕ ਬਣਾਉਣ ਦੇ ਵਿੱਚ ਬਹੁਤ ਵੱਡਾ ਕੰਮ ਕਰ ਰਹੀਆਂ। ਸੋ ਖੁੱਲ ਕੇ ਜਿਹੜਾ ਬੋਲਣਾ ਆ ਉਹ ਕਿੱਥੇ ਸਹੀ ਆ ਇਹ ਵਿਚਾਰਨ ਦੀ ਲੋੜ ਜਿਹੜੀ ਆ ਬਹੁਤ ਵੱਡੀ ਲੋੜ ਆ ਅੱਜ ਦੇ ਦੌਰ ਦੇ ਵਿੱਚ। ਅਸੀਂ ਆਏ ਦਿਨ ਦੇਖਦੇ ਹਾਂ ਹਰ ਦਿਨ ਇੱਕ ਤੋਂ ਬਾਅਦ ਇੱਕ ਜਿਹੜੀ ਪੋਸਟ ਆ ਖੁੱਲੇ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਾਂਦੀ ਹੈ ਬਹੁਤ ਸਾਰੇ ਲੋਕਾਂ ਵੱਲੋਂ ਬਹੁਤ ਸਾਰੇ ਭਾਈਚਾਰਿਆਂ ਦੇ ਵਿੱਚ ਇਹ ਜਿਹੜਾ ਰੁਝਾਨ ਹੈ ਚੱਲ ਰਿਹਾ। ਪਰ ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਤਾਂ ਆਪਣੇ ਭਾਈਚਾਰੇ ਦੇ ਵਿੱਚ ਵੀ ਇਹ ਜਿਹੜਾ ਰੁਝਾਨ ਆ ਬਹੁਤਾ ਉਸਾਰੂ ਰੂਪ ਦੇ ਵਿੱਚ ਨਹੀਂ ਦੇਖਿਆ ਜਾ ਰਿਹਾ। ਬਹੁਤ ਸਾਰੇ ਰੇੜਕੇ ਆ, ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਵੱਧ ਰਹੀਆਂ, ਮਤਲਬ ਅਸੀਂ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ਾਇਦ ਇਹੋ ਜਿਹੀਆਂ ਵੀਡੀਓਜ਼ ਦੇ ਨਾਲ, ਪਰ ਮੈਨੂੰ ਲੱਗਦਾ ਕਿ ਖਿੱਚੋ ਤਾਣ ਜਿਹੜੀ ਆ ਉਹ ਆਪਸੀ ਵੱਧਦੀ ਜਾ ਰਹੀ ਆ ਆਏ ਦਿਨ। ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਆਏ ਦਿਨ, ਚਾਹੇ ਧਰਮ ਨੂੰ ਲੈ ਕੇ ਆ, ਚਾਹੇ ਸਾਡੇ ਭਾਈਚਾਰੇ ਦੇ ਸੱਭਿਆਚਾਰ ਨੂੰ ਲੈ ਕੇ ਆ, ਹਨਾ, ਕਿਸੇ ਵੀ ਤਰ੍ਹਾਂ ਦੇ ਜਿਹੜੇ ਮੁੱਦੇ ਆ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਸੁਲਝਾ ਰਹੇ ਹਾਂ ਜਾਂ ਉਲਝਾ ਰਹੇ ਹਾਂ, ਕਿੱਧਰ ਜਾ ਰਹੇ ਹਾਂ ਅਸੀਂ, ਔਰ ਇਹ ਜਿਹੜੀ ਖਿੱਚੋ ਤਾਣ ਜਿਹੜੀ ਆ ਇਹ ਘਟਾਉਣ ਦੇ ਵਿੱਚ ਅਸੀਂ ਕਿੱਥੇ ਸਫਲ ਹੋ ਰਹੇ ਹਾਂ, ਜਾਂ ਫਿਰ ਖਿੱਚੋ ਤਾਣ ਜਿਹੜੀ ਆ ਉਹ ਵਧਾ ਕੇ ਮਾਹੌਲ ਨਫ਼ਰਤ ਦਾ ਪੈਦਾ ਕਰ ਰਹੇ ਹਾਂ ਜਾਂ ਮੁਹੱਬਤ ਦਾ ਪੈਦਾ ਕਰ ਰਹੇ ਹਾਂ, ਇਹਦੇ ਬਾਰੇ ਅਸੀਂ ਅੱਜ ਜ਼ਰੂਰ ਗੱਲ ਕਰਨਾ ਚਾਹਾਂਗੇ ਦੋਸਤੋ। ਔਰ ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਜ਼ਰੂਰ ਹਿੱਸਾ ਪਾਓਗੇ, ਕਿਉਂਕਿ ਤੁਹਾਡੇ ਵਿਚਾਰਾਂ ਦੀ ਜਿਹੜੀ ਉਡੀਕ ਆ ਉਹ ਸਾਨੂੰ ਹਮੇਸ਼ਾ ਰਹਿੰਦੀ ਆ, ਔਰ ਤੁਹਾਡੇ ਜਿਹੜੇ ਵਿਚਾਰ ਆ ਉਹ ਸਾਡੇ ਲਈ ਬਹੁਤ ਕੀਮਤੀ ਹੁੰਦੇ ਆ। ਇਹਨਾਂ ਤੋਂ ਕੁਛ ਨਾ ਕੁਛ ਸਿੱਖਣ ਦਾ ਜਿਹੜਾ ਮੌਕਾ ਸਾਨੂੰ ਵੀ ਮਿਲਦਾ, ਔਰ ਆਮ ਰਾਏ ਜਿਹੜੀ ਆ ਉਹ ਜਾਣਨੀ ਬਹੁਤ ਜ਼ਰੂਰੀ ਹੁੰਦੀ ਆ, ਕਿਉਂਕਿ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਬਣ ਕੇ ਕੁਛ ਵੀ ਬੋਲ ਦੇਣਾ ਜਾਂ ਆਪਣੀ ਬਹਾਦਰੀ ਦਾ ਦਲੇਰੀ ਦਾ ਜਿਹੜਾ ਪ੍ਰਗਟਾਵਾ ਕਰਨਾ ਜਿਹੜਾ ਇਹ ਇੱਕ ਆਮ ਰਿਵਾਜ਼ ਬਣਦਾ ਜਾ ਰਿਹਾ, ਪਰ ਅਸਲ ਦੇ ਵਿੱਚ ਅਸੀਂ ਕਿੰਨੀ ਕੁ ਦਲੇਰੀ ਦੇ ਨਾਲ ਜਿਹੜੇ ਜ਼ਮੀਨੀ ਪੱਧਰ ਦੇ ਜਿਹੜੇ ਸੱਚ ਆ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਆ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਸੋ ਇਸ ਮੁੱਦੇ ਦੇ ਉੱਤੇ ਵੀ ਗੱਲ ਕਰਾਂਗੇ। ਜੇਕਰ ਤੁਸੀਂ ਕਿਸੇ ਹੋਰ ਮੁੱਦੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 02-8599-2811 ਤੇ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਆਪਣਾ ਮੈਸੇਜ ਭੇਜ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com ਤੇ। ਇਸ ਸਿਲਸਿਲੇ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਹਮੇਸ਼ਾ ਵਾਂਗ ਸਿਮਰਦੀਪ ਕੌਰ ਹਾਜ਼ਰ ਹੋ ਗਏ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਸਿਮਰਦੀਪ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ, ਸਾਰੇ ਲਿਸਨਰਸ ਨੂੰ ਤੇ ਸਾਰੀ ਟੀਮ ਨੂੰ ਮੇਰੇ ਵੱਲੋਂ ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿੱਦਾਂ ਕਿ ਅਮਨਦੀਪ ਜੀ ਤੁਸੀਂ ਦੱਸਿਆ ਕਿ ਅੱਜ ਦਾ ਜਿਹੜਾ ਸੋਸ਼ਲ ਮੀਡੀਆ ਹੈ, ਅੱਜ ਅਸੀਂ ਜਿਹੜੀ ਗੱਲਬਾਤ ਹੈ ਸੋਸ਼ਲ ਮੀਡੀਆ ਦੇ ਨਾਲ ਕਰਾਂਗੇ, ਕਿਉਂਕਿ ਬਹੁਤ ਜਗ੍ਹਾ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਕਹਿ ਲਓ ਵੀ ਜਦੋਂ ਆਪਾਂ ਬਚਪਨ ਜਾਂ ਛੋਟੇ ਸੀਗੇ ਤੇ ਹਰ ਇੱਕ ਨੂੰ ਇੱਕ ਚਾਹ ਹੁੰਦੀ ਸੀਗੀ ਮਸ਼ਹੂਰ ਹੋਣ ਦੀ ਜਾਂ ਟੀਵੀ ਤੇ ਆਉਣ ਦੀ ਜਾਂ ਸਕਰੀਨ ਤੇ ਦਿਸਣ ਦੀ, ਹਨਾ। ਤੇ ਕਹਿ ਲਓ ਕਿ ਸੋਸ਼ਲ ਮੀਡੀਆ ਨੇ ਉਹ ਚੀਜ਼ ਜਿਹੜੀ ਹੈ ਉਹ ਹਰ ਇੱਕ ਦੇ ਹੱਥ ਵਿੱਚ ਦੇਤੀ, ਹਨਾ। ਤੇ ਪਰ ਕਿਉਂਕਿ ਜਿੱਦਾਂ ਦੀ ਇੱਕ ਰਿਵਾਇਤ ਹੀ ਹੈਗੀ ਆ ਸਾਡੀ ਕਮਿਊਨਿਟੀ ਕਹਿ ਲਓ ਜਾਂ ਸਾਡੇ ਹਨਾ ਲੋਕਾਂ ਚ ਕਹਿ ਲਓ ਕਿ ਆਪਾਂ ਕੋਈ ਵੀ ਚੀਜ਼ ਜਿਹੜੀ ਆ ਉਹਨੂੰ ਪੋਜ਼ਿਟਿਵਲੀ ਘੱਟ ਯੂਜ਼ ਕਰਦੇ ਹਾਂ ਤੇ ਉਹਦਾ ਨੈਗੇਟਿਵ ਜਿਹੜੀ ਕਹਿ ਲਓ ਵੀ ਉਹਦੀ ਚੀਜ਼ ਜਿਹੜੀ ਆ ਉਹਨੂੰ ਵੱਧ ਯੂਜ਼ ਕਰਦੇ ਹਾਂ। ਤੇ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਠੀਕ ਵੀ ਹੋਵੇ ਕਿ ਜੇ ਕਿਸੇ ਕੋਲ ਜਿੱਦਾਂ ਕੋਈ ਗੱਲ ਹੈਗੀ ਆ ਹਨਾ ਕਿਸੇ ਦੇ ਮਨ ਚ, ਚਲੋ ਆਪਣੀ ਗੱਲ ਉਹ ਕਹਿ ਦਿੱਤਾ ਜਾਂਦੀ, ਪਰ ਮੇਰੇ ਹਿਸਾਬ ਨਾਲ ਜਾਂ ਮੈਨੂੰ ਲੱਗਦਾ ਜੋ ਜਿੱਥੋਂ ਤੱਕ ਕਿ ਇਹ ਚੀਜ਼ ਬਿਲਕੁਲ ਠੀਕ ਨਹੀਂ ਹੈਗੀ, ਕਿਉਂਕਿ ਜਦੋਂ ਵੀ ਤੁਸੀਂ ਕੋਈ ਗੁੱਸੇ ਚ ਜਾਂ ਕਹਿ ਲਓ ਵੀ ਕਹਿੰਦੇ ਨੇ ਗੁੱਸੇ ਚ ਕਦੀ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਹਨਾ, ਤੇ ਜਦੋਂ ਆਪਾਂ ਕੋਈ ਗੁੱਸੇ ਦੇ ਵਿੱਚ ਕੋਈ ਵੀ ਚੀਜ਼ ਸਿੱਧੀ ਸੋਸ਼ਲ ਮੀਡੀਆ ਤੇ ਪਾ ਦਿੰਦੇ ਹਾਂ ਹਨਾ, ਤੇ ਉਸ ਤੋਂ ਬਾਅਦ ਉਹ ਚੀਜ਼ ਜਿਹੜੀ ਆ ਉਹ ਹਜ਼ਾਰਾਂ ਲੋਕਾਂ ਚ ਲੱਖਾਂ ਲੋਕਾਂ ਚ ਹਨਾ ਕੁਛ ਸਕਿੰਟਾਂ ਤੱਕ ਫੈਲ ਜਾਂਦੀ ਹੈ। ਸੋ ਇਹ ਕਿਤੇ ਨਾ ਕਿਤੇ ਠੀਕ ਨਹੀਂ ਹੈਗੀ, ਕਿਉਂਕਿ ਇੱਕ ਨਫ਼ਰਤ ਦੀ ਭਾਵਨਾ ਕਹਿ ਲਓ ਜਾਂ ਠੀਕ ਹੈ ਉਸ ਹੱਦ ਤੱਕ ਠੀਕ ਹੈ, ਜਿੱਦਾਂ ਪਿੱਛੇ ਜੇ ਅਸੀਂ ਇੱਕ ਫੌਜੀ ਦੀ ਵੀਡੀਓ ਦੇਖੀ ਸੀ ਜਿਹਦੇ ਵਿੱਚ ਉਹਨੇ ਦਿਖਾਇਆ ਸੀਗਾ ਕਿ ਫੌਜ ਦੇ ਵਿੱਚ ਜਿਹੜੇ ਅੰਡਰ ਕਲਾਸ ਜਿਹੜੇ ਫੌਜੀ ਨੇ ਜਿਹੜੇ ਅੱਗੇ ਸਭ ਤੋਂ ਲੜਦੇ ਨੇ ਜਾਂ ਕਿੱਦਾਂ ਉਹਨਾਂ ਦੀ ਜਿਹੜੀ ਡਾਇਟ ਆ ਉਹ ਨਹੀਂ ਸੀ ਪ੍ਰੋਪਰਲੀ ਜਾਂ ਉਹਨਾਂ ਨੂੰ ਸਰਵ ਨਹੀਂ ਸੀ ਕੀਤਾ ਜਾਂਦਾ ਚੰਗੀ ਤਰ੍ਹਾਂ, ਉਸ ਚੀਜ਼ ਤਾਂ ਕੋਈ ਠੀਕ ਆ, ਪਰ ਕਿਤੇ ਨਾ ਕਿਤੇ ਉਸ ਚੀਜ਼ ਨੂੰ ਬਹੁਤ ਜ਼ਿਆਦਾ ਹੱਲਾਸ਼ੇਰੀ ਦੇਣੀ ਕਿ ਅਸੀਂ ਮਤਲਬ ਇਸ ਚੀਜ਼ ਨੂੰ ਰੋਕ ਸਕਦੇ ਹਾਂ ਜਾਂ ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਅਵੇਅਰਨੈਸ ਇੱਕ ਵੱਖਰੀ ਚੀਜ਼ ਆ, ਪਰ ਉਸ ਚੀਜ਼ ਅਵੇਅਰਨੈਸ ਨੂੰ ਲੈ ਕੇ ਜਦੋਂ ਆਪਾਂ ਬਹੁਤ ਜ਼ਿਆਦਾ ਉਸ ਚੀਜ਼ ਦਾ ਇਸ਼ੂ ਬਣਾ ਦਿੰਦੇ ਹਾਂ ਤੇ ਮਤਲਬ ਕਹਿ ਲਓ ਵੀ ਗਾਲੀ ਗਲੋਚ ਜਾਂ ਕੁਛ ਏਦਾਂ ਦੀਆਂ ਹਨਾ ਚੀਜ਼ਾਂ ਆਪਾਂ ਮੀਡੀਆ ਤੇ ਸ਼ੇਅਰ ਕਰਦੇ ਹਾਂ ਕਿ ਹਨਾ ਵੀ ਇੱਕ ਦੂਸਰੇ ਨੂੰ ਵੰਗਾਰਦੇ ਹਾਂ ਜਾਂ ਏਦਾਂ, ਉਹ ਚੀਜ਼ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਨਹੀਂ ਠੀਕ ਹੈ ਨਾ। ਠੀਕ ਹੈ, ਅਵੇਅਰਨੈਸ ਇੱਕ ਬਹੁਤ ਵੱਖਰੀ ਚੀਜ਼ ਆਪਾਂ ਕਿਸੇ ਜੀ
ਜੀ ਬਿਲਕੁਲ ਸਾਡੀ ਸ਼ਬਦਾਵਲੀ ਦੇ ਵਿੱਚ ਗਿਰਾਵਟ ਆਉਣੀ ਜਿਹੜੀ ਆ ਉਹ ਸਾਡੇ ਲਈ ਬਹੁਤ ਵੱਡਾ ਸਵਾਲ ਹੈ, ਕਿਉਂਕਿ ਅਕਸਰ ਜਦੋਂ ਵੀ ਕੋਈ ਇਹੋ ਜਿਹਾ ਮੁੱਦਾ ਜਿਹੜਾ ਛੇੜਿਆ ਜਾਂਦਾ ਫੇਸਬੁੱਕ ਦੇ ਉੱਤੇ, ਚਾਹੇ ਉਹ ਸ਼ਬਦਾਵਲੀ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਵੀਡੀਓ ਦੇ ਰੂਪ ਦੇ ਵਿੱਚ ਹੋਵੇ, ਜਿਹੜੇ ਥੱਲੇ ਕਮੈਂਟ ਕਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਤਾਂ ਵੱਡੀ ਹੁੰਦੀ ਆ, ਪਰ ਉਹਨਾਂ ਦੀ ਜਿਹੜੀ ਭਾਸ਼ਾ ਆ ਉਹ ਬਹੁਤ ਗੈਰ ਮਿਆਰੀ ਹੋ ਜਾਂਦੀ ਆ, ਤੇ ਇੱਥੇ ਸਾਡਾ ਸੋਚਣਾ ਬਣਦਾ। ਔਰ ਅਸੀਂ ਜਦੋਂ ਅਵੇਅਰਨੈਸ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਅਵੇਅਰ ਅਸੀਂ ਘੱਟ ਕਰ ਰਹੇ ਹਾਂ ਅੱਜ ਕੱਲ, ਪਰ ਅਸੀਂ ਜਿਹੜਾ ਆਪਸ ਦੇ ਵਿੱਚ ਇੱਕ ਖਿੱਚੋਤਾਣ ਵਾਲਾ ਜਿਹੜਾ ਮਾਹੌਲ ਆ ਉਹ ਬਹੁਤ ਵੱਡੇ ਪੱਧਰ ਤੇ ਬਣਾ ਰਹੇ ਹਾਂ, ਕਿਉਂਕਿ ਪਿਛਲੇ ਦਿਨ ਤੁਸੀਂ ਦੇਖ ਰਹੇ ਹੋ ਕਿ ਧਰਮ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਪੋਸਟਾਂ ਆ ਉਹ ਵੀਡੀਓ ਪੋਸਟਾਂ ਜਿਹੜੀਆਂ ਉਹ ਆ ਰਹੀਆਂ ਨੇ ਫੇਸਬੁੱਕ ਦੇ ਉੱਤੇ, ਔਰ ਜਿਹਦੇ ਵਿੱਚ ਕੋਈ ਇੱਕ ਧਿਰ ਜਿਹੜੀ ਉਹ ਆਪਣੇ ਆਪ ਨੂੰ ਸਹੀ ਸਾਬਤ ਕਰ ਰਹੀ ਹੈ, ਉਹਦੇ ਵਿਰੁੱਧ ਜਿਹੜੀ ਦੂਸਰੀ ਧਿਰ ਆ ਉਹ ਆਪਣੇ ਆਪ ਨੂੰ ਸਹੀ ਤਾਂ ਸਾਬਤ ਕਰ ਰਹੀ ਹੈ ਪਰ ਦੂਸਰੀ ਨੂੰ ਉਹ ਗਲਤ ਸਾਬਤ ਕਰਨ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡ ਰਹੀ ਹਨਾ। ਔਰ ਉਸ ਕਸਰ ਨਾ ਛੱਡਣ ਦੇ ਸਾਰੇ ਮਾਹੌਲ ਦੇ ਵਿੱਚ ਜਿਹੜਾ ਸਮਾਜ ਦੇ ਵਿੱਚ ਕਿੰਨਾ ਗਲਤ ਮੈਸੇਜ ਜਿਹੜਾ ਆ ਉਹ ਜਾਂਦਾ ਕਿ ਉਹਦੇ ਨਾਲ ਅਸੀਂ ਆਪਣੇ ਜਿਹੜੇ ਭਾਈਚਾਰੇ ਆ ਉਹਦੇ ਵਿੱਚ ਤਾਂ ਨਫ਼ਰਤ ਜਿਹੜੀ ਆ ਪੈਦਾ ਕਰ ਹੀ ਰਹੇ ਹਾਂ, ਨਾਲ ਹੀ ਨਾਲ ਦੂਸਰਿਆਂ ਨੂੰ ਵੀ ਜਿਹੜਾ ਆਪਣਾ ਤਮਾਸ਼ਾ ਜਿਹੜਾ ਬਣਦਾ ਉਹ ਦਿਖਾ ਰਹੇ ਹਾਂ। ਸੋ ਬਹੁਤ ਸਾਰੀਆਂ ਧਿਰਾਂ ਅਸੀਂ ਆਪਣੇ ਜੇ ਸਿੱਖ ਧਰਮ ਦੀ ਗੱਲ ਕਰੀਏ ਬਹੁਤ ਸਾਰੀਆਂ ਧਿਰਾਂ ਨੇ, ਬਹੁਤ ਸਾਰੇ ਗਰੁੱਪ ਨੇ, ਬਹੁਤ ਸਾਰੇ ਧੜੇ ਬਣੇ ਹੋਏ ਆ, ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਹੋਈਆਂ ਹਨਾ, ਔਰ ਉੱਥੇ ਖਿੱਚੋਤਾਣ ਜਿਹੜੀ ਉਹ ਇੰਨੀ ਕੁ ਜ਼ਿਆਦਾ ਆਏ ਦਿਨ ਵੱਧ ਰਹੀ ਹੈ ਕਿ ਉਹਦੇ ਲਈ ਇੱਕ ਜਿਹੜਾ ਆਮ ਇਨਸਾਨ ਹੈ ਨਾ ਉਹਦੇ ਲਈ ਇਹ ਫੈਸਲਾ ਕਰਨਾ ਬੜਾ ਮੁਸ਼ਕਲ ਹੋ ਰਿਹਾ ਯਾਰ ਕਿ ਮੈਂ ਕਿਹੜਾ ਸਿੱਖਿਆ ਹਨਾ ਕਿ ਮੈਂ ਇਸ ਧਰਮ ਨੂੰ ਅਪਣਾ ਕੇ ਜੀਵਨ ਜਾਂਚ ਜਿਹੜੀ ਆਪਣੀ ਸੁਧਾਰਨ ਦੀ ਕੋਸ਼ਿਸ਼ ਚ ਲੱਗਿਆ ਸੀ, ਪਰ ਜਿਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਆ ਕੂੜ ਪ੍ਰਚਾਰ ਜਿਹਨੂੰ ਕਹਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਹੋ ਰਿਹਾ ਉਹ ਸਾਡੇ ਲਈ ਕਿਤੇ ਵੀ ਉਸਾਰੂ ਨਹੀਂ ਆ। ਸੋ ਪਿਛਲੇ ਦਿਨ ਮਿਸੀਸਾਗਾ ਦੇ ਵਿੱਚ ਵੀ ਇੱਕ ਧਮਾਕਾ ਹੋਇਆ, ਸਿਮਰ ਕੈਨੇਡਾ ਦਾ ਜਿਹੜਾ ਘੁੱਗ ਵੱਸਦਾ ਇਲਾਕਾ ਆ ਔਰ ਪੰਜਾਬੀਆਂ ਦੀ ਜਿਹੜੀ ਗਿਣਤੀ ਆ ਬਹੁਤ ਵੱਡੀ ਆ, ਉੱਥੇ ਟੋਰਾਂਟੋ ਦੇ ਕਾਫੀ ਨੇੜੇ ਪੈਂਦਾ ਔਰ ਉੱਥੇ ਇੱਕ ਰੈਸਟੋਰੈਂਟ ਦੇ ਵਿੱਚ ਧਮਾਕਾ ਹੋਇਆ ਜਿਹਨੂੰ ਦੇਖਿਆ ਜਾ ਰਿਹਾ ਕਿ ਇਹ ਧਮਾਕਾ ਜਿਹੜਾ ਆ ਇਹ ਵੀ ਆਪਸੀ ਨਫ਼ਰਤ ਦਾ ਸ਼ਿਕਾਰ ਹੋਣ ਕਾਰਨ ਹੀ ਹੋਇਆ ਔਰ ਆਪਸੀ ਦੁਸ਼ਮਣੀਆਂ ਜਿਹੜੀਆਂ ਆਪਸੀ ਨਫ਼ਰਤਾਂ ਜਿਹੜੀਆਂ ਉਹ ਇਸ ਕਦਰ ਵੱਧ ਰਹੀਆਂ ਆ ਕਿ ਉਹਦੇ ਜਿਹੜੇ ਨਤੀਜੇ ਆ ਉਹ ਵੀ ਕਾਫੀ ਗਲਤ ਆ ਰਹੇ ਆ। ਜੀ ਸਿਮਰ
ਬਿਲਕੁਲ ਜੀ ਬਿਲਕੁਲ ਅਮਰਦੀਪ ਜੀ, ਅਸੀਂ ਸੋਸ਼ਲ ਮੀਡੀਆ ਤੇ ਜਿਹੜੀ ਪਿੱਛੇ ਜੇ ਮੈਂ ਇੱਕ ਨਾ ਪੋਸਟ ਦੇਖੀ ਸੀਗੀ ਮੀਡੀਆ ਤੇ ਉਹਦੇ ਵਿੱਚ ਨਾ ਬੜਾ ਬੜਾ ਵਧੀਆ ਮੈਸੇਜ ਸੀ ਇੱਕ ਫੋਟੋ ਦੇ ਵਿੱਚ, ਉਹਦੇ ਵਿੱਚ ਦਿਖਾਇਆ ਸੀਗਾ ਕਿ ਧਰਮ ਦੇ ਨਾਮ ਤੇ ਜਿੱਦਾਂ ਆਪਾਂ 50 ਸਾਲ ਪਹਿਲਾਂ ਤਲਵਾਰਾਂ ਤੇ ਲੜ ਰਹੇ ਹਨਾ, ਮੁਸਲਮਾਨ ਸੀ ਸਿੰਘ ਸੀ ਸਾਰੇ ਜਿੱਦਾਂ ਹਰ ਕੋਈ ਧਰਮ ਦੇ ਨਾਮ ਤੇ ਲੜ ਰਿਹਾ ਸੀਗਾ, ਤੇ ਉੱਥੇ ਲਿਖਿਆ ਸੀਗਾ ਕਿ ਬਿਫੋਰ ਤੇ ਆਫਟਰ ਹਨਾ, ਵੀ 50 ਸਾਲ ਪਹਿਲਾਂ ਤੇ ਜਿੱਦਾਂ ਅਸੀਂ ਉਹ ਇੱਕ ਪੋਸਟ ਵੇਖਦੇ ਹੁੰਦੇ ਹਾਂ ਨਾ ਵੀ ਕਿਸੇ ਦਾ ਭਾਰ ਘੱਟ ਗਿਆ ਬਿਫੋਰ ਤੇ ਆਫਟਰ ਹੋ ਗਿਆ ਜਾਂ ਤਾਂ, ਤੇ ਉਹਦੇ ਵਿੱਚ ਏਦਾਂ ਲਿਖਿਆ ਸੀਗਾ ਵੀ ਬਿਫੋਰ ਤੇ ਆਫਟਰ ਸੇਮ ਪਿਕਚਰ ਲਾਈ ਸੀ ਵੀ ਧਰਮ ਦੇ ਲੋਕੀ ਲੜ ਰਹੇ ਤੇ ਬਿਫੋਰ ਜਿਹੜਾ ਜਿੱਦਾਂ ਕਹਿ ਲਓ ਬਾਕੀ ਬਾਹਰਲੇ ਮੁਲਕ ਏਦਾਂ ਜਿੱਦਾਂ ਕਹਿ ਲਓ ਵੀ ਯੂਰੋਪੀਅਨਸ ਹੋ ਗਏ ਜਾਂ ਓਦਾਂ ਹਨਾ, ਤੇ ਉਹ ਚ ਦਿਖਾਇਆ ਸੀਗਾ ਕਿ ਪਹਿਲਾਂ ਉਹ ਗੱਡੀਆਂ ਤੇ ਜਿੱਦਾਂ ਦੂਸਰੀਆਂ ਕਾਰਾਂ ਤੇ ਅੱਜ ਕੱਲ ਉਹ ਬੁਲਟ ਟ੍ਰੇਨਾਂ ਤੇ ਇਹ ਉਹ ਹਨਾ, ਤੇ ਉੱਥੇ ਲਿਖਿਆ ਸੀ ਬਿਫੋਰ ਤੇ ਆਫਟਰ, ਤੇ ਉਹ ਬਾਕੀ ਮੇਰੀ ਗੱਲ ਬੜੀ ਹੋਈ ਕਿ ਅਸੀਂ 100 ਸਾਲ ਪਹਿਲਾਂ ਵੀ ਧਰਮ ਦੇ ਪਿੱਛੇ ਲੜ ਰਹੇ ਸੀਗੇ, ਅਸੀਂ ਹੁਣ ਵੀ ਧਰਮ ਦੇ ਪਿੱਛੇ ਲੜ ਰਹੇ ਹਾਂ ਕਿ ਸਾਡੇ ਕੋਲ ਜੇ ਸੋਸ਼ਲ ਮੀਡੀਆ ਹੈਗਾ ਤੇ ਆਪਾਂ ਉਹਨੂੰ ਇੱਕ ਕਹਿ ਲਓ ਵੀ ਪੋਜ਼ਿਟਿਵ ਵੇ ਨਾਲ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਜਿੱਦਾਂ ਬਹੁਤ ਸਾਰੇ ਲੋਕਾਂ ਨੇ ਜਿੱਦਾਂ ਇੱਕ ਵਾਰੀ ਅਸੀਂ ਰਾਣਾ ਰਣਬੀਰ ਹੋਣਾ ਦੀ ਵੀ ਇੱਕ ਪੋਸਟ ਵੇਖੀ ਸੀਗੀ ਵੀ ਆਪਾਂ ਉਸ ਚੀਜ਼ ਨੂੰ ਗਲਤ ਪਾਸੇ ਹੀ ਯੂਜ਼ ਕਰਦੇ ਹਾਂ ਹਮੇਸ਼ਾ ਨਾ, ਆਪਾਂ ਇਹ ਚੀਜ਼ ਨੀ ਵੇਖਦੇ ਕਿ ਜੇ ਸਾਡੇ ਕੋਲ ਇਹੋ ਜਿਹੀ ਇੱਕ ਪਾਵਰ ਹੈਗੀ ਆ ਵੀ ਅਸੀਂ ਥੋੜੇ ਮਿੰਟਾਂ ਦੇ ਵਿੱਚ ਸਾਰੀ ਦੁਨੀਆਂ ਚ ਕੋਈ ਮੈਸੇਜ ਫੈਲਾ ਸਕਦੇ ਹਾਂ ਤਾਂ ਕਿਉਂ ਨਾ ਆਪਾਂ ਕੋਈ ਵਧੀਆ ਮੈਸੇਜ ਫੈਲਾਈਏ ਹਨਾ, ਵੀ ਜਿਹਦੇ ਨਾਲ ਦੁਨੀਆਂ ਦੇ ਵਿੱਚ ਜੇ ਕੋਈ ਥੋੜਾ ਬਹੁਤ ਪਿਆਰ ਮੁਹੱਬਤ ਜੇ ਕੋਈ ਬਚਿਆ ਹੈ ਤੇ ਉਹ ਉਹਨੂੰ ਅਸੀਂ ਵਧਾਈਏ, ਨਾ ਕਿ ਜਿਹੜੀ ਨਫ਼ਰਤ ਆਲਰੇਡੀ ਲੋਕਾਂ ਦੇ ਵਿੱਚ ਹੈਗੀ ਅਸੀਂ ਉਹਨੂੰ ਵਾਧਾ ਦਈਏ ਹਨਾ। ਪਰ ਸਾਡੇ ਲੋਕਾਂ ਦਾ ਕੀ ਹੈਗੀ ਆ ਵੀ ਜਿਹੜੀ ਕੋਈ ਨਫ਼ਰਤ ਵਾਲੀ ਚੀਜ਼ ਆ ਜਾਂ ਜਿਹੜੀ ਕੋਈ ਗਲਤ ਚੀਜ਼ ਆ, ਫਿਰ ਰਿਲੀਜਨ ਨੂੰ ਕਹਿ ਲੋ, ਧਰਮ ਨੂੰ ਕਹਿ ਲੋ, ਗੁਰੂ ਨੂੰ ਕਹਿ ਲੋ, ਉਹਨਾਂ ਦਾ ਇੱਕ ਕਹਿ ਲੋ ਵੀ ਉਹਨਾਂ ਦੇ ਮੋਢੇ ਤੇ ਰੱਖ ਕੇ ਹਥਿਆਰ ਚਲਾਉਣ ਵਾਲੀ ਗੱਲ ਆ ਕਿ ਹਾਂ ਆਪਾਂ ਗੁਰੂਆਂ ਦੇ ਪਿੱਛੇ ਜਾਂ ਕਹਿ ਲੋ ਵੀ ਆਪਾਂ
ਆਸਰਾ ਲੈ ਰਹੇ ਹਾਂ ਅਸੀਂ, ਬਿਲਕੁਲ
ਜੀ ਬਿਲਕੁਲ
ਗਲਤ ਆਸਰਾ ਲੈ ਰਹੇ ਹਾਂ ਧਰਮ ਦਾ, ਬਿਲਕੁਲ
ਜੀ ਬਿਲਕੁਲ। ਅਸੀਂ ਧਰਮ ਕੋਈ ਵੀ ਧਰਮ ਕਿਸੇ ਵੀ ਧਰਮ ਦਾ ਭਾਵੇਂ ਉਹ ਸਿੱਖ ਆ ਜਾਂ ਮੁਸਲਮਾਨ ਆ ਜਾਂ ਹਿੰਦੂ ਆ ਜਾਂ ਜਿੱਦਾਂ ਵੀ ਆ ਹਨਾ, ਕੋਈ ਵੀ ਧਰਮ ਕਿਸੇ ਨੂੰ ਮਾਰਨਾ ਜਾਂ ਕਿਸੇ ਤੋਂ ਨਫ਼ਰਤ ਨਹੀਂ ਸਿਖਾਉਂਦਾ। ਹਰ ਕੋਈ ਧਰਮ ਪਿਆਰ ਸਿਖਾਉਂਦਾ ਤੇ ਅਸੀਂ ਸਿਰਫ ਧਰਮਾਂ ਦਾ ਗਲਤ ਕਹਿ ਲੋ ਵੀ ਆਸਰਾ ਲੈ ਕੇ ਤੇ ਧਰਮ ਦੇ ਮੋਢੇ ਤੇ ਤਲਵਾਰ ਰੱਖ ਕੇ ਅਸੀਂ ਚਲਾ ਰਹੇ ਹਾਂ। ਵੀ ਅਸੀਂ ਜਿੱਦਾਂ ਹੁਣ ਇਸ ਵੀਡੀਓ ਦੇ ਵਿੱਚ ਵੀ ਆਪਾਂ ਦੇਖਿਆ ਕਿ ਜਿਦਾਂ ਮੇਰੀ ਡਿਊਟੀ ਲਾਈ ਹੈ ਹਨਾ, ਤੇ ਸੋ ਇਹ ਸਿਰਫ ਇੱਕ ਧਰਮ ਦਾ ਕਹਿ ਲੋ ਵੀ ਆਪਾਂ ਇੱਕ ਆਸਰਾ ਲੈ ਕੇ ਉਹ ਗੱਲ ਕਰ ਰਹੇ ਹਾਂ। ਵੀ ਅਦਰਵਾਈਜ਼ ਸਿੱਖਇਜ਼ਮ ਕਿਤੇ ਵੀ ਇਹ ਨਹੀਂ ਸਿਖਾਉਂਦਾ ਵੀ ਆਪਾਂ ਕਿਸੇ ਨੂੰ ਇੱਦਾਂ ਧਮਕੀ ਦਈਏ ਜਾਂ ਗਲਤ ਹਨਾ। ਪਰ ਚੱਲ ਠੀਕ ਹੈ, ਅਸੀਂ ਕਿਸੇ ਨੂੰ ਅਵੇਅਰ ਕਰ ਰਹੇ ਹਾਂ ਕਿਸੇ ਗੱਲ ਤੇ, ਉਹ ਇੱਕ ਵੱਖਰਾ ਟੋਪਿਕ ਆ ਹਨਾ। ਆਪਾਂ ਕਿਸੇ ਨੂੰ ਦੱਸ ਰਹੇ ਹਾਂ ਵੀ ਜੇਲ੍ਹ ਦੀ ਹਾਲਤ ਏਦਾਂ ਦੀ ਹੈ ਤੇ ਆਪਾਂ ਉਸਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ, ਪਰ ਉਸ ਤੋਂ ਬਾਅਦ ਗਾਲੀ ਗਲੋਚ ਕਰਨਾ ਜਾਂ ਕਹਿ ਲੋ ਵੀ ਆਪਣੀ ਭਾਸ਼ਾ ਨੂੰ ਇੰਨਾ ਗਲਤ ਤਰੀਕੇ ਨਾਲ ਯੂਜ਼ ਕਰਨਾ ਕਿਸੇ, ਭਾਵੇਂ ਹੋ ਸਕਦਾ ਮੈਂ ਇਹ ਵੀ ਕਹਿ ਸਕਦੀ ਹਾਂ ਵੀ ਮੰਤਰੀ ਜਿੰਨੇ ਵੀ ਸਾਡੇ ਦੇਸ਼ ਚ ਆਪਾਂ ਦੇਖਦੇ ਹਾਂ ਵੀ ਉਹਨਾਂ ਦਾ ਜਿਹੜਾ ਕਹਿ ਲੋ ਵੀ ਕੰਮ ਕਰਨ ਦਾ ਲੈਵਲ ਆ ਜਾਂ ਕਿੱਦਾਂ ਵਾ, ਉਹ ਬਾਕੀ ਮੁਲਕਾਂ ਦੀ ਸਪੀਡ ਦੇ ਹਿਸਾਬ ਨਾਲ ਨਹੀਂ ਹੈਗਾ। ਜਿੱਦਾਂ ਅਸੀਂ ਕੋਈ ਵੀ ਕਹਿ ਲੋ ਵੀ ਜਿੱਦਾਂ ਹੁਣ ਸਾਡੇ ਇੱਥੇ ਇਲੈਕਸ਼ਨ ਹੁੰਦੀਆਂ ਨੇ ਹਨਾ, ਤੇ ਅਸੀਂ ਬੜੇ ਹੈਰਾਨ ਹੁੰਦੇ ਹਾਂ ਕਦੀ ਕਦੀ ਵੀ ਛੋਟੇ ਛੋਟੇ ਮੁੱਦਿਆਂ ਉੱਤੇ ਆਪਾਂ ਲੀਡਰਸ ਨੂੰ ਪੁੱਛ ਸਕਦੇ ਹਾਂ ਕਿ ਸਾਡੇ ਇੱਥੇ ਲਾਈਟ ਖਰਾਬ ਸੀ ਕਿਉਂ ਨੀ ਠੀਕ ਹੋਈ, ਸਾਡੇ ਪਾਰਕ ਦਾ ਘਾਹ ਕਿਉਂ ਨੀ ਕੱਟਿਆ ਗਿਆ, ਸਾਡੇ ਸਿਗਨਲ ਇੰਨੇ ਦਿਨ ਵਰਕ ਨੀ ਕੀਤਾ ਕਿਉਂ ਨੀ ਕੀਤਾ, ਮਤਲਬ ਏਦਾਂ ਦੀਆਂ ਸਿੱਲੀ ਜਿਹੀ ਚੀਜ਼ਾਂ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਨਾ, ਔਰ ਉਹ ਪੂਰੇ ਜਵਾਬਦੇਹੀ ਹੁੰਦੇ ਆ ਇਸ ਗੱਲ ਦੇ ਵੀ ਉਹ ਕਿਉਂ ਨੀ ਹੋ ਪਾਈ ਹਨਾ, ਉਹਦੇ ਪਿੱਛੇ ਰੀਜ਼ਨ ਹੁੰਦੇ ਆ, ਫਿਰ ਉਹ ਰੀਜ਼ਨ ਨੂੰ ਉਹ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ, ਫਿਰ ਉਹਨੂੰ ਸੁਧਾਰਨ ਦੀ ਵੀ ਕੋਸ਼ਿਸ਼ ਕਰਦੇ ਆ ਵੀ ਨੈਕਸਟ ਟਾਈਮ ਏਦਾਂ ਨਹੀਂ ਹੋਊਗਾ, ਔਰ ਅਸੀਂ ਵੇਖਦੇ ਹਾਂ ਕਿ ਉਹ ਚੀਜ਼ਾਂ ਨੈਕਸਟ ਟਾਈਮ ਨਹੀਂ ਹੁੰਦੀਆਂ ਜੇ ਉਹ ਸਾਡੇ ਨਾਲ ਪ੍ਰੋਮਿਸ ਕਰਦੇ ਆ ਉਹਨਾਂ ਚੀਜ਼ਾਂ ਤੇ, ਤੇ ਉਹਨਾਂ ਤੇ ਖਰੇ ਵੀ ਉੱਤਰ ਦੇਣ। ਪਰ ਠੀਕ ਹੈ, ਸਾਨੂੰ ਇਹ ਵੀ ਪਤਾ ਹੈ ਕਿ ਸਾਡੇ ਜਿਹੜੇ ਕਹਿ ਲੋ ਵੀ ਮੰਤਰੀ ਨੇ ਜਾਂ ਲੀਡਰਸ ਨੇ ਉੱਥੇ, ਕਿਉਂਕਿ ਇੰਡੀਆ ਦੇ ਵਿੱਚ ਇੰਨਾ ਛੋਟਾ ਛੋਟੀਆਂ ਚੀਜ਼ਾਂ ਦਾ ਮੈਨੂੰ ਲੱਗਦਾ ਵੀ ਅਜੇ ਟਾਈਮ ਨਹੀਂ ਹੈ, ਬਹੁਤ ਸਾਰੇ ਵੱਡੇ ਮੁੱਦੇ ਇਹੋ ਜਿਹੇ ਨੇ ਜਿਹੜੇ ਸਾਨੂੰ ਪਹਿਲਾਂ ਸੁਧਾਰਨੇ ਪੈ ਰਹੇ ਨੇ, ਤੇ ਉਹ ਜਦੋਂ ਇਹਨਾਂ ਮੁੱਦਿਆਂ ਤੱਕ ਪਹੁੰਚਦੇ ਮੈਨੂੰ ਲੱਗਦਾ ਉਹਨੇ ਤੈਨੂੰ ਸਰਕਾਰ ਵੈਸੇ ਬਦਲ ਜਾਂਦੀ। ਜੀ
ਹਾਂਜੀ ਜੀ ਬਿਲਕੁਲ ਬਿਲਕੁਲ ਸਿਮਰ, ਤੁਹਾਡੀ ਇਹ ਵੀ ਗੱਲ ਬਿਲਕੁਲ ਸਹੀ ਹੈ। ਅਸਲ ਦੇ ਵਿੱਚ ਕੱਲੇ ਇੰਡੀਆ ਦੇ ਵਿੱਚ ਨਹੀਂ, ਹੁਣ ਜਦੋਂ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰਦੇ ਹਾਂ ਤੇ ਆਪਣੇ ਸਾਰੇ ਭਾਈਚਾਰੇ ਦਾ ਜਿਹੜਾ ਫੈਲਾਇਆ ਉਹ ਦੁਨੀਆਂ ਦੇ ਹਰ ਦੇਸ਼ ਦੇ ਵਿੱਚ ਹੈ ਹਨਾ, ਔਰ ਪੰਜਾਬੀ ਜਿਹੜੇ ਆ ਮੈਨੂੰ ਲੱਗਦਾ ਕਿ ਦੁਨੀਆਂ ਦੇ ਹਰ ਦੇਸ਼ ਦੇ ਵਿੱਚ ਹਰ ਧਰਤੀ ਦੇ ਉੱਤੇ ਫੈਲੇ ਹੋਏ ਆ, ਔਰ ਉਹਨਾਂ ਦੀ ਜਿਹੜੀ ਆਪਣੀ ਪਛਾਣ ਹੀ ਇਸ ਕਰਕੇ ਸੀ ਕਿ ਜਿਹੜੇ ਇਹ ਬੜੀ ਮਿਹਨਤ ਕਸ਼ ਕੌਮ ਆ ਹਨਾ, ਜਿੱਥੇ ਵੀ ਇਹ ਪਹੁੰਚੇ ਆ ਇਹਨਾਂ ਨੇ ਉੱਥੇ ਤਰੱਕੀ ਕੀਤੀ ਆ ਹਨਾ, ਆਪਣੀ ਇੱਕ ਅਲੱਗ ਪਛਾਣ ਜਿਹੜੀ ਉਹ ਬਣਾਈ ਆ, ਔਰ ਜਿਹੜੀ ਸਾਡੀ ਸਿੱਖ ਆਈਡੈਂਟੀ ਆ ਉਹਨੇ ਵੀ ਸਾਨੂੰ ਮਾਣ ਦਿਵਾਇਆ। ਪਰ ਜਿਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਹੁਣ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਉਹਦੇ ਨਾਲ ਅਸੀਂ ਨਾ ਸਿਰਫ ਨਿੱਜੀ ਤੌਰ ਦੇ ਉੱਤੇ ਹੀ ਆਪਣੇ ਲਈ ਦੂਸਰਿਆਂ ਦਾ ਜਿਹੜਾ ਪੁਰਸਕਾਰ ਆ ਉਹ ਹਾਸਲ ਕਰ ਰਹੇ ਹਾਂ, ਸਗੋਂ ਪੂਰੀ ਦੀ ਪੂਰੀ ਜਿਹੜੀ ਕੌਮ ਆ ਜਾਂ ਪੂਰੀ ਦਾ ਪੂਰਾ ਜਿਹੜਾ ਭਾਈਚਾਰਾ ਆ ਉਹਦੇ ਲਈ ਵੀ ਜਿਹੜੀ ਇਹ ਗੱਲ ਆ ਕਾਫੀ ਕਈ ਵਾਰ ਸ਼ਰਮ ਵਾਲੀ ਹੋ ਜਾਂਦੀ ਆ। ਔਰ ਜਿਵੇਂ ਅਸੀਂ ਪਿਛਲੇ ਦਿਨੀ ਚਾਹੇ ਉਹ ਟਕਸਾਲ ਦਾ ਰੌਲਾ ਹੈ, ਚਾਹੇ ਉਹ ਛੱਡਰੀਆਂ ਵਾਲੇ ਦਾ ਰੌਲਾ ਹੈ, ਚਾਹੇ ਉਹ ਹੋਰ ਸੰਪਰਦਾਵਾਂ ਦੇ ਆਪਸੀ ਰੌਲੇ ਨੇ ਹਨਾ, ਚਾਹੇ ਉਹ ਆਪਸੀ ਧਿਰਾਂ ਦੇ ਰੌਲੇ ਨੇ ਹਨਾ, ਔਰ ਨਿੱਜੀ ਤੌਰ ਦੇ ਉੱਤੇ ਅਸੀਂ ਕਈ ਵਾਰ ਆਪਣੇ ਵਿਚਾਰ ਜਿਹੜੇ ਉਹ ਦੇ ਰਹੇ ਹੁੰਦੇ ਆ, ਔਰ ਉਹ ਆਪਣੇ ਵਿਚਾਰ ਦਿੰਦਿਆਂ ਤੁਸੀਂ ਇੱਕ ਐਡੀ ਵੱਡੀ ਜੰਗ ਜਿਹੜੀ ਆ ਉਹ ਫੇਸਬੁੱਕ ਦੇ ਉੱਤੇ ਛੇੜ ਲੈਂਦੇ ਹੋ ਕਿ ਉਸ ਜੰਗ ਦੇ ਵਿੱਚ ਜਿਹੜੀ ਸ਼ਬਦਾਵਲੀ ਇੱਕ ਦੂਸਰੇ ਪ੍ਰਤੀ ਅਸੀਂ ਵਰਤਦੇ ਆ ਉਹ ਆਮ ਇਨਸਾਨ ਦੇ ਲਈ ਪੜ੍ਹਨੀ ਜਿਹੜੀ ਉਹ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਜਦੋਂ ਅਸੀਂ ਗਾਲੀ ਗਲੋਚ ਤੇ ਆ ਜਾਂਦੇ ਹਾਂ, ਜਦੋਂ ਅਸੀਂ ਇੱਕ ਸਿੱਖ ਸਰੂਪ ਦੇ ਵਿੱਚ ਹੋ ਕੇ ਇਹੋ ਜਿਹੀ ਜਿਹੜੀ ਸ਼ਬਦਾਵਲੀ ਆ ਉਹ ਵਰਤਦੇ ਆ ਹਨਾ। ਔਰ ਜਿਹੜੀ ਵੱਡੀ ਗੱਲ ਇਹ ਹੈ ਕਿ ਅਸੀਂ ਜਿਹੜੇ ਇਹ ਬਾਹਰੀ ਮੁੱਦੇ ਜਿਹੜੇ ਆ ਉਹ ਬਹੁਤ ਵੱਡੇ ਪੱਧਰ ਤੇ ਚੱਲ ਰਹੇ ਆ, ਜਦਕਿ ਜਿਹੜੇ ਸਾਡੇ ਅਸਲ ਜਿਹੜੇ ਬੇਸਿਕ ਸਿਧਾਂਤ ਆ, ਜਿਹੜੇ ਸਾਡੇ ਮੂਲ ਸਿਧਾਂਤ ਆ, ਅਸੀਂ ਉਹਨਾਂ ਤੋਂ ਬਿਲਕੁਲ ਮੁਨਕਰ ਹੋ ਰਹੇ ਹਾਂ, ਹਨਾ। ਜਿਹਦੇ ਵਿਚ ਸਾਨੂੰ ਦੇਖੋ ਗੁਰਬਾਣੀ ਦੇ ਵਿਚ ਬਹੁਤ ਜਗ੍ਹਾ ਆਇਆ ਕਿ ਹਉਮੈ ਜਿਹੜੀ ਆ ਉਹਦੇ ਤੋਂ ਸਾਨੂੰ ਕਿਨਾਰਾ ਕਰਨ ਦੀ ਲੋੜ ਹੈ, ਹਉਮੈ ਦੇ ਉੱਤੇ ਕਾਬੂ ਕਰਨ ਦੀ ਲੋੜ ਹੈ, ਹਨਾ। ਪਰ ਹਉਮੈ ਜਿਹੜੀ ਆ ਉਹ ਸਾਡੀ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ ਸਿੱਖ ਕੌਮ ਦੀ, ਹਨਾ। ਪਰ ਗੁਰਬਾਣੀ ਦੇ ਵਿਚ ਬਹੁਤ ਜਗ੍ਹਾ ਦੇ ਉੱਤੇ ਜ਼ਿਕਰ ਗੁਰੂ ਸਾਹਿਬਾਨ ਨੇ ਕੀਤਾ ਹੋਇਆ ਕਿ ਇਹ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਹੇ, ਹਨਾ। ਤੇ ਜੇ ਅਸੀਂ ਇਹਨਾਂ ਬੇਸਿਕ ਜਿਹੜੇ ਸਿਧਾਂਤ ਆ, ਜਿਹੜੇ ਸਾਡੇ ਮੂਲ ਸਿਧਾਂਤ ਆ, ਉਹਨਾਂ ਨੂੰ ਹੀ ਨਹੀਂ ਫਾਲੋ ਕਰ ਪਾਏ, ਤਾਂ ਫਿਰ ਅਸੀਂ ਇਹ ਬਾਹਰੀ ਜਿਹੜੇ ਛੇੜੇ ਹੋਏ ਮੁੱਦੇ ਆ ਉਹਨਾਂ ਨੂੰ ਕਦੇ ਵੀ ਨਿਪਟਾਉਣ ਦੇ ਵਿਚ, ਉਹਨਾਂ ਨੂੰ ਹੱਲ ਕਰਨ ਦੇ ਵਿਚ ਕਾਮਯਾਬ ਨਹੀਂ ਹੋ ਸਕਦੇ, ਹਨਾ। ਸਾਨੂੰ ਹੱਕ ਦੀ ਕਮਾਈ ਖਾਣ ਦਾ ਉਪਦੇਸ਼ ਹੈ, ਸਾਨੂੰ ਸੱਚ ਬੋਲਣ ਦਾ ਜਿਹੜਾ ਉਪਦੇਸ਼ ਹੈ, ਹਨਾ। ਪਰ ਗੁਰੂ ਸਾਹਿਬਾਨ ਨੇ ਸਾਨੂੰ ਬੜੇ ਹੀ ਸੋਹਣੇ ਢੰਗ ਦੇ ਨਾਲ ਜਿਹੜੀ ਜੀਵਨ ਜਾਂਚਿਆ ਇਸ ਧਰਮ ਦੇ ਵਿਚ ਸਿਖਾਈ ਹੈ, ਇਸ ਧਰਮ ਦੇ ਰਾਹੀਂ ਸਿਖਾਈ ਹੈ। ਪਰ ਅਸੀਂ ਉਹਨਾਂ ਮੂਲ ਸਿਧਾਂਤਾਂ ਤੋਂ ਬਿਲਕੁਲ ਭਟਕ ਚੁੱਕੇ ਹਾਂ, ਹਨਾ। ਜਿਹੜਾ ਸਾਡਾ ਅਸਲ ਦੇ ਵਿਚ ਕਿਰਦਾਰ ਆ, ਹਨਾ, ਉਹ ਗਿਰਾਵਟ ਵੱਲ ਜਾ ਰਿਹਾ, ਆਏ ਦਿਨ ਗਿਰਾਵਟ ਵੱਲ ਜਾ ਰਿਹਾ, ਹਨਾ। ਤੇ ਉਹਦੇ ਕਾਰਨ ਜਿਹੜੇ ਇਹ ਜਿਹੜੇ ਬਾਹਰੀ ਵਿਵਾਦ ਆ ਉਹ ਹੋਰ ਜ਼ਿਆਦਾ ਸਾਡੇ ਉੱਤੇ ਭਾਰੂ ਹੋ ਰਹੇ ਆ। ਔਰ ਇੱਕ ਦੂਸਰੇ ਨੂੰ ਨੀਚਾ ਦਿਖਾਉਣਾ ਜਿਹੜਾ ਆ, ਚਾਹੇ ਉਹ ਧਿਰਾਂ ਦੇ ਰੂਪ ਦੇ ਵਿਚ ਆ, ਚਾਹੇ ਉਹ ਨਿੱਜੀ ਸਾਡੀਆਂ ਆਪਸੀ ਖੁੰਦਕਾਂ ਆ ਕਿਤੇ ਨਾ ਕਿਤੇ, ਹਨਾ, ਉਹਦੇ ਕਾਰਨ ਅਸੀਂ ਇੱਕ ਦੂਸਰੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਦੇ ਵਿਚ ਲੱਗੇ ਹੋਏ ਆ ਕਿ ਜੇ ਇੱਕ ਨੇ ਆਹ ਬਿਆਨ ਦੇ ਦਿੱਤਾ ਤੇ ਉਹਦੇ ਅਗੇਂਸਟ ਇੱਕ ਗਰੁੱਪ ਬਣਾ ਕੇ ਦੂਸਰੇ ਤੋਂ ਜਿਹੜਾ ਦੂਜਾ ਬਿਆਨ ਜਿਹੜਾ ਉਹ ਕਿਸ ਤਰ੍ਹਾਂ ਦਬਾਉਣਾ, ਤੇ ਉਸ ਤੋਂ ਬਾਅਦ ਉਹ ਜਿਹੜਾ ਭੇੜ ਆ ਆਪਸ ਦੇ ਵਿਚ ਕਿੱਦਾਂ ਸ਼ੁਰੂ ਕਰਨਾ ਆ, ਹਨਾ। ਔਰ ਇਹ ਖਿੱਚੋ ਧਿਆਨ ਜਿਹੜੀ ਆ ਇਹ ਘਟਣ ਦੀ ਬਜਾਏ ਆਏ ਦਿਨ ਵੱਧਦੀ ਜਾ ਰਹੀ ਹੈ। ਸੋ ਦੋਸਤੋ, ਅਸੀਂ ਤੁਹਾਡੇ ਤੋਂ ਵੀ ਜ਼ਰੂਰ ਜਾਣਨਾ ਚਾਹਾਂਗੇ ਤੁਸੀਂ ਇਸ ਬਾਬਤ ਕੀ ਸੋਚਦੇ ਹੋ, ਔਰ ਕਿਹੜਾ ਜਿਹੜਾ ਰਸਤਾ ਆ ਉਹ ਸਹੀ ਆ, ਅਸੀਂ ਕਿਸ ਤਰ੍ਹਾਂ ਯੋਗਦਾਨ ਪਾ ਸਕਦੇ ਹਾਂ ਇਹਨਾਂ ਚੀਜ਼ਾਂ ਨੂੰ ਘਟਾਉਣ ਦੇ ਵਿਚ। ਸੋ ਤੁਸੀਂ ਜ਼ਰੂਰ ਸਾਡੇ ਨਾਲ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰ ਸਕਦੇ ਹੋ। 02-8599-2811 ਸਾਡਾ ਨੰਬਰ ਹੈ ਜੀ, ਕਾਲ ਕਰਨ ਦੇ ਲਈ ਤੁਸੀਂ ਕਾਲ ਵੀ ਕਰ ਸਕਦੇ ਹੋ ਸਾਨੂੰ। ਸਾਡੇ ਨਾਲ ਕੁਛ ਸਰੋਤੇ ਸਿਮਰ ਜੁੜੇ ਹੋਏ ਨੇ ਕਾਫੀ ਦੇਰ ਦੇ, ਅਸੀਂ ਉਹਨਾਂ ਦੇ ਮੈਸੇਜ ਜ਼ਰੂਰ ਸ਼ਾਮਲ ਕਰੀਏ। ਬਲਰਾਜ ਸਿੰਘ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਸਤਿ ਸ੍ਰੀ ਅਕਾਲ ਬਲਰਾਜ ਜੀ, ਸਾਡੇ ਵੱਲੋਂ ਵੀ। ਤੇ ਕਹਿੰਦੇ ਇੰਜੋਇੰਗ ਲਹਿਰਾਂ, ਸੋ ਗੀਤ ਤੁਹਾਡੀ ਪਸੰਦ ਆਪਾਂ ਸੁਣਾ ਦਿੱਤਾ, ਲਹਿਰਾਂ ਤੁਸੀਂ ਇੰਜੋਏ ਕਰ ਰਹੇ ਹੋ, ਇਸੇ ਤਰ੍ਹਾਂ ਇੰਜੋਏ ਕਰਦੇ ਰਹੋ। ਬਹੁਤ ਬਹੁਤ ਧੰਨਵਾਦ, ਤੁਸੀਂ ਹਾਜ਼ਰੀ ਲਗਾਈ ਹੈ। ਅੱਗੇ ਸੁਖਦੇਵ ਸਿੰਘ ਭਾਮ ਈਮੇਲ ਦੇ ਜ਼ਰੀਏ ਸਾਡੇ ਨਾਲ ਸ਼ਾਮਲ ਹੋਏ ਨੇ। ਡਾਕਟਰ ਸੁਖਦੇਵ ਸਿੰਘ ਭਾਮ, ਗੁੱਡ ਮਾਰਨਿੰਗ ਅਮਰਦੀਪ ਕੌਰ ਜੀ ਐਂਡ ਫਰੈਂਡਸ, ਕਹਿੰਦੇ ਸਟਾਰਟ ਯੂਅਰ ਡੇ ਵਿਥ ਏ ਪੋਜ਼ਿਟਿਵ ਸਮਾਈਲ ਔਨ ਯੂਅਰ ਫੇਸ। ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਭਾਮ ਸਾਹਿਬ। ਔਰ ਬਿਲਕੁਲ ਜੀ, ਹਮੇਸ਼ਾ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਕਿ ਸਾਡੇ ਚਿਹਰੇ ਤੇ ਇੱਕ ਮੁਸਕਰਾਹਟ ਹੋਵੇ ਜਦੋਂ ਅਸੀਂ ਉੱਠੀਏ, ਜਦੋਂ ਅਸੀਂ ਆਪਣਾ ਦਿਨ ਸ਼ੁਰੂ ਕਰੀਏ, ਹਨਾ। ਔਰ ਉਹਦਾ ਅਸਰ ਜਿਹੜਾ ਫਿਰ ਸਾਰਾ ਦਿਨ ਤੁਹਾਡੇ ਤੇ ਜ਼ਰੂਰ ਰਹਿੰਦਾ। ਸੋ ਕਹਿੰਦੇ ਜੀ, ਜਦੋਂ ਤੱਕ ਲੋਕ ਖੁਦ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ ਉਦੋਂ ਤੱਕ ਸੁਧਾਰ ਹੋਣਾ ਵੀ ਮੁਸ਼ਕਲ ਹੈ। ਕੇ ਐਮ ਮੁਨਸ਼ੀ, ਕਿਆ ਬਾਤ ਹੈ। ਬਿਲਕੁਲ ਜੀ, ਅਸਲ ਦੇ ਵਿਚ ਸੁਧਾਰ ਆਪਣੇ ਆਪ ਤੋਂ ਹੀ ਸ਼ੁਰੂ ਕਰਨਾ ਜ਼ਰੂਰੀ ਹੁੰਦਾ ਹੈ। ਅਸਲ ਦੇ ਵਿਚ ਇਹ ਜਿਹੜੀਆਂ ਪੋਸਟਾਂ, ਇਹਦੇ ਵਿਚ ਅਸੀਂ ਦੂਸਰਿਆਂ ਤੋਂ ਜ਼ਿਆਦਾ ਉਮੀਦਾਂ ਲਗਾ ਕੇ ਬੈਠਦੇ ਹਾਂ। ਜਦੋਂ ਅਸੀਂ ਵਿਰੋਧ ਦੀ ਭਾਸ਼ਾ ਵੀ ਬੋਲਦੇ ਹਾਂ ਨਾ, ਉਹਦੇ ਵਿਚ ਵੀ ਸਾਨੂੰ ਇੱਦਾਂ ਲੱਗਦਾ ਕਿ ਅਸੀਂ ਆਪ ਤਾਂ ਬਿਲਕੁਲ ਸਹੀ ਹਾਂ, ਅਸੀਂ ਦੂਸਰੇ ਦੀ ਨੁਕਤਾਚੀਨੀ ਕਰ ਰਹੇ ਹਾਂ, ਕਿਉਂਕਿ ਦੂਸਰਾ ਹੀ ਗਲਤ ਹੈ ਹਮੇਸ਼ਾ, ਹਨਾ। ਪਰ ਇੱਕ ਇੱਕ ਹੋਰ ਵੱਡੀ ਜਿਹੜੀ ਗੱਲ ਆ ਉਹ ਇਹ ਹੈ ਕਿ ਜਦੋਂ ਅਸੀਂ ਦੂਸਰੇ ਲੋਕਾਂ ਨੂੰ ਸੁਧਾਰਨ ਦਾ ਜਾਂ ਸੁਧਰਨ ਦਾ ਜਿਹੜਾ ਉਪਦੇਸ਼ ਆ ਉਹ ਦਿੰਨੇ ਆ, ਉੱਥੇ ਕਿਤੇ ਨਾ ਕਿਤੇ ਜਿਹੜਾ ਸਾਡਾ ਫਰਜ਼ ਇਹ ਵੀ ਬਣ ਜਾਂਦਾ ਹੈ ਕਿ ਜੇਕਰ ਤੁਹਾਨੂੰ ਉਸ ਬੰਦੇ ਚੋਂ ਜਾਂ ਉਸ ਧਿਰ ਚੋਂ ਕੋਈ ਨੁਕਸ ਜਿਹੜੇ ਨਜ਼ਰ ਆਉਂਦੇ ਆ, ਤਾਂ ਤੁਸੀਂ ਨਿੱਜੀ ਤੌਰ ਤੇ ਪਹਿਲਾਂ ਜ਼ਰੂਰ ਉਹਨਾਂ ਨੂੰ ਸੰਪਰਕ ਕਰੋ, ਹਨਾ। ਪਹਿਲਾਂ ਨਿੱਜੀ ਤੌਰ ਤੇ ਸੰਪਰਕ ਕਰੋ, ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ਗੱਲ ਹੈ ਉਹ ਸੁਣਨ ਦੇ ਲਈ ਤਿਆਰ ਹੈ, ਤਾਂ ਫਿਰ ਤੁਸੀਂ ਉਹਦਾ ਅਹਿਸਾਸ ਜ਼ਰੂਰ ਕਰਾ ਸਕਦੇ ਹੋ ਉਹਨੂੰ, ਬਜਾਏ ਕਿ ਤੁਸੀਂ ਚੌਥੀ ਧਿਰ ਕੋਲ ਜਾ ਕੇ ਜਾਂ ਤੀਜੀ ਚੌਥੀ ਧਿਰ ਕੋਲ ਜਾ ਕੇ ਉਹਦਾ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿਓ, ਫਿਰ ਇੱਕ ਇਹੋ ਜਿਹਾ ਗਰੁੱਪ ਜਿਹੜਾ ਆ ਉਹ ਪੈਦਾ ਕਰ ਦਿਓ, ਜਿਹੜਾ ਫਿਰ ਸੋਸ਼ਲ ਮੀਡੀਆ ਤੇ ਜਾ ਕੇ ਉਹ ਵਿਰੋਧ ਜਿਹੜਾ ਆ ਉਹ ਸ਼ੁਰੂ ਕਰੇ, ਹਨਾ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਨਿੱਜੀ ਤੌਰ ਤੇ ਪਹਿਲਾਂ ਅਸੀਂ ਉਪਰਾਲੇ ਕਰੀਏ, ਉਸ ਤੋਂ ਬਾਅਦ ਜੇਕਰ ਕੋਈ ਨਹੀਂ ਸੁਣ ਰਿਹਾ ਤਾਂ ਫਿਰ ਇੱਕ ਮੁਹਿੰਮ ਜਿਹੜੀ ਆ ਉਹ ਜ਼ਰੂਰ ਚਲਾਈ ਜਾ ਸਕਦੀ ਆ। ਖੈਰ, ਆਪੋ ਆਪਣੀ ਸੋਚ ਹੈ, ਆਪੋ ਆਪਣਾ ਨਜ਼ਰੀਆ, ਤੁਸੀਂ ਕੀ ਸੋਚਦੇ ਹੋ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਓ। ਅੱਗੇ ਸਾਡੇ ਨਾਲ ਹਰਮੀਤ ਸਿੰਘ ਚਾਦਾ ਸਾਹਿਬ ਵੀ ਸ਼ਾਮਲ ਹੋਏ ਜੀ ਪ੍ਰੋਗਰਾਮ ਦੇ ਵਿਚ। ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਟੂ ਯੂ ਐਂਡ ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਦੇਰ ਬਾਅਦ ਤੁਹਾਡਾ ਆਉਣਾ ਹੋਇਆ ਚਾਨਾ ਸਾਹਿਬ, ਪ੍ਰੋਗਰਾਮ ਦੇ ਵਿਚ ਬੜਾ ਚੰਗਾ ਲੱਗਿਆ ਤੁਸੀਂ ਅੱਜ ਸ਼ਾਮਲ ਹੋਏ ਹੋ ਆਈ ਐਮ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਦਾ ਸੇਮ ਬੋਟ ਆਫ ਯੂਅਰ ਹੈਪੀ ਐਂਡ ਹੈਲਦੀ ਪ੍ਰੇਜ਼ਰ ਲਾਈਫ ਬਿਲਕੁਲ ਜੀ ਤੇ ਅਸੀਂ ਬਿਲਕੁਲ ਉਮੀਦ ਕਰਦੇ ਹਾਂ ਤੁਸੀਂ ਵੀ ਇੰਜੋਏ ਕਰ ਰਹੇ ਹੋਵੋਗੇ ਆਪਣੀ ਜ਼ਿੰਦਗੀ ਨੂੰ ਬਾਕੀ ਕਹਿੰਦੇ ਟੂਡੇ ਰੇਨ ਇਜ਼ ਗੋਇੰਗ ਔਨ ਸਿੰਸ ਮਾਰਨਿੰਗ ਅੱਛਾ ਜੀ ਬਿਲਕੁਲ ਜੀ ਸਾਡੇ ਮੈਲਬਰਨ ਦੇ ਵਿਚ ਵੀ ਮੀਂਹ ਜਿਹੜਾ ਉਹ ਪੈ ਰਿਹਾ ਔਰ ਇਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਚਿੱਟੇ ਸੂਟ ਤੇ ਦਾਗ ਪੈ ਗਿਆ ਸੋ ਉਮੀਦ ਕਰਦੇ ਹਾਂ ਜੀ ਕਿ ਅਸੀਂ ਇਹ ਗੀਤ ਤੁਹਾਨੂੰ ਸੁਣਵਾ ਪਾਵਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿਚ ਸੋ ਫਰਮਾਇਸ਼ ਤੁਹਾਡੀ ਨੋਟ ਕਰ ਲਈ ਹੈ ਬਾਕੀ ਕਹਿੰਦੇ ਓਕੇ ਬਾਏ ਰੱਬ ਰੱਖਾ ਟਿਲ ਨੈਕਸਟ ਟਿਲ ਦੈਨ ਲਿਸਨ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ ਉਹਨਾਂ ਨੇ ਬਹੁਤ ਸੋਹਣੀ ਜੀ ਇੱਕ ਅਟੈਚਮੈਂਟ ਭੇਜੀ ਹੈ ਸਿਮਰ ਜੇ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਨਾਲ ਉਹ ਕਵਿਤਾ ਵੀ ਸਾਂਝੀ ਕਰਦੇ ਹਾਂ ਕਹਿੰਦੇ ਕਿਤਨੀ ਨਾਜ਼ੁਕ ਹੋਤੀ ਹੈ ਲੜਕੀਆਂ ਚੂੜੀ ਟੁੱਟ ਜਾਏ ਤੋ ਰੋ ਰੋ ਕੇ ਘਰ ਸਰ ਪਰ ਉਠਾ ਲੇਤੀ ਹੈ ਦਿਲ ਟੁੱਟ ਜਾਏ ਤੋ ਸਾਹਮਣੇ ਬੈਠੀ ਮਾਂ ਕੋ ਪਤਾ ਨਹੀਂ ਚਲਨੇ ਦੇਤੀ ਜਰਾ ਸਾ ਹਾਥ ਕੱਟ ਜਾਏ ਤੋ ਸਾਰਾ ਘਰ ਖਿਦਮਤ ਕੇ ਲਈ ਖੜਾ ਕਰ ਲੇਤੀ ਹੈ ਆਤਮਾ ਦੁਖੋ ਸੇ ਛਲਨੀ ਹੋ ਜਾਏ ਤੋ ਉਫ ਤੱਕ ਨਹੀਂ ਕਰਤੀ ਆਪਣੀ ਪਸੰਦ ਕਾ ਸੂਟ ਨਾ ਮਿਲੇ ਤੋ ਤਿਉਹਾਰ ਨਹੀਂ ਮਨਾਤੀ ਔਰ ਏਕ ਨਾ ਪਸੰਦ ਇਨਸਾਨ ਕੇ ਸਾਥ ਮਾਂ ਬਾਪ ਕੀ ਖੁਸ਼ੀ ਕੇ ਲਈ ਜ਼ਿੰਦਗੀ ਗੁਜ਼ਾਰ ਦਿੱਤੀ ਹੈ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਿਲਕੁਲ ਜੀ ਇਹ ਖੂਬੀ ਹੈ ਇਹੀ ਇਹਨਾਂ ਦਾ ਵਡੱਪਣ ਹੈ ਔਰ ਇਹੀ ਜਿਹੜੀ ਇੱਕ ਲੜਕੀਆਂ ਦੀ ਜਾਂ ਕੁੜੀਆਂ ਦੀ ਇੱਕ ਖਾਸੀਅਤ ਆ ਇੱਕ ਗੁਣ ਆ ਹਨਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਦੇ ਨਾਲ ਸਾਂਝ ਪਾਈ ਔਰ ਇੱਕ ਬਹੁਤ ਸੋਹਣਾ ਵਿਚਾਰ ਹੋਰ ਇਹਨਾਂ ਨੇ ਸਾਂਝਾ ਕੀਤਾ ਸਾਡੇ ਨਾਲ ਕਿਸੇ ਅੱਛੇ ਇਨਸਾਨ ਸੇ ਕੋਈ ਗਲਤੀ ਹੋ ਤੋ ਸਹਿਨ ਕਰ ਲੋ ਕਿਉਂਕਿ ਮੋਤੀ ਅਗਰ ਕੱਚੇ ਮੇ ਵੀ ਗਿਰ ਜਾਏ ਤੋ ਵੀ ਕੀਮਤੀ ਰਹਿਤਾ ਹੈ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਖੂਬ ਚਾਨਾ ਸਾਹਿਬ ਬਹੁਤ ਸੋਹਣਾ ਵਿਚਾਰ ਔਰ ਸੁਪ੍ਰਭਾਤ ਔਰ ਸ਼ੁਭ ਦਿਨ ਬਿਲਕੁਲ ਜੀ ਤੁਹਾਡਾ ਵੀ ਦਿਨ ਸ਼ੁਭ ਰਹੇ ਅਸੀਂ ਆਸ ਕਰਦੇ ਹਾਂ ਧੰਨਵਾਦ ਸਾਂਝ ਪਾਉਣ ਦੇ ਲਈ ਅੱਗੇ ਜਗਤਾਰ ਜੌਹਲ ਸਾਨੂੰ ਸੁਣ ਰਹੇ ਨੇ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਪ੍ਰੋਗਰਾਮ ਚ ਤੁਸੀਂ ਵਿਚਾਰਾਂ ਦੀ ਵੀ ਸਾਂਝ ਪਾਇਆ ਕਰੋ ਜੌਹਲ ਸਾਹਿਬ ਸਾਨੂੰ ਪਤਾ ਕਿ ਕਈ ਵਾਰ ਸਵੇਰ ਦਾ ਜਿਹੜਾ ਸਮਾਂ ਉਹ ਕੰਮ ਦਾ ਹੈ ਔਰ ਬਿਜ਼ੀ ਹੁੰਦਾ ਪਰ ਫਿਰ ਵੀ ਤੁਸੀਂ ਹਾਜ਼ਰੀ ਲਗਵਾਉਂਦੇ ਹੋ ਸਾਡੇ ਸਿਰ ਮੱਥੇ ਬਹੁਤ ਬਹੁਤ ਸਵਾਗਤ ਔਰ ਧੰਨਵਾਦ ਅੱਗੇ ਸਾਡੇ ਨਾਲ ਬੱਬੂ ਸਿੰਘ ਹੋਰੀ ਵੀ ਸ਼ਾਮਲ ਹੋਏ ਨੇ ਪ੍ਰੋਗਰਾਮ ਚ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਇਹਨਾਂ ਨੇ ਨਾ ਇੱਕ ਲਤੀਫਾ ਵੀ ਭੇਜਿਆ ਸਿਮਰ ਕਹਿੰਦੇ ਇੱਕ ਦਰਜੀ ਬੱਸ ਚ ਚੜਿਆ ਹਨਾ ਜੀ ਪਰ ਕਹਿੰਦੇ ਉਹਨੂੰ ਸੀਟ ਨਾ ਮਿਲੀ ਉਸੇ ਵਕਤ ਉਸਦਾ ਫੋਨ ਵੱਜਿਆ ਜੋ ਉਸਦੇ ਕਾਰੀਗਰ ਦਾ ਸੀ ਉਹ ਉੱਚੀ ਦਣੀ ਬੋਲਿਆ ਤੂੰ ਬਾਹਾਂ ਕੱਟ ਕੇ ਰੱਖ ਦੇ ਗਲਾ ਮੈਂ ਆ ਕੇ ਕੱਟਾਂਗਾ ਫੇਰ ਕੀ ਸੀ ਕਹਿੰਦੇ ਅੱਧੀ ਬੱਸ ਖਾਲੀ ਹੋ ਗਈ ਉਸੇ ਵੇਲੇ ਜੀ ਬਿਲਕੁਲ ਜੀ ਕਈ ਵਾਰ ਏਦਾਂ ਹੀ ਹੋ ਜਾਂਦਾ ਹੈ ਨਾ ਬਹੁਤ ਬਹੁਤ ਧੰਨਵਾਦ ਬੱਬੂ ਸਿੰਘ ਜੀ ਹਾਜ਼ਰੀ ਲਗਾਉਣ ਦੇ ਲਈ ਅੱਗੇ ਕੁਲਦੀਪ ਕੌਰ ਸਾਡੇ ਨਾਲ ਸ਼ਾਮਲ ਹੋਏ ਨੇ ਤੇ ਇਹਨਾਂ ਨੇ ਕਵਿਤਾ ਭੇਜ ਦਿੱਤੀ ਹੈ ਜਿਹੜੀ ਪਿਛਲੇ ਹਫ਼ਤੇ ਮੈਂ ਮਿਸ ਕਰ ਗਈ ਸੀਗੀ ਬਿਲਕੁਲ ਕੁਲਦੀਪ ਹੁਣ ਮੈਂ ਜ਼ਰੂਰ ਸਾਂਝੀ ਕਰ ਦਿੰਦੀ ਹਾਂ ਕਹਿੰਦੇ ਉਸਤਤ ਕਰ ਤੇ ਅੰਮ੍ਰਿਤ ਹੋ ਜਾ ਉਸਤਤ ਕਰ ਤੇ ਅੰਮ੍ਰਿਤ ਹੋ ਜਾ ਨਿੰਦਣ ਵਿਚ ਤੇ ਗਾਰੀ ਗਾਰੇ ਇਹ ਜੋ ਚੁੱਪ ਸਮਾਧੀ ਵਰਗੀ ਇਹੋ ਮਨੁਆ ਪਰਲਾ ਪਾਰੇ ਇਹ ਜੋ ਤੈਨੂੰ ਮੋਹ ਦਾ ਝਾਲੇ ਕੜਤਲ ਪੁੱਟਣ ਵਾਲੀ ਗੱਲ ਏ ਜਿੰਨਾ ਜਿੱਤਣ ਜਿੱਤਣ ਕਰਦਾ ਝੱਲਿਆ ਓਨੀ ਹਾਰ ਹੀ ਹਾਰੇ ਜੱਫੀ ਪਾਉਣ ਦਾ ਜੇਕਰ ਚਸੇ ਜੱਫੀ ਪਾਉਣ ਦਾ ਜੇਕਰ ਚਸੇ ਮਾਂ ਦੇ ਬਿਨ ਨਾ ਕਿਧਰੇ ਰਾਸੇ ਮਾਂ ਦੇ ਬਿਨ ਨਾ ਕਿਧਰੇ ਰਾਸੇ ਤਪਦਾ ਸੀਨਾ ਠੰਡਾ ਕਰ ਲੈ ਮਾਂ ਦੇ ਸੀਨੇ ਠਾਰ ਹੀ ਠਾਰੇ ਕੱਖਾਂ ਵਰਗਾ ਹੋ ਤੇ ਸਹੀ ਨਾ ਕੱਖਾਂ ਵਰਗਾ ਹੋ ਤੇ ਸਹੀ ਨਾ ਮਨ ਤੇ ਪੀੜਾ ਢੋ ਤੇ ਸਹੀ ਨਾ ਇਹ ਜੋ ਮਹਿਲੀ ਮਖਮਲ ਜ਼ਰੀਆ ਇਹ ਜੋ ਮਹਿਲੀ ਮਖਮਲ ਜ਼ਰੀਆ ਐਵੇਂ ਰੂਹ ਤੇ ਭਾਰੀ ਭਾਰੇ ਹੋਇਆ ਭਾਵੇਂ ਕਿੰਜ ਵੀ ਹੋਇਆ ਕਈ ਵਾਰੀ ਤੇ ਇੰਜ ਵੀ ਹੋਇਆ ਹੋਇਆ ਭਾਵੇਂ ਕਿੰਜ ਵੀ ਹੋਇਆ ਕਈ ਵਾਰੀ ਤੇ ਇੰਜ ਵੀ ਹੋਇਆ ਖਾਰਾਂ ਕੋਲੋਂ ਫੁੱਲ ਮਿਲੇ ਨੇ ਫੁੱਲਾਂ ਕੋਲੋਂ ਹਾਰੀ ਹਾਰੇ ਖਾਰੀ ਖਾਰੇ ਬਿਲਕੁਲ ਜੀ ਬਿਲਕੁਲ ਕਿਆ ਬਾਤ ਹੈ ਬਹੁਤ ਡੂੰਘੀਆਂ ਗੱਲਾਂ ਇਸ ਕਵਿਤਾ ਦੇ ਰਾਹੀਂ ਤੁਸੀਂ ਕੀਤੀਆਂ ਨੇ ਕੁਲਦੀਪ ਔਰ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇੱਕ ਹੋਰ ਜਾਣਕਾਰੀ ਵੀ ਸਾਡੇ ਨਾਲ ਸਾਂਝੀ ਕੀਤੀ ਹੈ ਇਹ ਜਾਣਕਾਰੀ ਹੈਗੀ ਹੈ ਜੀ ਸਹਾਰਾ ਵੁਮੈਨਸ ਹਾਊਸ ਦੇ ਬਾਰੇ ਚ ਸੋ ਵੁਮੈਨਸ ਸਹਾਰਾ ਹਾਊਸ ਕੋਈ ਸੰਸਥਾ ਹੈ ਜਿਹੜੀ ਕਿ ਵਿਸ਼ੇਸ਼ ਤੌਰ ਤੇ ਔਰਤਾਂ ਦੇ ਲਈ ਕੰਮ ਕਰਦੀ ਹੈ ਤੇ ਇਹਨਾਂ ਵੱਲੋਂ ਕੁਛ ਜਿਹੜੇ ਸੈਸ਼ਨ ਆ ਜੀ ਉਹ ਚਲਾਏ ਜਾਂਦੇ ਆ ਸੈਲਫ ਫੰਡਡ ਡੋਮੈਸਟਿਕ ਵਾਇਲੈਂਸ ਰਿਫਿਊਜੀ ਫਾਰ ਇੰਡੀਅਨ ਵੁਮੈਨ ਤੇ ਕਹਿੰਦੇ ਇਫ ਯੂ ਵੁਡ ਲਾਈਕ ਟੂ ਮੇਕ ਏ ਡੋਨੇਸ਼ਨ ਔਰ ਵਲੰਟੀਅਰ ਔਰ ਪ੍ਰੋਵਾਈਡ ਅਸਿਸਟੈਂਸ ਪਲੀਜ਼ ਕੰਟੈਕਟ ਅਸ ਡਾਇਰੈਕਟਲੀ ਜੇਕਰ ਤੁਹਾਨੂੰ ਲੋੜ ਵੀ ਹੈ ਤਾਂ ਵੀ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਸਹਾਰਾ ਵੁਮੈਨਸ ਹਾਊਸ ਵਾਲਿਆਂ ਨੂੰ ਕਿਉਂਕਿ ਇਹ ਮਦਦ ਦਿੰਦੇ ਨੇ ਐਮਰਜੈਂਸੀ ਕ੍ਰਾਈਸਿਸ ਅਕੋਮੋਡੇਸ਼ਨ ਦੇ ਲਈ ਡੋਮੈਸਟਿਕ ਐਂਡ ਫੈਮਿਲੀ ਵਾਇਲੈਂਸ ਕਾਉਂਸਲਿੰਗ ਦੇ ਲਈ ਸੋਸ਼ਲ ਵੈਲਫੇਅਰ ਸਪੋਰਟ ਟੂ ਡੋਮੈਸਟਿਕ ਵਾਇਲੈਂਸ ਵਿਕਟਮਸ ਤੇ ਇਮੀਗ੍ਰੇਸ਼ਨ ਐਡਵਾਈਸ ਤੇ ਰੈਫਰਲ ਵੀ ਦਿੰਦੇ ਨੇ ਕਮਿਊਨਿਟੀ ਸਪੋਰਟ ਤੇ ਅੰਗੇਜਮੈਂਟ ਪ੍ਰੋਗਰਾਮਸ ਵੀ ਚੱਲਦੇ ਨੇ ਸੋ ਜਤਿੰਦਰ ਕੌਰ ਗੁਰੀ ਜਿਹੜੇ ਉਹ ਡਾਇਰੈਕਟਰ ਨੇ ਮੈਨੇਜਰ ਨੇ ਮੈਨੇਜਰ ਆਫ ਵੁਮੈਨ ਸਹਾਰਾ ਹਾਊਸ ਤੇ ਇਹਨਾਂ ਦਾ ਨੰਬਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ 0422 887 579 ਜੀ ਬ੍ਰਿਸਬੇਨ ਚ ਨੇ ਜੀ ਜੀ ਬਿਲਕੁਲ ਜੀ ਜੀ ਤੇ ਬਹੁਤ ਬਹੁਤ ਧੰਨਵਾਦ ਕੁਲਦੀਪ ਤੁਹਾਡਾ ਔਰ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਵੀ ਸ਼ੁਕਰੀਆ ਗੁਰਿੰਦਰ ਸਿੰਘ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਕਹਿੰਦੇ ਆਈ ਹੈਵ ਮਾਈ ਓਨ ਬੈਡ ਐਕਸਪੀਰੀਅੰਸ ਵਿਦ ਮਾਈ ਓਨ ਕਮਿਊਨਿਟੀ ਪਰਸਨ ਇਨ ਕੈਨੇਡਾ ਗੁਰਦੁਆਰਾ ਜੀ ਜੀ ਗੁਰਿੰਦਰ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਿਲਕੁਲ ਜੀ ਜਦੋਂ ਇਹੋ ਜਿਹਾ ਕੋਈ ਵੀ ਤਜਰਬਾ ਸਾਡੇ ਨਾਲ ਬੁਰਾ ਹੁੰਦਾ ਤੇ ਸਾਨੂੰ ਦੁੱਖ ਜ਼ਰੂਰ ਹੁੰਦਾ ਪਰ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਉਹਦੇ ਰਿਐਕਸ਼ਨ ਦੇ ਵਿੱਚ ਕੋਈ ਇਹੋ ਜਿਹਾ ਵਿਰੋਧ ਜਿਹੜਾ ਆ ਉਹ ਨਹੀਂ ਖੜਾ ਕਰ ਦੇਣਾ ਚਾਹੀਦਾ ਜਾਂ ਇਹੋ ਜਿਹਾ ਵਿਵਾਦ ਨਹੀਂ ਖੜਾ ਕਰ ਦੇਣਾ ਚਾਹੀਦਾ ਜਿਹਦਾ ਜਿਹੜਾ ਅਸਰ ਆ ਉਹ ਭਾਈਚਾਰੇ ਦੇ ਲਈ ਵੀ ਮਾੜਾ ਹੋਵੇ ਬੁਰਾ ਹੋਵੇ ਔਰ ਦੂਸਰਿਆਂ ਭਾਈਚਾਰਿਆਂ ਦੇ ਵਿੱਚ ਵੀ ਜਿਹੜੀ ਸਾਡੀ ਜਿਹੜੀ ਕਿਰਦਾਰ ਦੀ ਗਿਰਾਵਟ ਆ ਉਹ ਨਜ਼ਰ ਆਵੇ ਹਨਾ ਸੋ ਹੇਠਲੇ ਪੱਧਰ ਦੇ ਉੱਤੇ ਸਾਨੂੰ ਨਿੱਜੀ ਤੌਰ ਦੇ ਉੱਤੇ ਇਹੋ ਜਿਹੜੇ ਵਿਵਾਦ ਆ ਉਹਨਾਂ ਨੂੰ ਉਲਝਣ ਤੋਂ ਪਹਿਲਾਂ ਸੁਲਝਾਉਣ ਦੀ ਕੋਸ਼ਿਸ਼ ਜਿਹੜੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਔਰ ਬਹੁਤ ਵਾਰ ਇਹੋ ਜਿਹੜੇ ਤਜਰਬੇ ਆ ਉਹ ਸਾਨੂੰ ਹੁੰਦੇ ਆ ਔਰ ਸਾਨੂੰ ਦੁੱਖ ਵੀ ਹੁੰਦਾ ਕਿ ਜਿਨ੍ਹਾਂ ਲੋਕਾਂ ਤੋਂ ਸਾਨੂੰ ਉਮੀਦ ਨਹੀਂ ਹੁੰਦੀ ਇਹੋ ਜਿਹੇ ਵਿਵਹਾਰ ਦੀ ਉਹਨਾਂ ਦਾ ਹੀ ਜਿਹੜਾ ਵਿਵਹਾਰ ਆ ਉਹ ਬਹੁਤ ਜ਼ਿਆਦਾ ਗਲਤ ਹੁੰਦਾ ਕਈ ਵਾਰ ਹਨਾ ਗੁਰਿੰਦਰ ਸਿੰਘ ਜੀ ਧੰਨਵਾਦ ਤੁਸੀਂ ਸਾਂਝ ਪਾਈ ਹੈ ਅੱਗੇ ਜੋਗਿੰਦਰ ਸਿੰਘ ਸੋਹੀ ਸਾਹਿਬ ਵੀ ਸਾਡੇ ਨਾਲ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭੈਣਾਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਕਹਿੰਦੇ ਜੀ ਇੰਜੋਇੰਗ ਯੂਅਰ ਪ੍ਰੋਗਰਾਮ ਜੀ ਸੋਹੀ ਸਾਹਿਬ ਤੁਸੀਂ ਲੇਟ ਹੋਏ ਅੱਜ ਹਨਾ ਪ੍ਰੋਗਰਾਮ ਦੇ ਵਿੱਚ ਲੇਟ ਪਹੁੰਚੋ ਪਰ ਬਹੁਤ ਚੰਗਾ ਲੱਗਿਆ ਤੁਸੀਂ ਅੱਜ ਹਾਜ਼ਰੀ ਲਾਈ ਹੈ ਪ੍ਰੋਗਰਾਮ ਚ ਔਰ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਅਸੀਂ ਵੀ ਇੰਜੋਏ ਕਰ ਰਹੇ ਹਾਂ ਜੀ ਤੁਹਾਡੇ ਮੈਸੇਜਿਸ ਨੂੰ ਹਨਾ ਧੰਨਵਾਦ ਅੱਗੇ ਰਵਿੰਦਰ ਸਿੰਘ ਧਨੀ ਵੀ ਆ ਗਏ ਜੀ ਸ਼ਾਮਲ ਹੋ ਗਏ ਪ੍ਰੋਗਰਾਮ ਕਹਿੰਦੇ ਸਤਿ ਸ੍ਰੀ ਅਕਾਲ ਸਿਮਰ ਦੀ ਐਂਡ ਵੱਡੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਛੋਟੇ ਸੋ ਕਹਿੰਦੇ 9 ਵਜੇ ਮੈਨੂੰ ਹਰਮਨ ਰੇਡੀਓ ਸੁਪਨੇ ਚ ਆਉਣਾ ਸ਼ੁਰੂ ਹੋ ਜਾਂਦਾ ਉੱਠਣਾ ਹੀ ਪੈਂਦਾ ਮੈਨੂੰ ਸੋ ਧਨੀ ਸਾਹਿਬ ਉੱਠਣਾ ਹੀ ਪੈਣਾ ਹਨਾ ਦੇਖੋ ਤੁਹਾਡੇ ਰਗ ਰਗ ਦੇ ਵਿੱਚ ਹੁਣ ਜਿਹੜੀਆਂ ਤਰੰਗਾਂ ਆ ਉਹ ਹਰਮਨ ਰੇਡੀਓ ਦੀਆਂ ਹੀ ਗੂੰਜਦੀਆਂ ਤੇ ਫਿਰ ਤਰਾਨੇ ਛੇੜਦੀਆਂ ਤੇ ਤੁਹਾਨੂੰ ਉੱਠਣਾ ਪੈਂਦਾ ਆ ਤੇ ਚਾਹੇ ਵਿਚਾਰੇ ਰਾਤ ਨੂੰ ਸ਼ਿਫਟ ਲਗਾ ਕੇ ਆਉਂਦੇ ਆ ਪਰ ਸਵੇਰੇ ਫੇਰ ਹਰਮਨ ਰੇਡੀਓ ਦੇ ਕਾਰਨ ਉਹ ਸਾਡੇ ਨਾਲ ਜਿਹੜਾ ਪਿਆਰ ਆ ਸਾਡੇ ਨਾਲ ਜਿਹੜੀ ਮੁਹੱਬਤ ਆ ਉਹਦਾ ਇਜ਼ਹਾਰ ਕਰਦੇ ਆ ਬਹੁਤ ਬਹੁਤ ਧੰਨਵਾਦ ਅੱਗੇ ਜਗਤਾਰ ਗਿੱਲ
ਬਿਲਕੁਲ
ਹਾਂਗਕਾਂਗ ਵਾਲੇ ਉਹਨਾਂ ਨੇ ਵੀ
ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਇੱਦਾਂ ਨਹੀਂ ਹੈ ਕਿ ਸਿਰਫ ਤੁਹਾਡੇ ਸੁਪਨਿਆਂ ਦੇ ਵਿੱਚ ਹੀ ਹਰਮਨ ਰੇਡੀਓ ਆਉਂਦਾ ਜਦੋਂ ਅਸੀਂ ਵੀ ਕੋਈ ਪ੍ਰੋਗਰਾਮ ਕਰ ਰਹੇ ਹੁੰਦੇ ਆ ਕਿੱਦਾਂ ਤੇ ਲਿਸਨਰਸ ਜਿਹੜੇ ਸਾਨੂੰ ਸੁਣ ਰਹੇ ਹੁੰਦੇ ਆ ਜਿਹੜੇ ਮੋਸਟ ਆਫ ਦਾ ਟਾਈਮ ਐਵਰੀ ਟਾਈਮ ਸੁਣਦੇ ਆ ਤੇ ਜਦੋਂ ਨਾ ਆਉਂਦੇ ਸਾਨੂੰ ਵੀ ਏਦਾਂ ਲੱਗਦਾ ਮਿਸ ਕਰਦੇ ਆ ਆਪਾਂ ਤੇ ਸੋ ਸਾਡੇ ਜਿਹੜੇ ਲਿਸਨਰਸ ਨੇ ਉਹ ਸਾਡੀ ਕਹਿ ਲੋ ਵੀ ਸਾਡੀ ਇੱਕ ਪਾਵਰ ਹੈ ਜਦੋਂ ਅਸੀਂ ਬੋਲਦੇ ਆ ਤੇ ਬਹੁਤ ਵਧੀਆ ਲੱਗਦਾ
ਸੁਣ
ਰਿਹਾ ਹੁੰਦਾ ਜੀ ਬਿਲਕੁਲ
ਜੀ ਜੀ ਬਿਲਕੁਲ ਬਿਲਕੁਲ ਸੋ ਬਿਲਕੁਲ ਜੀ ਤੁਸੀਂ ਹਿੰਮਤ ਹੋ ਸਾਡੀ ਸਾਡਾ ਹੌਸਲਾ ਹੋ ਤੁਸੀਂ ਹਨਾ ਔਰ ਤੁਸੀਂ ਸੁਣਦੇ ਹੋ ਤੇ ਸਾਨੂੰ ਏਦਾਂ ਲੱਗਦਾ ਕਿ ਹਾਂ ਵਾਕਈ ਸਾਡਾ ਜਿਹੜਾ ਪ੍ਰੋਗਰਾਮ ਕਰਨ ਦਾ ਜਿਹੜਾ ਮਨੋਰਥ ਆ ਉਹ ਸਫਲ ਹੋ ਰਿਹਾ ਸੋ ਗਿੱਲ ਸਾਹਿਬ ਦਾ ਮੈਸੇਜ ਲੈਂਦੇ ਹਾਂ ਜੀ ਕਹਿੰਦੇ ਧਰਮ ਐਸੀ ਸ਼ੈ ਜਿਸ ਨਾਲ ਇਨਸਾਨ ਨੂੰ ਸੌਖਾ ਤੇ ਜਲਦੀ ਇਮੋਸ਼ਨਲ ਬਲੈਕਮੇਲ ਕੀਤਾ ਜਾ ਸਕਦਾ ਜਿਸ ਦੀ ਵਰਤੋਂ ਅੱਜ ਕੱਲ ਦੇ ਬਾਬੇ ਵੀ ਰੱਜ ਕੇ ਕਰ ਰਹੇ ਨੇ ਕਹਿੰਦੇ ਦੋ ਬਾਬਿਆਂ ਦੀਆਂ ਧਿਰਾਂ ਦੇ ਟਕਰਾਓ ਤੋਂ ਵੀ ਅਸੀਂ ਸਿੱਖਣ ਦੀ ਕੋਸ਼ਿਸ਼ ਨਹੀਂ ਕਰ ਰਹੇ ਪਿਛਲੇ ਦਿਨੀ ਕਹਿੰਦੇ ਮੈਂ ਇਹ ਗੱਲ ਅਮਨਦੀਪ ਸਿੱਧੂ ਹੋਰਾਂ ਨਾਲ ਸ਼ੇਅਰ ਕੀਤੀ ਸੀ ਕਿ ਇੱਥੇ ਇੱਕ ਬਾਬਾ ਆਇਆ ਸੀ ਮੇਰੇ ਇੱਕ ਖਾਸ ਦੋਸਤ ਨੇ ਉਹਨਾਂ ਨੇ ਕਿਹਾ ਬੜੀ ਕਮਾਈ ਵਾਲੇ ਬਾਬਾ ਜੀ ਆਏ ਨੇ ਤੁਹਾਨੂੰ ਉਹਨਾਂ ਨੂੰ ਮਿਲਾਉਣਾ ਤੇਰੇ ਉਲਝਣ ਸਵਾਲਾਂ ਦੇ ਜਵਾਬ ਬਾਬਾ ਜੀ ਦੇਣਗੇ। ਮੈਂ ਬਾਬੇ ਨੂੰ ਮਿਲਿਆ ਤੇ ਜਾਂਦਿਆਂ ਹੀ ਬੇਨਤੀ ਕੀਤੀ, ਬਾਬਾ ਜੀ ਤੁਹਾਡੇ ਉਪਾਸਕ ਤੁਹਾਨੂੰ ਬੜੇ ਕਮਾਈ ਵਾਲੇ ਬਾਬਾ ਜੀ ਕਹਿ ਰਹੇ ਨੇ, ਤੁਹਾਡੀ ਐਸੀ ਕਿਹੜੀ ਕਮਾਈ ਹੈ ਜਿਹਦੇ ਨਾਲ ਤੁਹਾਡੀ ਇੰਨੀ ਬੱਲੇ ਬੱਲੇ ਆ? ਇਸ ਤੋਂ ਪਹਿਲਾਂ ਬਾਬਾ ਜੀ ਕੋਈ ਜਵਾਬ ਦਿੰਦੇ, ਉਹਨੇ ਆਸੇ ਪਾਸੇ ਦੇਖਿਆ ਤੇ ਉਹਦੇ ਚੇਲਿਆਂ ਨੇ ਮੈਨੂੰ ਬਾ ਇੱਜ਼ਤ ਕਮਰਿਓ ਬਾਹਰ ਕਰ ਦਿੱਤਾ। ਜੇ ਉਸ ਬਾਬੇ ਕੋਲ ਕੁਝ ਹੁੰਦਾ ਤਾਂ ਕਹਿੰਦੇ, ਕਹਿੰਦੇ ਬਿਲਕੁਲ, ਕਹਿੰਦੇ ਜੇ ਉਸ ਬਾਬੇ ਕੋਲ ਕੁਝ ਹੁੰਦਾ ਤਾਂ ਜ਼ਰੂਰ ਸਵਾਲ ਦਿੰਦਾ, ਤੇ ਉਹ ਸਵਾਲ ਸੁਣਨਾ ਪਸੰਦ ਨਹੀਂ ਕਰਦੇ, ਮਤਲਬ ਉਹ ਜਵਾਬ ਮਤਲਬ ਦਿੰਦੇ ਜੇ ਉਹਨਾਂ ਦੇ ਵਿੱਚ ਵਾਕਈ ਕੋਈ ਹਨਾ ਕਮਾਈ ਹੁੰਦੀ, ਪਰ ਕਹਿੰਦੇ ਉਹ ਤਾਂ ਸਵਾਲ ਵੀ ਸੁਣਨਾ ਪਸੰਦ ਨਹੀਂ ਕਰਦੇ। ਤੇ ਮੇਰਾ ਮੰਨਣਾ ਕਿ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਮੰਨਦੇ। ਜਿਸ ਦਿਨ ਇਹ ਹੋ ਗਿਆ ਨਾ, ਸਾਰੇ ਮਸਲੇ ਹੱਲ ਹੋ ਜਾਣਗੇ। ਧੰਨਵਾਦ। ਬਿਲਕੁਲ ਜੀ, ਬਿਲਕੁਲ
ਜੀ ਅਮਰਦੀਪ ਜੀ, ਮੈਂ ਵੀ ਨਾ
ਇਹ ਸਭ ਤੋਂ ਵੱਡੀ ਸਮੱਸਿਆ,
ਕੱਲ ਇੱਕ ਅਸੀਂ ਕਾਮੇਡੀ ਸ਼ੋਅ ਦੇਖ ਰਹੇ ਸੀਗੇ ਟੀਵੀ ਤੇ, ਤੇ ਉਹਦੇ ਵਿੱਚ ਨਾ ਇੱਕ ਬੰਦੇ ਦਾ ਸਕੂਟਰ ਗਵਾਚ ਗਿਆ ਜਿੱਦਾਂ, ਤੇ ਉਹ ਬਹੁਤ ਪਰੇਸ਼ਾਨ ਆ ਕਿ ਉਹਦਾ ਸਕੂਟਰ ਗਵਾਚ ਗਿਆ, ਸਕੂਟਰ ਗਵਾਚ ਗਿਆ। ਤੇ ਉਹ ਨਾ ਜਿੱਦਾਂ ਜਿਹੜਾ ਉਹਦਾ ਦੂਸਰਾ ਫਰੈਂਡ ਆ ਨਾ, ਉਹਦੀ ਆਪਣੀ ਦੁਕਾਨ
ਜੀ ਜੀ
ਅੱਗੇ ਜਿੱਦਾਂ, ਤੇ ਉਹ ਕਿਉਂਕਿ ਹੁਣ ਉਹਦੇ ਨਾਲ ਕਾਫੀ ਸਾਲਾਂ ਤੋਂ ਕੰਮ ਕਰਦੇ ਆ, ਤੇ ਉਹਦੇ ਆਂਢ ਗੁਆਂਢ ਦਾ ਸਾਰਿਆਂ ਨੂੰ ਪਤਾ ਆ। ਤੇ ਜਿਹੜਾ ਸਕੂਟਰ ਹੈਗਾ ਉਹ ਅਸਲ ਚ ਜਿਹੜਾ ਜਿਹੜੀ ਦੁਕਾਨ ਹੈ ਉਹਦੇ ਮੁੰਡੇ ਕੋਈ ਗਵਾਚਾ ਹੁੰਦਾ ਨਾ, ਤੇ ਪਰ ਉਹ ਦੱਸਣਾ ਨੀ ਚਾਹੁੰਦਾ, ਕਹਿੰਦਾ ਵੀ ਹੁਣ ਗਵਾਚ ਗਿਆ, ਜਿੰਨੇ ਚਿਰ ਲੱਭਦਾ ਨੀ ਆਪਾਂ ਕੋਈ ਨਾ ਕੋਈ ਜਗਾੜ ਲਾ ਕੇ ਇਹਨੂੰ ਹੌਸਲਾ ਦੇਈਏ ਵੀ ਜਿਹੜਾ ਸਕੂਟਰ ਆਜੂਗਾ ਹਨਾ। ਤੇ ਉਹ ਜਿਹੜੇ ਦੁਕਾਨ ਤੇ ਮੁੰਡੇ ਕੰਮ ਕਰਦੇ ਨਾ, ਉਹਨਾਂ ਨੂੰ ਕਹਿ ਦਿੰਦੇ ਆ ਵੀ ਤੂੰ ਨਾ ਇੱਕ ਬਾਬਾ ਬਣ ਕੇ ਆ ਜਾ, ਵੀ ਜਿੱਦਾਂ ਤੂੰ ਇੱਕ ਗਲੇ ਚ ਰੁਦਰਾਕਸ਼ ਵਗੈਰਾ ਪਾ ਕੇ, ਤੇ ਜਿੱਦਾਂ ਨਾ ਇੱਕ ਬਾਬੇ ਦਾ ਰੂਪ ਲੈ ਕੇ ਆ ਜਾ, ਵੀ ਜਿੱਦਾਂ ਤੂੰ ਬੜੀ ਪਹੁੰਚੀ ਹੋਈ ਆਤਮਾ, ਤੇ ਤੂੰ ਬਸ ਉਹਨੂੰ ਆ ਕੇ ਇੰਨਾ ਕਹਿ ਦੀ ਕੱਲ ਦੁਪਹਿਰ ਤੱਕ ਤੇਰਾ ਸਕੂਟਰ ਲੱਭ ਜੂਗਾ ਹਨਾ, ਤੇ ਉਹ ਇੰਨੇ ਚ ਉਹ ਮੰਨ ਜੂਗਾ ਹਨਾ। ਤੇ ਉਹ ਆ ਜਾਂਦਾ ਬਾਬਾ ਬਣ ਕੇ, ਤੇ ਉਹਦਾ ਆਂਢ ਗੁਆਂਢ ਸਾਰਾ ਇਕੱਠਾ ਹੋ ਜਾਂਦਾ, ਬਾਬਾ ਜੀ ਆਏ, ਬਾਬਾ ਜੀ ਆਏ। ਹੁਣ ਕਿਉਂਕਿ ਉਹਦੇ ਨਾਲ ਇੰਨੇ ਸਾਲਾਂ ਤੋਂ ਕੰਮ ਕਰਦਾ, ਤੇ ਉਹਨੂੰ ਸਾਰੇ ਆਂਢ ਗੁਆਂਢ ਦਾ ਪਤਾ, ਤੇ ਉਹ ਨਾ ਸਾਰਿਆਂ ਨੂੰ ਉਹਦੇ ਨਾਮ ਲੈ ਕੇ ਕਹਿਣ ਲੱਗ ਪੈਂਦਾ, ਤੂੰ ਫਲਾਣੇ ਦੀ ਘਰ ਦੀ ਆ ਨਾ, ਤੂੰ ਇਹਨੂੰ ਰੋਟੀ ਚਾਹ ਨਾ ਦਿਆ ਕਰ, ਇੱਦਾਂ ਖਵਾਇਆ ਕਰ, ਉੱਦਾਂ ਖਵਾਇਆ ਕਰ। ਤੇ ਉਹ ਹੌਲੀ ਹੌਲੀ ਕੀ ਹੁੰਦਾ, ਦੋ ਜਾਣੇ ਆ, ਚਾਰ ਜਾਣੇ ਆ, ਉਹ ਸਾਰੇ ਹੈਰਾਨ ਹੋ ਜਾਂਦੇ, ਬਾਬਾ ਆ ਗਿਆ, ਬਾਬਾ ਜੀ ਆ ਗਿਆ, ਉਹਨੂੰ ਸਾਰਿਆਂ ਦਾ ਪਤਾ ਹੈ। ਤੇ ਉਹ ਸਾਰੇ ਹੌਲੀ ਹੌਲੀ ਨਾ 50-100 ਰੱਖ ਕੇ ਮੱਥਾ ਟੇਕਣ ਲੱਗ ਪੈਂਦੇ ਆ, ਫਿਰ ਵੱਧ ਜਾਂਦੇ ਆ ਹਨਾ, 100 ਵਾਲੇ ਫਿਰ 500 ਤੇ ਆ ਜਾਂਦੇ ਆ। ਤੇ ਉਹ ਫਿਰ ਉਹਨੂੰ ਦੱਸ ਦਿੰਦਾ, ਕਹਿੰਦਾ ਕੱਲ ਦੁਪਹਿਰ ਤੱਕ ਤੇਰਾ ਸਕੂਟਰ ਆਜੂਗਾ। ਤੇ ਉਹ ਜਦੋਂ ਸਕੂਟਰ ਆ ਜਾਂਦਾ ਨਾ, ਤੇ ਉਹ ਸਾਰੇ ਬਾਬਾ ਜੀ ਦੇ ਵਿਸ਼ਵਾਸ ਪੱਕਾ ਹੋ ਜਾਂਦਾ ਵੀ ਬਾਬਾ ਜੀ ਬਾਬਾ ਜੀ। ਤੇ ਉਹ ਅਗਲੇ ਦਿਨ ਦੁਕਾਨ ਤੇ ਨੀ ਆਉਂਦਾ, ਤੇ ਉਹਨੂੰ ਫੋਨ ਕਰਦਾ, ਕਹਿੰਦਾ ਤੂੰ ਦੁਕਾਨ ਤੇ ਨੀ ਆਇਆ, ਤੈਨੂੰ ਮੈਂ ਕਿਹਾ ਸੀਗਾ ਵੀ ਬਸ ਉਹ ਕਹਿ ਕੇ ਉਹਨੂੰ ਤੇ ਆਜੀ, ਕੰਮ ਖਤਮ, ਉਹਨੂੰ ਹੌਸਲਾ ਹੋ ਗਿਆ, ਦੈਟਸ ਇਟ, ਉਸ ਤੋਂ ਬਾਅਦ ਕੋਈ ਕੰਮ ਨੀ ਹੈਗਾ ਆਪਣਾ। ਉਹ ਕਹਿੰਦਾ ਸੇਠ ਜੀ, ਕਹਿੰਦਾ ਤੁਸੀਂ ਮੈਨੂੰ ਮਹੀਨੇ ਤਨਖਾਹ ਦਿੰਦੇ ਹੋ 5,000, ਕਹਿੰਦਾ ਇੱਥੇ 2 ਘੰਟਿਆਂ ਮੇਰੇ ਕੋਲ 5,000 ਇਕੱਠਾ ਹੋਇਆ, ਕਹਿੰਦਾ ਕੰਮ ਕਰਨ ਵਾਲਾ ਇਹ ਬਿਜ਼ਨਸ ਚੰਗਾ ਨੀ ਹੈ ਵੀ ਜਾ ਕੇ ਮੈਂ ਚੌਂਕੜੀ ਮਾਰ ਕੇ ਬਹਿ ਜਾ। ਦੱਸੋ, ਕਹਿੰਦਾ ਤੁਹਾਡੇ ਆਂਢ ਗੁਆਂਢ ਦਾ ਤਾਂ ਮੈਨੂੰ ਪਤਾ ਹੀ ਆ ਵੀ ਕਿਹਦੇ ਘਰ ਚ ਕੀ ਇੰਗਲਿਸ਼ ਚੱਲਦਾ
ਜੀ।
ਤੇ ਸੋ ਇਹ ਬੜਾ ਮੈਨੂੰ ਵਧੀਆ ਲੱਗਾ ਵੀ ਬਾਬਾ ਜੀ ਬਣ ਕੇ ਤੇ ਤੁਸੀਂ ਬਹਿ ਜਾਓ, ਤੇ ਲੋਕੀ ਹੌਲੀ ਹੌਲੀ ਸ਼ੁਰੂ ਹੋ
ਜਾਂਦਾ ਜੀ। ਬਿਲਕੁਲ
ਹੌਲੀ ਹੌਲੀ ਜੀ, ਬਿਲਕੁਲ ਇੱਕ ਧੰਦਾ ਬਣ ਜਾਂਦਾ ਜੀ।
ਬਿਲਕੁਲ, ਧਰਮ ਨੂੰ ਧੰਦਾ ਬਣਾ ਕੇ ਵੀ ਪੇਸ਼ ਕਰ ਰਹੇ ਆਪਣੇ ਲੋਕ, ਇਸੇ ਕਰਕੇ ਅਸੀਂ ਗਲਤਾਨ ਵੱਲ ਜਾ ਰਹੇ ਹਾਂ, ਗਲਤਾਨ ਚ ਫਸਤੇ ਜਾ ਰਹੇ ਹਾਂ। ਸੋ ਸਿਮਾ, ਸਾਡੇ ਕੋਲ ਹੁਣ ਸਮਾਂ ਤਾਂ ਨੀ ਬਚਿਆ, ਪਰ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਜਿਹੜਾ ਆਰਟੀਕਲ ਹੈ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਦਾ, ਸਰਬਜੀਤ ਸਿੰਘ ਹੋਰਾਂ ਨੇ ਮੈਨੂੰ ਭੇਜਿਆ ਸੀਗਾ, ਉਹ ਮੈਂ ਜ਼ਰੂਰ ਸਾਂਝਾ ਕਰਦੀ ਹਾਂ। ਕਹਿੰਦੇ ਸ਼ਹੀਦ ਦੇ ਪਿਸਤੌਲ ਨਾਲ ਸੈਲਫੀਆਂ। ਕਹਿੰਦੇ 27 ਮਈ ਨੂੰ ਖ਼ਬਰ ਛਪੀ ਕਿ ਹੁਸੈਨੀਵਾਲਾ ਸਥਿਤ ਅਜਾਇਬ ਘਰ ਚ ਆਉਣ ਵਾਲੇ ਸੈਲਾਨੀ ਹੁਣ ਸ਼ਹੀਦ ਭਗਤ ਸਿੰਘ ਦੇ ਇਤਿਹਾਸਕ ਪਿਸਤੌਲ ਨੂੰ ਕੇਵਲ ਦੇਖਣਗੇ ਨਹੀਂ, ਇਸ ਨਾਲ ਸੈਲਫੀ ਵੀ ਖਿੱਚ ਸਕਣਗੇ। ਇਹ ਬਚਕਾਨਾ ਖਿਆਲ ਆਲਾ BSF ਦੇ ਚੀਫ KK ਸ਼ਰਮਾ ਦਾ ਹੈ, ਜਾਣਦਿਆਂ ਹੋਇਆ ਕਿ ਇਹ ਪਿਸਤੌਲ ਪਹਿਲਾਂ ਵੀ ਲਾਪਤਾ ਹੋ ਚੁੱਕਾ ਹੈ ਤੇ 2016 ਵਿਚ ਇੰਦੌਰ ਤੋਂ ਬਰਾਮਦ ਹੋਇਆ ਸੀ। ਸਰਕਾਰ ਇਸ ਨੂੰ ਫਿਰ ਗੁਆਉਣਾ ਚਾਹੁੰਦੀ ਹੈ। ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨਾਲ ਸੈਲਫੀਆਂ ਲੈਣ ਉਪਰੰਤ ਜਵਾਨ ਕਿਸ ਅਸੈਂਬਲੀ ਵਿਚ ਬੰਬ ਸੁੱਟਣ ਦੀ ਰਿਆਜ਼ ਕਰਨਗੇ, ਦੇਖਾਂਗੇ। ਪਾਠਕਾਂ ਨੂੰ ਦੱਸ ਦਈਏ ਕਿ ਰਵਿੰਦਰ ਨਾਥ ਟੈਗੋਰ ਦਾ ਚੋਰੀ ਹੋਇਆ ਨੋਬਲ ਇਨਾਮ ਚਿੰਨ ਅਜੇ ਤੱਕ ਨਹੀਂ ਲੱਭਿਆ, ਹਾਲਾਂਕਿ ਉਸ ਨਾਲ ਸੈਲਫੀਆਂ ਲੈਣ ਦੀ ਆਗਿਆ ਵੀ ਨਹੀਂ ਸੀ। ਸਾਲ 1999 ਵਿਸਾਖੀ ਖਾਲਸਾ ਪੰਥ ਦੇ ਜਨਮ ਦਿਹਾੜੇ ਤੇ ਯੋਗੀ ਹਰਭਜਨ ਸਿੰਘ ਨੇ ਅਮਰੀਕਾ ਵਿਚ ਤਿਆਰ ਕਰਵਾ ਕੇ 2 ਕਰੋੜ ਰੁਪਏ ਕੀਮਤ ਦੀ ਹੀਰਿਆਂ ਜੜੀ ਕਿਰਪਾਨ ਤਖ਼ਤ ਕੇਸਗੜ੍ਹ ਭੇਂਟ ਕੀਤੀ, ਜਿਸ ਦਾ ਰੌਲਾ ਪੈ ਗਿਆ ਕਿ ਚੋਰੀ ਹੋ ਗਈ। ਜਦੋਂ ਹਰਭਜਨ ਸਿੰਘ ਨੇ ਅੱਖਾਂ ਦਿਖਾਈਆਂ ਤਾਂ ਮਹੀਨੇ ਤੋਂ ਬਾਅਦ ਬਿਆਨ ਆ ਗਿਆ, ਲੱਭ ਗਈ ਲੱਭ ਗਈ। ਰੱਬ ਦਾ ਸ਼ੁਕਰਾਨਾ, ਕੋਹੇਨੂਰ ਲੰਡਨ ਵਿਚ ਹੈ, ਇੱਥੇ ਹੁੰਦਾ ਲੱਭਣਾ ਨਹੀਂ ਸੀ। ਸਰਕਾਰ ਸ਼ਹੀਦਾਂ ਦੀਆਂ ਵਸਤਾਂ ਨਾਲ ਖੇਡਾਂ ਖੇਡਣ ਦੀ ਰੀਤ ਨਾ ਪਾਏ ਜੀ। ਇਹ ਵੀ ਇੱਕ ਬਹੁਤ ਵੱਡਾ ਵੈਸੇ ਸਵਾਲ ਹੈ ਹਨਾ, ਔਰ ਸਾਡੇ ਪ੍ਰਬੰਧ ਦੇ ਉੱਤੇ ਜੇ ਅਸੀਂ ਭਾਰਤੀ ਪ੍ਰਬੰਧ ਦੀ ਗੱਲ ਕਰੀਏ ਤਾਂ ਦੇਖੋ ਬਹੁਤ ਬਚਕਾਨਾ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਆ ਉਹ ਦੇਖਣ ਨੂੰ ਮਿਲਦੀਆਂ ਸਾਡੇ ਜਿਹੜੇ ਅਫਸਰ ਨੇ, ਸਾਡੇ ਜਿਹੜੇ ਬਿਊਰੋਕਰੈਟਸ ਨੇ ਉਹਨਾਂ ਵੱਲੋਂ। ਔਰ ਜੇਕਰ ਅਸੀਂ ਜਿਹੜੀ ਆਪਣੀ ਵਿਰਾਸਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਹੀ ਇਸ ਤਰ੍ਹਾਂ ਹੇਰ ਫੇਰ ਕਰਕੇ ਗਵਾਵਾਂਗੇ ਤਾਂ ਫਿਰ ਸਾਡਾ ਜਿਹੜਾ ਦੇਖੋ ਵਿਰਸਾ ਜਾਂ ਵਿਰਾਸਤ ਜਿਹੜੇ ਆ ਬਹੁਤ ਹੀ ਦੇਰ ਤੱਕ ਜ਼ਿੰਦੇ ਰਹਿਣ ਵਾਲੇ ਨਹੀਂ ਆ। ਸੋ ਧੰਨਵਾਦ ਦੇ ਸਰਬਜੀਤ ਭਾਜੀ, ਤੁਸੀਂ ਇਹ ਪੋਸਟ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ। ਡਾਕਟਰ ਹਰਪਾਲ ਸਿੰਘ ਪੰਨੂ ਜਿਹੜੇ ਕਿ ਸੈਂਟਰਲ ਯੂਨੀਵਰਸਿਟੀ ਪੰਜਾਬ ਤੋਂ ਨੇ ਔਰ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਵੀ ਲਿਖ ਚੁੱਕੇ ਨੇ ਤੇ ਬਹੁਤ ਵਧੀਆ ਵਿਦਵਾਨ ਨੇ ਜੀ ਪੰਜਾਬੀ ਦੇ। ਸ਼ੁਕਰੀਆ ਜੀ। ਔਰ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਆਏ ਦਿਨ ਵੱਧ ਰਹੇ ਜਿਹੜੇ ਵਿਵਾਦ ਆ ਵੱਖ ਵੱਖ ਪੋਸਟਾਂ ਦੇ ਰਾਹੀਂ, ਚਾਹੇ ਉਹ ਲਿਖਤੀ ਰੂਪ ਦੇ ਵਿੱਚ ਆ ਚਾਹੇ ਉਹ ਵੀਡੀਓ ਜਿਹੜੀਆਂ ਆ ਰਹੀਆਂ ਉਹਨਾਂ ਦੇ ਰੂਪ ਦੇ ਵਿੱਚ ਆ, ਇਹ ਜਿਹੜੀਆਂ ਵੀਡੀਓਜ਼ ਨੇ ਜਾਂ ਇਹ ਜਿਹੜੀਆਂ ਪੋਸਟਾਂ ਨੇ ਇਹਨਾਂ ਨੂੰ ਵਿਵਾਦ ਗ੍ਰਸਤ ਬਣਾ ਕੇ ਪੇਸ਼ ਕਰਨ ਦੇ ਪਿੱਛੇ ਕੀ ਜਿਹੜੀ ਨੀਤੀ ਆ ਇਹ ਤਾਂ ਅਸੀਂ ਹਜੇ ਸਮਝ ਨਹੀਂ ਪਾ ਰਹੇ, ਪਰ ਅਸੀਂ ਇੱਕ ਸਬਕ ਜਿਹੜਾ ਆ ਉਹ ਜ਼ਰੂਰ ਸਿਮਰ ਲੈ ਸਕਦੇ ਹਾਂ ਕਿ ਜੇਕਰ ਇਹ ਆਏ ਦਿਨ ਹਨਾ ਇੱਕ ਦੂਸਰੀ ਧਿਰ ਦੇ ਖਿਲਾਫ ਪਾਈਆਂ ਜਾ ਰਹੀਆਂ ਤਾਂ ਫਿਰ ਇਹਦੇ ਨਾਲ ਕਿਸੇ ਆਮ ਇਨਸਾਨ ਦਾ ਭਲਾ ਹੋਣ ਵਾਲਾ ਨਹੀਂ ਆ। ਸੋ ਅਸੀਂ ਇਹਨਾਂ ਲੋਕਾਂ ਨੂੰ ਇਗਨੋਰ ਕਰਨਾ ਸਿੱਖੀਏ, ਇਹਨਾਂ ਪੋਸਟਾਂ ਦੇ ਉੱਤੇ ਅਸੀਂ ਕਮੈਂਟਸ ਜਿਹੜੇ ਆ ਪਾਉਣੇ ਬੰਦ ਕਰੀਏ ਤਾਂ ਕਿ ਇਹਨਾਂ ਲੋਕਾਂ ਨੂੰ ਅਹਿਸਾਸ ਹੋ ਸਕੇ ਕਿ ਇਹ ਆਮ ਲੋਕਾਂ ਨੂੰ ਮਿਸਗਾਈਡ ਕਰਨ ਦੀ ਜਿਹੜੀ ਨੀਤੀ ਆ ਇਸ ਵੇਲੇ ਸ਼ੁਰੂ ਕਰ ਚੁੱਕੇ ਆ, ਪਰ ਜੇ ਅਸੀਂ ਮਿਸਗਾਈਡ ਹੋਵਾਂਗੇ ਤਾਂ ਫਿਰ ਉਹਨਾਂ ਨੂੰ ਜਿਹੜੀ ਸ਼ੈ ਆ ਉਹ ਵੱਡੇ ਰੂਪ ਦੇ ਵਿੱਚ ਮਿਲੇਗੀ। ਪਰ ਜੇਕਰ ਅਸੀਂ ਉਹਨਾਂ ਤੋਂ ਸਬਕ ਲਵਾਂਗੇ ਕਿ ਵਾਕਈ ਇਹ ਸਮਾਜ ਦੇ ਲਈ ਇੱਕ ਵੱਡਾ ਖਤਰਾ ਖੜਾ ਕਰ ਰਹੇ ਆ, ਸਮਾਜ ਦੇ ਵਿੱਚ ਵੰਡੀਆਂ ਪਾ ਰਹੇ ਆ, ਸਮਾਜ ਦੇ ਵਿੱਚ ਨਫ਼ਰਤ ਦਾ ਵਾਤਾਵਰਣ ਜਿਹੜਾ ਉਹ ਪੈਦਾ ਕਰ ਰਹੇ ਆ, ਤਾਂ ਫਿਰ ਆਪਣੇ ਆਪ ਉਹਨਾਂ ਨੂੰ ਵੀ ਸਮਝ ਆਉਣੀ ਸ਼ੁਰੂ ਹੋ ਜਾਊਗੀ। ਸੋ ਸਾਨੂੰ ਵੀ ਆਪਣਾ ਜਿਹੜਾ ਫਰਜ਼ ਸਮਝਦਿਆਂ ਹੋਇਆਂ ਇਹਨਾਂ ਲੋਕਾਂ ਨੂੰ ਤਰਜੀਹ ਦੇਣ ਦੀ ਜਿਹੜੀ ਲੋੜ ਆ ਉਹ ਨਹੀਂ ਹੋਣੀ ਚਾਹੀਦੀ। ਸੋ ਆਪਾਂ ਇਹਨਾਂ ਗੱਲਾਂ ਦੇ ਨਾਲ ਹੀ ਇਸ ਵਿਸ਼ੇ ਦੇ ਉੱਤੇ ਜਿਹੜੀ ਚਰਚਾ ਆ ਉਹ ਇੱਥੇ ਖਤਮ ਕਰਾਂਗੇ। ਸਿਮਰ, ਤੁਸੀਂ ਕੁਛ ਹੋਰ ਇਸ ਵਿੱਚ ਐਡ ਆਨ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਜੀ ਬਿਲਕੁਲ ਅਮਰਦੀਪ ਜੀ, ਛੋਟੀ ਜਿਹੀ ਗੱਲ ਹੈ ਕਿ ਜਿਹੜੇ ਜੇ ਕੋਈ ਬੰਦਾ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਰਿਹਾ ਤੇ ਉਹਦਾ ਬੇਸਿਕ ਰੀਜ਼ਨ ਹੈ ਕਿ ਅਸੀਂ ਉਹਨੂੰ ਮਸ਼ਹੂਰ ਕਰ ਰਹੇ ਹਾਂ ਤੇ ਤਾਂ ਹੀ ਉਹ ਮਸ਼ਹੂਰ ਹੋ ਰਿਹਾ। ਸੋ ਜਦੋਂ ਆਪਾਂ ਕੋਈ ਚੀਜ਼ ਜੇ ਕੋਈ ਪੋਸਟ ਕਰ ਰਿਹਾ ਏਦਾਂ ਦੀ ਕੋਈ ਨੈਗੇਟਿਵਿਟੀ ਕਹਿ ਲਓ ਜਾਂ ਕੋਈ ਵੀ ਏਦਾਂ ਦੀ ਕੋਈ ਚੀਜ਼ ਪੋਸਟ ਕਰ ਰਿਹਾ ਤੇ ਸਾਡਾ ਆਪਣਾ ਵੀ ਇਹ ਫਰਜ਼ ਬਣਦਾ ਹੈ ਕਿ ਜੇ ਆਪਾਂ ਉਹਦੇ ਤੇ ਕੋਈ ਗਲਤ ਕਮੈਂਟ ਨਾ ਕਰੀਏ ਜਾਂ ਉਹਨੂੰ ਅੱਗੇ ਤੋਂ ਅੱਗੇ ਸ਼ੇਅਰ ਨਾ ਕਰੀਏ, ਜਾਂ ਫਿਰ ਜਿਹੜੀ ਕੋਈ ਚੰਗੀ ਚੀਜ਼ ਆ ਸਾਡੀ ਕਮਿਊਨਿਟੀ ਵਾਸਤੇ ਕੁਛ ਆ ਅਸੀਂ ਉਹਦਾ ਪੂਰਾ ਸਾਥ ਦਈਏ, ਪਰ ਜਿਹੜੀ ਕੋਈ ਗਲਤ ਚੀਜ਼ ਆ ਆਪਾਂ ਅਗਲੇ ਨੂੰ ਅਵੇਅਰ। ਸੋ ਇਹਦੇ ਨਾਲ ਕੀ ਹੁੰਦਾ ਹੈ ਕਿ ਅਗਲਾ ਬੰਦਾ ਵੀ ਥੋੜਾ ਅਵੇਅਰ ਹੋ ਜਾਂਦਾ ਹੈ ਕਿ ਲੋਕੀ ਇੰਨੇ ਬੇਵਕੂਫ ਨਹੀਂ ਹੈ ਕਿ ਤੁਹਾਡੀ ਹਰ ਚੀਜ਼ ਹੀ ਜਿਹੜੀ ਅੱਗੇ ਦੀ ਅੱਗੇ ਦੁਨੀਆਂ ਦੇ ਵਿੱਚ ਘੁਮਾਉਣਗੇ। ਤੇ ਜਿੱਦਾਂ ਅਮਰਦੀਪ ਜੀ ਪਹਿਲਾਂ ਆਪਾਂ ਹੁਣੇ ਤੁਸੀਂ ਇੱਕ ਮੈਸੇਜ ਪੜਿਆ ਸੀਗਾ ਕਿ ਕੈਨੇਡਾ ਦੇ ਗੁਰਦੁਆਰੇ ਚ ਜਿੰਨਾ ਕਹਿੰਦੇ ਵੀ ਮੇਰੇ ਨਾਲ ਇੱਕ ਬੈਡ ਐਕਸਪੀਰੀਅੰਸ ਹੋਇਆ। ਸੋ ਇਸ ਗੱਲ ਤੇ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਮੇਰੀ ਪਰਸਨਲ ਇਹ ਐਕਸਪੀਰੀਅੰਸ ਹੈਗਾ ਆ, ਕਿਉਂਕਿ ਜਦੋਂ ਆਪਾਂ ਬਾਹਰਲੀ ਕਮਿਊਨਿਟੀ ਦੇ ਵਿੱਚ ਕੰਮ ਕਰਦੇ ਹਾਂ ਤੇ ਤੁਹਾਨੂੰ ਆਪਣੇ ਕਹਿ ਲਓ ਵੀ ਤੁਹਾਡੇ ਇੰਡੀਅਨ ਬਾਰੇ ਜਾਂ ਕਹਿ ਲਓ ਵੀ ਤੁਹਾਡੇ ਇੱਕ ਕਮਿਊਨਿਟੀ ਬਾਰੇ ਤੁਹਾਨੂੰ ਬਹੁਤ ਕੁਛ ਬਾਹਰਲੇ ਜੋ ਤੁਹਾਡੇ ਬਾਰੇ ਸੋਚਦੇ ਆ ਨਾ ਉਹਦੇ ਬਾਰੇ ਤੁਹਾਨੂੰ ਪਤਾ ਲੱਗਦਾ ਜਦੋਂ ਤੁਸੀਂ ਨਾਨ ਇੰਡੀਅਨ ਕਮਿਊਨਿਟੀ ਦੇ ਨਾਲ ਕੰਮ ਕਰਦੇ ਹੋ। ਤੇ ਕਈ ਵਾਰੀ ਮੈਨੂੰ ਇਸ ਚੀਜ਼ ਤੋਂ ਬਹੁਤ ਜ਼ਿਆਦਾ ਜਿਹੜੇ ਲੋਕ ਮੇਰੇ ਫੇਸਬੁੱਕ ਤੇ ਕਹਿ ਲੋ ਵੀ ਜਿੱਦਾਂ ਮੇਰੇ ਨਾਲ ਹੈਗੇ ਨੇ ਉਹਨਾਂ ਨੇ ਕਦੀ ਇਹ ਚੀਜ਼ ਨੋਟ ਕੀਤੀ ਹੋਊਗੀ ਕਿ ਮੈਂ ਕੋਈ ਵੀ ਆਪਣੀ ਕੰਟਰੀ ਜਾਂ ਕੁਛ ਆ ਵੀ ਨੈਗੇਟਿਵ ਚੀਜ਼ ਮੈਂ ਕਦੀ ਆਪਣੇ ਪੇਜ ਤੇ ਸ਼ੇਅਰ ਨਹੀਂ ਕਰਦੀ, ਕਿਉਂਕਿ ਜਦੋਂ ਤੁਸੀਂ ਸ਼ੇਅਰ ਕਰਦੇ ਉਹਨਾਂ ਤੇ ਤੁਸੀਂ ਇਹ ਭੁੱਲ ਜਾਂਦੇ ਹੋ ਵੀ ਤੁਹਾਡੀ ਫਰੈਂਡ ਲਿਸਟ ਜਾਂ ਉਹਨਾਂ ਦੇ ਅੱਗੇ ਫਰੈਂਡ ਲਿਸਟ ਦੇ ਵਿੱਚ ਕਿੰਨੇ ਹੋਰ ਨਾਨ ਇੰਡੀਅਨ ਹੈਗੇ ਕਮਿਊਨਿਟੀ ਦੇ ਬੰਦੇ ਜਿਹੜੇ ਕਿ ਉਹ ਚੀਜ਼ ਨੂੰ ਨੋਟ ਕਰਦੇ। ਸੋ ਜਦੋਂ ਖਾਸ ਕਰਕੇ ਆਪਾਂ ਬਾਹਰਲੇ ਮੁਲਕਾਂ ਚ ਰਹਿੰਦੇ ਹਾਂ, ਜਿੱਦਾਂ ਉਹਨਾਂ ਨੇ ਕੈਨੇਡਾ ਦੇ ਗੁਰਦੁਆਰੇ ਦੀ ਗੱਲ ਕੀਤੀ, ਤੇ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਜਦੋਂ ਕੁਛ ਵੀ ਹਲਚਲ ਗੁਰਦੁਆਰਿਆਂ ਵਿੱਚ ਜਾਂ ਏਦਾਂ ਹੁੰਦੀ ਹੈ, ਖਾਸ ਕਰਕੇ ਬਾਹਰਲੇ ਮੁਲਕਾਂ ਚ, ਮੈਂ ਇਹ ਨੀ ਕਹੂੰਗੀ ਵੀ ਕੈਨੇਡਾ ਚ ਇੱਦਾਂ ਆਸਟ੍ਰੇਲੀਆ ਇੰਗਲੈਂਡ ਸਾਰੇ ਕਿਤੇ ਹਨਾ, ਤੇ ਇੱਕ ਸਾਡੀ ਕਮਿਊਨਿਟੀ ਬਾਰੇ ਇਹ ਕੀ ਮੈਸੇਜ ਦੂਜੀਆਂ ਕਮਿਊਨਿਟੀ ਜਾ ਰਿਹਾ, ਸਾਨੂੰ ਇਹ ਜ਼ਰੂਰ ਸੋਚ ਲੈਣਾ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਕਿੱਥੇ ਦਿਖਾ ਰਹੇ ਹਾਂ ਦੂਜੀਆਂ ਕਮਿਊਨਿਟੀਜ਼ ਵਿੱਚ ਨੂੰ, ਕਿ ਅਸੀਂ ਆਪਣੇ ਗੁਰੂ ਘਰ ਦੇ ਵਿੱਚ ਅਸੀਂ ਕਿੱਦਾਂ ਦੇ ਅਸੀਂ ਵਰਤਾਓ ਕਰ ਰਹੇ ਹਾਂ, ਤੇ ਅਸੀਂ ਆਪਣੇ ਪਰਸਨਲ ਜਿਹੜੇ ਆਪਣੇ ਘਰਾਂ ਦੇ ਵਿੱਚ ਆਪਾਂ ਕੀ ਆਪਣੇ ਆਪ ਨੂੰ ਪੇਸ਼ ਕਰਦੇ ਹਾਂ। ਤੇ ਸੋ ਅੱਗੇ ਅਜੇ ਤਾਂ ਇਹ ਚੀਜ਼ਾਂ ਕਹਿ ਲੋ ਵੀ ਅਜੇ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਹੈ, ਜੇ ਅਸੀਂ ਹੁਣੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਲਾਂਗੇ ਤਾਂ ਬਹੁਤ ਚੰਗਾ ਹੋਏਗਾ, ਅਦਰਵਾਈਜ਼ ਕੱਲ ਨੂੰ ਕੀ ਹੋਏਗਾ, ਕੋਈ ਵੀ ਸਾਡੇ ਬੱਚਿਆਂ ਨੂੰ ਈਵਨ ਜੋਬ ਦੇਣ ਤੋਂ ਪਹਿਲਾਂ ਵੀ 10 ਵਾਰੀ ਸੋਚੂਗਾ ਕਿ ਤੂੰ ਫਲਾਣੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਵਾ ਯਾਰ, ਉਹ ਤੇ ਆਪਣੇ ਗੁਰੂ ਘਰਾਂ ਦੇ ਵਿੱਚ ਨੀ ਕਿਸੇ ਨੂੰ ਬਖਸ਼ਦੇ ਤੇ ਤੁਹਾਨੂੰ ਅਸੀਂ ਕਿਸ ਗਰੰਟੀ ਤੇ ਜੋਬ ਦੇ ਰਹੀ। ਇਹ ਬਹੁਤ ਸੀਰੀਅਸ ਮੈਟਰ ਆ ਅਮਰਦੀਪ ਜੀ, ਪਰ ਕਹਿ ਲੋ ਵੀ
ਬਿਲਕੁਲ ਸਿਮਰ ਇੱਥੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ। ਨਹੀਂ ਜੀ ਬਿਲਕੁਲ, ਸਾਡਾ ਜਿਹੜਾ ਤਜਰਬਾ ਉਹ ਬਹੁਤ ਛੋਟਾ ਆ, ਬਹੁਤ ਥੋੜਾ ਆ, ਔਰ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਨ੍ਹਾਂ ਨੇ ਬਹੁਤ ਲੰਮੇ ਸਮੇਂ ਤੋਂ ਭਾਈਚਾਰੇ ਦੇ ਵਿੱਚ ਰਹਿ ਕੇ ਕੰਮ ਕੀਤਾ ਹਨਾ। ਪਰ ਇੱਕ ਹੋਰ ਗੱਲ ਜਿਹੜੀ ਜਿਵੇਂ ਤੁਸੀਂ ਕਹੀ ਹੈ ਕਿ ਜੋ ਅਸੀਂ ਆਪਸ ਦੇ ਵਿੱਚ ਜਿੱਦਾਂ ਦਾ ਬਿਹੇਵ ਕਰਦੇ ਹਾਂ, ਜੋ ਵਿਵਹਾਰ ਸਾਡਾ ਇੱਕ ਦੂਸਰੇ ਪ੍ਰਤੀ ਹੁੰਦਾ ਆ ਹਨਾ, ਉਹ ਜੇਕਰ ਦੂਸਰੇ ਲੋਕਾਂ ਤੱਕ ਪਹੁੰਚਦਾ ਆ ਇੱਕ ਗਲਤ ਮੈਸੇਜ ਦੇ ਰੂਪ ਦੇ ਵਿੱਚ, ਤੇ ਉਹਦਾ ਅਸਰ ਜਿਹੜਾ ਉਹ ਬਹੁਤ ਬੁਰਾ ਹੁੰਦਾ। ਪਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿਤੇ ਨਾ ਕਿਤੇ ਸਿਮਰ ਕਿ ਅਸੀਂ ਲੋਕ ਆਪਣਿਆਂ ਨੂੰ ਆਪਣੇ ਨਾਲ ਤੋਰਨ ਦੇ ਵਿੱਚ, ਰਲਾਉਣ ਦੇ ਵਿੱਚ, ਜਾਂ ਫਿਰ ਉਹਨਾਂ ਦੇ ਨਾਲ ਇੱਕ ਪਿਆਰ ਵਾਲਾ ਜਿਹੜਾ ਵਿਵਹਾਰ ਆ ਉਹ ਕਰਨ ਦੇ ਵਿੱਚ ਕਿਤੇ ਨਾ ਕਿਤੇ ਨਾ ਕਾਮਯਾਬ ਰਹੇ ਹਾਂ, ਅਸਫਲ ਰਹੇ ਹਾਂ ਹਨਾ। ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਅਸੀਂ ਜਾਈਏ ਤਾਂ ਬਹੁਤ ਤਰ੍ਹਾਂ ਦਾ ਜਿਹੜਾ ਅਲੱਗ ਅਲੱਗ ਤਰ੍ਹਾਂ ਦਾ ਜਿਹੜਾ ਉੱਥੇ ਵਿਵਹਾਰ ਉਹ ਦੇਖਣ ਨੂੰ ਮਿਲਦਾ ਆ, ਆਪਣਿਆਂ ਦੀ ਆਪਣਿਆਂ ਪ੍ਰਤੀ ਹੀ ਜਿਹੜੀ ਪਹੁੰਚ ਆ ਉਹ ਬੜੀ ਨੈਗੇਟਿਵ ਹੁੰਦੀ ਆ ਹਨਾ। ਤੇ ਜਦੋਂ ਕੋਈ ਬਾਹਰਲਾ ਜਿਹੜਾ ਗੈਸਟ ਆ ਉਹ ਪਹੁੰਚਿਆ ਹੋਇਆ ਸੀ ਉਹਨੂੰ ਫਿਰ ਵੀ ਬੜੇ ਪਿਆਰ ਦੇ ਨਾਲ, ਚਾਹੇ ਉਹ ਮਤਲਬ ਇੰਗਲਿਸ਼ ਕਮਿਊਨਿਟੀ ਚੋਂ ਕੋਈ ਪਹੁੰਚਦਾ ਆ ਉਹਨਾਂ ਨੂੰ ਅਸੀਂ ਬੜਾ ਵੈਲਕਮ ਕਰਦੇ ਹਾਂ, ਵਾਰਮ ਵੈਲਕਮ ਕਰਦੇ ਹਾਂ। ਪਰ ਜਦੋਂ ਅਸੀਂ ਆਪਣੇ ਭਾਈਚਾਰੇ ਦੇ ਵਿੱਚੋਂ ਹੀ ਕੋਈ ਪਹੁੰਚਦਾ, ਦੇਖੋ ਕਈ ਵਾਰ ਕੀ ਹੁੰਦਾ ਕਿ ਬਹੁਤੇ ਲੋਕ ਜਿਹੜੇ ਆ ਉਹ ਕਈ ਚੀਜ਼ਾਂ ਦੀਆਂ ਜਿਹੜੀਆਂ ਬਰੀਕੀਆਂ ਆ ਉਹਨਾਂ ਤੋਂ ਜਾਣੂ ਨਹੀਂ ਹੁੰਦੇ ਹਨਾ। ਜੇ ਅਸੀਂ ਆਪਣੇ ਧਰਮ ਦੀ ਗੱਲ ਕਰੀਏ ਬਹੁਤ ਸਾਰੇ ਲੋਕ ਜਿਹੜੇ ਆ ਅਜੇ ਵੀ ਅਵੇਅਰ ਨਹੀਂ ਆ ਕਿ ਅਸੀਂ ਸਹੀ ਰੂਪ ਦੇ ਵਿੱਚ ਜਿਹੜੀ ਮਰਿਆਦਾ ਹੈ ਉਹਦਾ ਪਾਲਣ ਕਿਵੇਂ ਕਰਨਾ। ਪਰ ਉੱਥੇ ਸਾਡਾ ਫਰਜ਼ ਇਹ ਬਣਦਾ ਹੁੰਦਾ ਕਿ ਅਸੀਂ ਜੇਕਰ ਉਹ ਮਰਿਆਦਾ ਨਹੀਂ ਜਾਣਦਾ ਇਨਸਾਨ ਤੇ ਅਸੀਂ ਉਹਨੂੰ ਸਿਖਾਈਏ ਹਨਾ, ਪਿਆਰ ਦੇ ਨਾਲ, ਪਿਆਰ ਦੀ ਬੋਲੀ ਜਿਹੜੀ ਉੱਥੇ ਬੋਲੀਏ। ਪਰ ਉੱਥੇ ਕੀ ਹੁੰਦਾ ਕਿ ਅਸੀਂ ਆਪਣੀ ਹਉਮੈ ਦੇ ਵਿੱਚ ਇੰਨੇ ਕੁ ਜ਼ਿਆਦਾ ਭਰਪੂਰ ਹੁੰਦੇ ਹਾਂ ਕਿ ਅਸੀਂ ਹਉਮੈ ਦਾ ਜਿਹੜਾ ਪ੍ਰਗਟਾਵਾ ਉਹ ਇਸ ਢੰਗ ਦੇ ਨਾਲ ਕਰਦੇ ਹਾਂ ਕਿ ਤੈਨੂੰ ਪਤਾ ਨਹੀਂ ਹੈ ਵੀ ਤੂੰ ਕਦੇ ਸਿੱਖਿਆ ਹਨਾ। ਔਰ ਉੱਥੇ ਕੀ ਹੁੰਦਾ ਕਿ ਉਹ ਪਿਆਰ ਜਿਹੜਾ ਆ ਵਧਾਉਣ ਦੀ ਬਜਾਏ ਅਸੀਂ ਉੱਥੇ ਨਫ਼ਰਤ ਜਿਹੜੀ ਆ ਉਹ ਇੱਕ ਦੂਸਰੇ ਪ੍ਰਤੀ ਜ਼ਿਆਦਾ ਪੈਦਾ ਕਰ ਰਹੇ ਹੁੰਦੇ ਹਾਂ ਨਾ। ਸੋ ਇਸ ਕਰਕੇ ਇਹ ਜਿਹੜੀ ਛੋਟੀ ਛੋਟੀ ਜਿਹੀ ਨਫ਼ਰਤ ਹੈ ਨਾ ਉਹ ਹੌਲੀ ਹੌਲੀ ਵੱਧਦੀ ਆ, ਫਿਰ ਉਹ ਫੈਲਦੀ ਆ, ਠੀਕ ਆ। ਜਦੋਂ ਉਹ ਫੈਲਦੀ ਆ ਤੇ ਫਿਰ ਜਿਹੜੇ ਆਪਸੀ ਵੱਖਰੇ ਨੇ ਆ ਉਹ ਹੋਰ ਵੱਡੇ ਰੂਪ ਦੇ ਵਿੱਚ, ਸਪਸ਼ਟ ਰੂਪ ਦੇ ਵਿੱਚ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਆ। ਸੋ ਇਸ ਕਰਕੇ ਸਾਡਾ ਖੁਦ ਦਾ ਔਰ ਸਾਡੇ ਜਿਹੜੇ ਕਮਿਊਨਿਟੀ ਲੀਡਰਸ ਨੇ ਉਹਨਾਂ ਦਾ ਇਹ ਇੱਕ ਬਹੁਤ ਵੱਡਾ ਫਰਜ਼ ਬਣਦਾ ਕਿ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਪਿਆਰ ਦੀ ਜਿਹੜੀ ਭਾਸ਼ਾ ਆ, ਮੁਹੱਬਤ ਦਾ ਜਿਹੜਾ ਸਬਕ ਆ ਉਹ ਕਿਸ ਤਰ੍ਹਾਂ ਸਿੱਖਣਾ ਆ ਔਰ ਸਿਖਾਉਣਾ ਆ ਹਨਾ। ਸੋ ਇਹ ਸਾਡੇ ਚਾਹੇ ਧਾਰਮਿਕ ਲੀਡਰ ਨੇ ਚਾਹੇ ਸਾਡੇ ਸੋਸ਼ਲ ਲੀਡਰਸ ਨੇ ਉਹਨਾਂ ਦਾ ਜਿਹੜਾ ਇਹ ਇੱਕ ਬਹੁਤ ਵੱਡਾ ਫਰਜ਼ ਬਣਦਾ। ਅਸੀਂ ਸਿਰਫ ਤੇ ਸਿਰਫ ਨਿੱਜੀ ਰੂਪ ਦੇ ਵਿੱਚ ਆਪਣੀਆਂ ਸੰਸਥਾਵਾਂ ਨੂੰ ਪ੍ਰਚਾਰਨ ਦਾ ਕੰਮ ਕਰ ਰਹੇ ਹਾਂ, ਅਸੀਂ ਨਿੱਜੀ ਰੂਪ ਦੇ ਵਿੱਚ ਆਪਣੇ ਆਪ ਨੂੰ ਪ੍ਰਚਾਰਨ ਦਾ ਕੰਮ ਕਰ ਰਹੇ ਹਾਂ, ਪਰ ਅਸਲ ਦੇ ਵਿੱਚ ਜੋ ਸਹੀ ਜਿਹੜਾ ਮੀਨਿੰਗ ਹੈ, ਜੋ ਜਿਹੜਾ ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਉਪਦੇਸ਼ ਦਿੱਤਾ ਆ, ਉਸ ਉਪਦੇਸ਼ ਤੋਂ ਅਸੀਂ ਮੂਲੋਂ ਹੀ ਭਟਕੇ ਹੋਏ ਹਾਂ। ਸੋ ਇਹ ਜ਼ਰੂਰਤ ਹੈ ਕਿ ਅਸੀਂ ਉਸ ਭਟਕਣਾ ਤੋਂ ਬਾਹਰ ਆ ਕੇ ਜਿਹੜੀ ਸਹੀ ਜਿਹੜੀ ਜ਼ਿੰਦਗੀ ਆ ਉਹਦੇ ਸੱਚ ਨੂੰ ਪਛਾਣੀਏ। ਸੋ ਸਿਮਰ ਹੁਣ ਅਸੀਂ ਬਹੁਤ ਹੀ ਜ਼ਿਆਦਾ ਲੰਬੀ ਗੱਲਬਾਤ ਨਹੀਂ ਕਰਾਂਗੇ ਇਸ ਮਾਮਲੇ ਚ ਜੀ। ਸੋ ਸਮਾਂ ਜਿਹੜਾ ਉਹ ਭਾਵੇਂ ਅਸੀਂ ਲੈ ਸਕਦੇ ਸੀ, ਪਰ ਸਮਾਂ ਜਿਹੜਾ ਉਹ ਅੱਜ ਨਹੀਂ ਲੈ ਪਾਵਾਂਗੇ, ਥੋੜੀਆਂ ਜਿਹੀਆਂ ਹੋਰ ਕਮਿਟਮੈਂਟਸ ਨੇ ਦੋਸਤੋ। ਸੋ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਖਤਮ ਕਰਨ ਦੀ ਮੈਨੂੰ ਅਮਰਦੀਪ ਨੂੰ ਤੇ ਸਿਮਰਦੀਪ ਨੂੰ ਮੈਲਬਨ ਤੋਂ ਅਤੇ ਪਟਿਆਲਾ ਤੋਂ ਸਰਬਜੀਤ ਸਿੰਘ ਭਾਜੀ ਨੂੰ ਦਿਓ ਇਜਾਜ਼ਤ। ਤੇ ਜਾਂਦੇ ਜਾਂਦੇ ਇੱਕ ਗੀਤ ਜਿਹੜਾ ਜੀ ਹਰਮੀਤ ਸਿੰਘ ਚਾਨਾ ਹੋਰਾਂ ਦੀ ਫਰਮਾਇਸ਼ ਤੇ ਆਪਾਂ ਤੁਹਾਡੇ ਲਈ ਛੱਡ ਕੇ ਜਾਵਾਂਗੇ ਅੱਜ ਦਾ ਪ੍ਰੋਗਰਾਮ ਕਰਦੇ ਹਾਂ। ਹੋਈਆਂ ਗਲਤੀਆਂ ਦੇ ਲਈ, ਭੁੱਲਾਂ ਦੇ ਲਈ ਖੇਮਾ ਦੇਣੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੁਧਾਰ ਤੁਸੀਂ ਚਾਹੁੰਦੇ ਹੋ ਉਹ ਸਾਰਾ ਕੁਝ feedback@harmanradio.com ਤੇ ਸਾਨੂੰ ਮੇਲ ਕਰ ਦਿਓ। ਤੁਹਾਡਾ ਹਰ ਗਿਲਾ ਸ਼ਿਕਵਾ ਸਿਰ ਮੱਥੇ। ਸੋ ਅੱਜ ਦੇ ਲਈ ਦਿਓ ਇਜਾਜ਼ਤ, ਸਾਡੇ ਸਾਰਿਆਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ। ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਫੱਡਾ। ਜੀ ਹਾਂ, ਨਾ ਫੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਫੱਡਾ ਤੁਹਾਡੀ ਮਦਦ ਕਰ ਸਕਦੇ ਨੇ। ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਕੂ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2। ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com।
ਜਲੰਧਰ ਵਾਲੇ AMW